खुलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। बुधवार दी सवेर हरमन रेडियो तुहाडा सब दा साथ ते प्रोग्राम लहरां। मैं सुखप्रीत एडिलेड स्टूडियो तो हाजिर हां जी रौनकां लाउण लई हरमन रेडियो दे विड़े तुहाडे सारयां दे नाल। सो मेरे वल्लों प्यार भरी सत श्री अकाल आदाब नमस्ते गुड मॉर्निंग ते उम्मीद ते अरदास करदी हां सारे राजी खुशी होवोगे जी अपने घर परिवारां दे विच तुसीं। और तारीक अज हो गई है 23 अक्टूबर 2019। लो जी अक्टूबर दा महीना भी निकल गया हफ्ता रह गया इहदे विच भी। सो समा बड़ी तेजी दे नाल गुजरता जा रहा है ते अपने पिछे छड़दा जा रहा है यादां दीआं पैड़ां। सो हर बुधवार दी सवेर असीं उहनां पैड़ां ते गुजरदे आं दुबारा फेर ओह धुंधलियां होईआं यादां ते जो मिट्टी पई हुई है उहनां ते झाड़ पूंझ करदे आं ते फिर तो एक बार अपना बचपन तुहाडे सारिआं नाल मैं जी लैंदी आं बुधवार नूं प्रोग्राम लहरां दे विच। सो प्रोग्राम दी शुरुआत तो पहला चलो एक बार परमात्मा नूं याद करदे आं उहनां दा उटासरा लैके प्रोग्राम शुरू करन जा रही आं। सो अरदास करदी आं कोई भी वध घट गल ना मूहों निकले जिस नाल किसे दा दिल दुखे। सो चलो जी लैके आउने आं चेहरियां ते एक वड्डी वाली समाइल आ गई दिल विच शुकराना ते सरबत ते भले दी अरदास परमात्मा ने बहुत कुछ सानू दिता है बख्शिया है उहदियां दित्तियां दातां दा शुकराना करदे आं और अरदास करदे आं कि पूरी धरती दे उत्ते सुख शांति दा पसारा होवे हर कोई राजी खुशी अपने घर परिवारां दे विच रहे। सो चलो जी गुरफतेह सांझी करदे आं वाहिगुरु जी का खालसा वाहिगुरु जी की फतेह। सो चढ़दी कला दे विच रहो जी सारे और समा जिहड़ा इस वेले हो गया 7:34 एडिलेड दीआं घड़ियां दे उत्ते और जे आस्ट्रेलियन सिडनी समय मुताबिक जे गल करिए ते इस वेले हो गए ने जी 8:04 आस्ट्रेलिया दे विच। इस तों इलावा न्यूजीलैंड दे विच इस वेले 10:04 हो चुके ने ते पंजाब दी गल करिए ते इस वेले 2:34 सवेर दे होए ने हुणे हुणे बुधवार दी जिहड़ा तड़का उत्थे चढ़िया। उस तों अगे लंडन दे विच इस वेले 10:04 होए ने दिन मंगलवार चल रहा है उत्थे ते तारीख 22 अक्टूबर ते पर्थ ते होंगकोंग दे विच इस वेले 5:04 हो चुके ने बुधवार दी सवेर ते। सो एक ही धरती जी एक ही आसमान वखो वखरियां रुत्तां वखो वखरे दिन ते वखो वखरा समा और ए वखो वख हुंदे होए भी असीं जुड़दे आं फिर भी सारे हरमन रेडियो ते। सो तुहाडा सारिआं दा प्रोग्राम दे विच स्वागत है बहुत बहुत और चलो रल के हुण सरबजीत भाजी दा भी थैंक्स करिए है ना। सो बहुत वड्डा ही हिम्मत है जी उहनां दी भी सवेरे सवेरे उठ के 2:30 उठदे आ और प्रोग्राम जिहड़ियां उहनां दीआं तारां साडीआं जोड़दे आ। सो बहुत थैंक्स भाजी दा सरबजीत भाजी दा। सो प्रोग्राम दे विच अज हमेशा दी तरह याद करांगे कुछ यादां नूं गल्लां बातां देखदियां जे डॉक्टर सुमीत वी आउंदे आ ते कुछ आयुर्वेदिक बारे भी गल्लां बातां करांगे। इस तों इलावा ब्राड साहिब भी होणगे पिछले हफ्ते असीं उहनां नूं मिस कीता सीगा सो अज असीं भाजी दा टाइम ज्यादा ही लै लैणा कुछ है ना फिर। सो गल्लां बातां करांगे कुछ खबरां दीआं कुछ विचार चर्चा ते कुछ होर मुद्दे। सो जे तुहाडे दिल विच भी कोई खबर है ते तुसीं मैनूं लिख के भेज सकदे हो पता तुहानू पता ही है जी ईमेल दा पता है request@harmanradio.com ते इस तो इलावा टेलीग्राम ते @harmanradio राही तुसी प्रोग्राम दे विच सांझ जड़ी बना सकते हो ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ 02-85-99-28-11 ਤੇ। ਬਾਕੀ ਜੋ ਹਰਮਨ ਰੇਡੀਓ ਦੀ ਐਪ ਹੈ ਉਹਦੇ ਵਿੱਚ ਸਾਰਾ ਕੁਝ ਹੀ ਹੈ। ਜੇ ਤੁਸੀਂ ਖੱਬੇ ਹੱਥ ਦੇਖੋਗੇ ਤੇ ਉੱਥੇ ਜੋ 3 ਲਾਈਨਾਂ ਹੁੰਦੀਆਂ ਉਹਨੂੰ ਟੱਚ ਕਰੋਗੇ ਤੇ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ। ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨਾ ਹੈ, ਕਾਲ ਕਰਨਾ ਹੈ ਜਾਂ ਪ੍ਰੋਗਰਾਮ ਨੂੰ ਸੁਣਨਾ, ਸਾਰੀ ਇਨਫੋਰਮੇਸ਼ਨ ਉਹਦੇ ਵਿੱਚ ਹੀ ਹੈ। ਬਹੁਤ ਹੀ ਈਜ਼ੀ ਜੇ ਐਪਲੀਕੇਸ਼ਨ ਐਪ ਜਿਹੜੀ ਹੈ ਬਣਾਈ ਹੋਈ ਹੈ ਸਰਬਜੀਤ ਭਾਜੀ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੁਣਦੇ ਹਾਂ ਜੀ ਇੱਕ ਗੀਤ ਮੈਨੂੰ ਲੱਗਦਾ, ਤੇ ਗੀਤ ਤੋਂ ਬਾਅਦ ਫਿਰ ਗੱਲਬਾਤ ਅੱਗੇ ਤੋਰਦੇ ਹਾਂ ਜੀ। ਯਾਦ ਕਰਦੇ ਹਾਂ ਬਾਬੇ ਨਾਨਕ ਨੂੰ ਔਰ ਸੁਣਦੇ ਹਾਂ ਇਹ ਗੀਤ।
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ। ਉੱਚਾ ਦਰ ਬਾਬੇ ਨਾਨਕ ਦਾ,
ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ। ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ।
ਪੂਜੀ ਅਪਾਰ ਬੇਅੰਤ ਸੁਆਮੀ,
ਪੂਜੀ ਅਪਾਰ ਬੇਅੰਤ ਸੁਆਮੀ,
ਪੂਜੀ ਅਪਾਰ
ਜੀ ਫਿਰ ਆ ਗਈ ਨਾ ਪ੍ਰਭਾਤ ਫੇਰੀ ਵਾਲੀ ਫੀਲਿੰਗ ਹੈ ਨਾ। ਸੋ ਬਿਲਕੁਲ ਜੀ, ਬਾਹਰ ਬੈਠੇ ਹੁਣ ਅਸੀਂ ਫੀਲਿੰਗਾਂ ਹੀ ਲੈ ਸਕਦੇ ਹਾਂ ਬਸ, ਸ਼ਾਇਦ ਉਹਨਾਂ ਤਿਉਹਾਰਾਂ ਨੂੰ ਇਹਨਾਂ ਚੀਜ਼ਾਂ ਨੂੰ ਜਿਉਂਦਾ ਤੇ ਉਹ ਤਾਂ ਨਹੀਂ ਮਾਣ ਸਕਦੇ, ਪਰ ਬੈਠੇ ਬੈਠੇ ਯਾਦ ਕਰਕੇ ਜਾਂ ਕੁਝ ਸੁਣ ਕੇ ਅਸੀਂ ਉਹ ਚੀਜ਼ਾਂ ਦੇ ਵਹਿਣ ਚ ਜ਼ਰੂਰ ਬਹਿ ਜਾਈਦਾ ਆ। ਸੋ ਬਿਲਕੁਲ ਬਹੁਤ ਪਿਆਰਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਧਾਰਮਿਕ ਗੀਤ ਉੱਚਾ ਦਰ ਬਾਬੇ ਨਾਨਕ ਦਾ ਸੁਣਿਆ, ਔਰ ਮੇਰੀਆਂ ਅੱਖਾਂ ਅੱਗੇ ਤਾਂ ਬਿਲਕੁਲ ਜੀ ਪ੍ਰਭਾਤ ਫੇਰੀ ਵਾਲੇ ਦਿਨ ਜਿਹੜੇ ਆ ਉਹ ਆ ਗਏ। ਅਕਸਰ ਏਦਾਂ ਹੀ ਹੁੰਦਾ ਸੀ ਨਾ, ਅੱਜ ਕੱਲ ਵੀ ਬਸ ਥੋੜੇ ਦਿਨਾਂ ਤੱਕ ਮੈਨੂੰ ਲੱਗਦਾ ਪ੍ਰਭਾਤ ਫੇਰੀਆਂ ਉੱਥੇ ਵੀ ਸ਼ੁਰੂ ਹੋ ਜਾਣੀਆਂ, ਔਰ ਸਵੇਰੇ ਸਵੇਰੇ ਉੱਠ ਕੇ ਪ੍ਰਭਾਤ ਫੇਰੀ ਤੇ ਜਾਣ ਦਾ ਆਪਣਾ ਹੀ ਚਾਅ ਹੁੰਦਾ ਸੀਗਾ ਜਦੋਂ ਛੋਟੇ ਛੋਟੇ ਹੋਈਦਾ ਸੀਗਾ। ਉਹ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ, ਜਦੋਂ ਵੀ ਕਿਤੇ ਪ੍ਰਭਾਤ ਫੇਰੀਆਂ ਨਿਕਲਦੀਆਂ ਸੀ, ਸਾਰਾ ਪਿੰਡ ਹੁੰਮ ਹੁਮਾ ਕੇ ਜਾਂਦਾ ਹੁੰਦਾ ਸੀਗਾ, ਬੱਚੇ ਬਜ਼ੁਰਗ ਵੱਡੇ ਸਭ ਕੁਛ, ਹੈ ਨਾ। ਔਰ ਕਈ ਘਰਾਂ ਦੇ ਵਿੱਚ ਚਾਹ ਦਾ ਹੁੰਦਾ ਸੀਗਾ, ਕਈਆਂ ਨੇ ਛੋਲੇ ਪੂਰੀਆਂ ਬਣਾਈਆਂ ਹੁੰਦੀਆਂ ਸੀਗੀਆਂ, ਕਈਆਂ ਨੇ ਪਕੌੜੇ ਬਣਾਏ ਹੁੰਦੇ ਸੀ, ਕਿਤੇ ਬੂੰਦੀ ਸੇਵੀਆਂ ਹੁੰਦੀਆਂ ਸੀ। ਅੱਛਾ, ਜਿਨ੍ਹਾਂ ਘਰਾਂ ਦੇ ਵਿੱਚ ਪ੍ਰਭਾਤ ਫੇਰੀ ਆਉਣੀ ਹੁੰਦੀ ਸੀ, ਉਹਨੇ ਅੱਗੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਹੁੰਦਾ ਸੀ, ਜਿੱਦਾਂ ਜੇ ਸਾਡੀ ਭੂਆ ਨੇ ਪ੍ਰਭਾਤ ਫੇਰੀ ਕਰਨੀ ਤੇ ਅਸੀਂ ਸਾਰਿਆਂ ਨੇ ਉੱਥੇ ਚਲੇ ਜਾਣਾ, ਜੇ ਸਾਡੇ ਹੋਣੀ ਤੇ ਸਾਡੇ ਮਾਮਿਆਂ ਭੂਆ ਦੇ ਬੱਚਿਆਂ ਨੇ ਆ ਜਾਣਾ, ਉਹਨਾਂ ਸਾਰਿਆਂ ਨੇ ਆ ਜਾਣਾ। ਕਿੰਨਾ ਮੇਲ ਮਿਲਾਪ, ਕਿੰਨਾ ਪਿਆਰ ਹੁੰਦਾ ਸੀ। ਔਰ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵੀ ਕਿਵੇਂ ਅਸੀਂ ਇੱਕ ਤਿਉਹਾਰ ਬਣਾ ਲਈਦਾ ਸੀਗਾ, ਕਿਵੇਂ ਮੇਲਾ ਲੱਗ ਜਾਂਦਾ ਹੁੰਦਾ ਸੀਗਾ, ਛੋਟੀਆਂ ਛੋਟੀਆਂ ਚੀਜ਼ਾਂ ਤੇ ਵੀ ਸਾਡੇ ਘਰਾਂ ਦੇ ਵਿੱਚ ਯਾਦ ਕਰੀਏ ਤੇ ਹੁਣ ਏਦਾਂ ਲੱਗਦਾ ਵੀ ਅੱਛਾ ਉਹ ਵੀ ਦਿਨ ਹੁੰਦੇ ਸੀਗੇ। ਸੋ ਮੇਲ ਮਿਲਾਪ ਬਹੁਤ ਸੀ ਔਰ ਇੱਕ ਦੂਜੇ ਨਾਲ ਇਤਫਾਕ ਸਭ ਦਾ ਬਹੁਤ ਜ਼ਿਆਦਾ ਸੀਗਾ। ਹੁਣ ਤਾਂ ਸਾਰੇ ਆਲਮੋਸਟ ਸਾਰਿਆਂ ਨੂੰ ਐਂ ਲੱਗਦਾ ਵੀ ਅਸੀਂ ਇਕੱਲੇ ਵੱਡੇ ਆ, ਬਸ ਬਹੁਤ ਆ, ਜਿੰਨਾ ਹੈਗਾ ਆ ਦੋ ਜੀ ਤੇ ਦੋ ਬੱਚੇ, ਬਸ ਇਹੀ ਪਰਿਵਾਰ ਰਹਿ ਗਿਆ, ਜਦਕਿ ਪਹਿਲਾਂ ਸਮਾਂ ਕੁਝ ਹੋਰ ਹੁੰਦਾ ਸੀ, ਹੈ ਨਾ। ਸੋ ਚਲੋ ਜੀ, ਬਦਲਦਾ ਵਕਤ ਔਰ ਬਦਲਦੇ ਵਕਤ ਦੇ ਨਾਲ ਬਦਲਣਾ ਵੀ ਚਾਹੀਦਾ, ਪਰ ਨਹੀਂ ਬਦਲਣੀਆਂ ਚਾਹੀਦੀਆਂ ਸਾਡੀਆਂ ਕਦਰਾਂ ਕੀਮਤਾਂ, ਕਿਉਂਕਿ ਜੇ ਸੋਚੀਏ ਤੇ ਅਸੀਂ ਅਜੇ ਵੀ ਉਹਨਾਂ ਦਿਨਾਂ ਨੂੰ ਯਾਦ ਕਰਕੇ ਖੁਸ਼ ਹੁੰਦੇ ਹਾਂ, ਚੰਗਾ ਲੱਗਦਾ ਆ, ਵਧੀਆ ਲੱਗਦਾ ਆ, ਤੇ ਕਿਉਂ ਨੀ ਉਹ ਦਿਨ ਅਸੀਂ ਫੇਰ ਲਿਆ ਸਕਦੇ, ਉਹਨਾਂ ਦਿਨਾਂ ਨੂੰ ਕਿਉਂ ਨੀ ਜਿਉਂਦਾ ਤੇ ਉਹ ਰੱਖ ਸਕਦੇ। ਛੋਟੇ ਜਿਹੇ ਉਦਮ ਉਪਰਾਲੇ ਦੀ ਗੱਲ ਹੁੰਦੀ ਆ, ਬਾਕੀ ਹੋਰ ਕੁਛ ਜ਼ਿਆਦਾ ਨੀ ਲੱਗਦਾ ਹੁੰਦਾ ਉਹਨਾਂ ਚੀਜ਼ਾਂ ਨੂੰ ਸਾਂਭ ਕੇ ਸਹੇਜ ਕੇ ਰੱਖਣ ਦੀ, ਜੇ ਸੋਚੀਏ ਤਾਂ। ਹੁਣ ਸੋਚੋ ਵੀ ਸਾਡੇ ਜੇ ਦਾਦੀ ਸੀ ਜਾਂ ਸਾਡੀ ਅੱਗੇ ਮਾਂ ਸੀ, ਉਹਨਾਂ ਨੇ ਉਹਨਾਂ ਰਿਸ਼ਤਿਆਂ ਨੂੰ ਉਦਾਂ ਸੰਭਾਲ ਕੇ ਰੱਖਿਆ ਹੋਇਆ ਸੀ, ਉਹ ਉਹਨਾਂ ਦੀ ਦਿਨ ਚਰਿਆ ਏਦਾਂ ਦੀ ਸੀ, ਉਹਨਾਂ ਦਾ ਰੁਟੀਨ ਏਦਾਂ ਦਾ ਸੀ, ਜਿਹਦੇ ਨਾਲ ਨਾਲ ਸਾਨੂੰ ਵੀ ਬੜਾ ਸਕੂਨ ਮਿਲਦਾ ਹੁੰਦਾ ਸੀ, ਤੇ ਅਸੀਂ ਕਿਉਂ ਨੀ ਰੱਖ ਸਕਦੇ। ਸੋ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਚ ਇੱਕ ਝਾਤ ਮਾਰਨ ਦੀ ਜ਼ਰੂਰ ਹੁੰਦੀ ਹੈ, ਅਸੀਂ ਬਾਕੀਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਤੇ ਝਾਤ ਮਾਰਦੇ ਰਹਿੰਦੇ ਹਾਂ, ਦੇਖਦੇ ਰਹਿੰਦੇ ਹਾਂ ਕਿ ਕੀ ਚੰਗਾ ਮਾੜਾ ਹੋ ਰਿਹਾ ਹੈ, ਪਰ ਆਪਣੀ ਜ਼ਿੰਦਗੀ ਵੱਲ ਜਦੋਂ ਦੇਖਣਾ ਹੁੰਦਾ ਉਦੋਂ ਅੱਖਾਂ ਬੰਦ ਕਰ ਲਈਆਂ, ਜਦਕਿ ਜ਼ਰੂਰਤ ਹੁੰਦੀ ਹੈ ਆਪਣੀ ਜ਼ਿੰਦਗੀ ਵੱਲ ਹੀ ਨਜ਼ਰ ਮਾਰਨ ਦੀ, ਤੇ ਕੀ ਹੋ ਰਿਹਾ ਹੈ, ਕੀ ਕਿਹੜੀ ਗੱਲ ਤੇ ਮੈਨੂੰ ਚੰਗਾ ਲੱਗ ਰਿਹਾ, ਕਿਹੜੀ ਗੱਲ ਤੇ ਮੈਨੂੰ ਮਾੜਾ ਲੱਗ ਰਿਹਾ, ਮੈਂ ਕਿਹੜਾ ਟਾਈਮ, ਕਿੰਨਾ ਟਾਈਮ ਕਿਸ ਚੀਜ਼ ਤੇ ਦੇ ਰਿਹਾ, ਕਿੰਨਾ ਟਾਈਮ ਮੈਂ ਇਹਨਾਂ ਫੋਨਾਂ ਨੂੰ ਦੇ ਰਿਹਾ, ਕਿੰਨਾ ਟਾਈਮ ਮੈਂ ਜੋਬ ਤੇ ਦੇ ਰਹੀ ਹਾਂ, ਕਿੰਨਾ ਟਾਈਮ ਮੈਂ ਆਪਣੀ ਫੈਮਿਲੀ ਦੇ ਰਹੀ ਹਾਂ, ਔਰ ਕਿੰਨਾ ਟਾਈਮ ਮੈਂ ਆਪਣੇ ਆਪ ਲਈ ਦੇ ਰਹੀ ਹਾਂ। ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਚੰਗੀ ਲੱਗਦੀ ਹੈ ਕਰਨੀ, ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ। ਕਈ ਵਾਰ ਇਹ ਹੁੰਦਾ ਕਿ ਅਸੀਂ ਬਸ ਬਾਕੀਆਂ ਦੇ ਲਈ ਲੱਗੇ ਰਹਿੰਦੇ ਹਾਂ ਜ਼ਿੰਦਗੀ ਜੀਣ ਕੇ, ਬੱਚਿਆਂ ਲਈ ਆਹ ਕਰ ਲਈਏ, ਘਰ ਵਾਲੇ ਲਈ ਆਹ, ਘਰ ਵਾਲੀ ਲਈ ਆਹ ਕਰ ਲਈਏ, ਮਾਂ ਪਿਓ ਨੂੰ ਆਹ ਬਣਾ ਦਈਏ, ਆਹ ਕਰ ਦਈਏ, ਪਰ ਆਪਣੀਆਂ ਜਿਹੜੀਆਂ ਖਾਹਿਸ਼ਾਂ ਹੁੰਦੀਆਂ ਉਹ ਕਿਤੇ ਨਾ ਕਿਤੇ ਦੱਬ ਲਈਦੀਆਂ। ਸੋ ਸਾਰਾ ਕੁਝ ਹੀ ਬੜਾ ਜ਼ਰੂਰੀ ਹੁੰਦਾ ਹੈ ਜੀ, ਜ਼ਰੂਰਤ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਬੈਲੈਂਸ ਬਣਾ ਕੇ ਤੁਰਨ ਦੀ, ਕਿਤੇ ਵੀ ਜਦੋਂ ਕੁਝ ਉੱਪਰ ਥੱਲੇ ਹੁੰਦਾ ਤੇ ਸਾਨੂੰ ਪਤਾ ਲੱਗ ਜਾਂਦਾ ਹੈ, ਅੰਦਰ ਸਾਡੇ ਹੀ ਹਲਚਲ ਜਿਹੀ ਪੈਦਾ ਹੋ ਜਾਂਦੀ ਹੈ ਜਾਂ ਸਾਨੂੰ ਅਜੀਬ ਅਜੀਬ ਲੱਗਣ ਲੱਗ ਜਾਂਦਾ, ਫਿਰ ਏਦਾਂ ਹੁੰਦਾ ਕਿ ਹੌਲੀ ਹੌਲੀ ਅਸੀਂ ਉਸ ਚੀਜ਼ ਨਾਲ ਜੀਣਾ ਸਿੱਖ ਲੈਂਦੇ ਹਾਂ, ਹੈ ਨਾ। ਪਰ ਨਹੀਂ ਜੀ, ਆਪਣੇ ਆਪ ਤੇ ਨਜ਼ਰ ਜ਼ਰੂਰ ਰੱਖੋ ਔਰ ਆਪਣੇ ਆਪ ਨੂੰ ਤੰਦਰੁਸਤ ਰੱਖੋ, ਸਰੀਰਕ ਤੌਰ ਤੇ ਵੀ ਔਰ ਮਾਨਸਿਕ ਤੌਰ ਤੇ ਵੀ ਔਰ ਆਤਮਿਕ ਤੌਰ ਤੇ ਵੀ, ਕੁਝ ਨਾ ਕੁਝ ਕਰਦੇ ਰਿਹਾ ਕਰੀਏ। ਸੋ ਇਹੋ ਜਿਹੀ ਗੱਲ ਨਹੀਂ, ਮੈਂ ਵੀ ਗੱਲਾਂ ਹੀ ਕਰਦੀ ਹਾਂ ਜੀ, ਪੱਲੇ ਮੇਰੇ ਵੀ ਕੁਝ ਨਹੀਂ ਹੈਗਾ, ਪਰ ਇੱਕ ਦੂਜੇ ਨਾਲ ਜਦੋਂ ਗੱਲਾਂ ਕਰੋ, ਇੱਕ ਦੂਜੇ ਨਾਲ ਜਦੋਂ ਸਾਂਝ ਬਣਾਓ, ਸ਼ੇਅਰ ਕਰੋ ਇੱਕ ਦੂਜੇ ਨਾਲ, ਤੇ ਫਿਰ ਲੱਗਦਾ ਵੀ ਹਾਂ ਸਾਰੇ ਹੀ ਅਸੀਂ ਉੱਥੇ ਕੀ ਹਾਂ ਤੇ ਕਿੱਦਾਂ ਅਸੀਂ ਆਪਣੇ ਆਪ ਨੂੰ ਹੋਰ ਦਰੁਸਤ ਕਰ ਸਕਦੇ ਹਾਂ, ਕਿੱਦਾਂ ਆਪਣੀ ਜ਼ਿੰਦਗੀ ਹੋਰ ਸੋਹਣੀ ਬਣਾ ਸਕਦੇ ਹਾਂ। ਸੋ ਵਿਰਾਟ ਸਾਹਿਬ ਨੇ ਵੀ ਆਉਣਾ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਔਰ ਖਬਰ ਵੀ ਜੇ ਕੋਈ ਤੁਹਾਡੇ ਮਨ ਵਿੱਚ ਹੈ ਜਾਂ ਕੋਈ ਹੋਰ ਵਿਚਾਰ ਜਿਹੜਾ ਤੁਸੀਂ ਵਿਰਾਟ ਸਾਹਿਬ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਮੈਨੂੰ ਪਲੀਜ਼ ਪਹਿਲਾਂ ਲਿਖ ਕੇ ਭੇਜ ਦਿਓ, ਪਤਾ ਮੈਂ ਤੁਹਾਨੂੰ ਦੱਸ ਹੀ ਦਿੱਤਾ। ਔਰ ਕਈ ਵਾਰੀ ਫਿਰ ਏਦਾਂ ਹੁੰਦਾ ਕਿ ਵਿਰਾਟ ਸਾਹਿਬ ਆ ਕੇ ਚਲੇ ਜਾਂਦੇ ਆ ਤੇ ਮੈਸੇਜ ਮੈਨੂੰ ਜਿਹੜਾ ਬਾਅਦ ਵਿੱਚ ਮਿਲਦਾ ਉਹਦੇ ਕਰਕੇ ਫਿਰ ਮੇਰੇ ਲਈ ਔਖਾ ਹੋ ਜਾਂਦਾ ਕਈ ਖਬਰਾਂ ਤੇ ਜਵਾਬ ਦੇਣੇ, ਹੈ ਨਾ। ਸੋ ਚਲੋ ਜੀ, ਅੱਜ ਦੇ ਪ੍ਰੋਗਰਾਮ ਵਿੱਚ ਬਾਕੀ ਕੀ ਗੱਲਾਂ ਕਰੀਏ, ਤੁਸੀਂ ਵੀ ਮੈਨੂੰ ਜ਼ਰੂਰ ਲਿਖ ਕੇ ਦੱਸ ਸਕਦੇ ਹੋ ਕਿਸ ਗੱਲ ਦੀ ਯਾਦ ਤੁਸੀਂ ਅੱਜ ਬਣਾਉਣੀ ਚਾਹੁੰਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੀ ਹਾਂ ਵਿਰਾਟ ਸਾਹਿਬ ਨੂੰ ਲੈ ਕੇ ਵਾਪਸ ਹੋਣਾ, ਤੇ ਉਦੋਂ ਤੱਕ ਸੁਣਦੇ ਹਾਂ ਜੀ ਇੱਕ ਗੀਤ। ਸੋ ਗੀਤ ਤੋਂ ਬਾਅਦ ਕੋਸ਼ਿਸ਼ ਕਰਦੀ ਹਾਂ।
ਯਾਦ ਆ ਰਹਾ ਹੈ ਤੇਰਾ ਪਿਆਰ, तेरा प्यार, कहां हम कहां तुम, हुए तुम कहां गुम, अभी जाए अभी जाए के बाद।
ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਗੀਤ ਤੋਂ ਬਾਅਦ ਫਿਰ ਹਾਜ਼ਰ ਹਾਂ, ਜਿਵੇਂ ਤੁਹਾਨੂੰ ਕਿਹਾ ਸੀ ਕਿ ਗੀਤ ਤੋਂ ਬਾਅਦ ਬਰਾੜ ਸਾਹਿਬ ਨੂੰ ਲੈ ਕੇ ਮੁੜੂੰਗੀ। ਸੋ ਬਰਾੜ ਸਾਹਿਬ ਸਾਡੇ ਨਾਲ, ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਭਾਜੀ ਤੇ ਬਹੁਤ ਬਹੁਤ ਸਵਾਗਤ, ਪਿਛਲੇ ਹਫਤੇ ਮਿਸ ਕੀਤਾ ਸੀ ਤੁਹਾਨੂੰ।
ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਏਗਾ। ਤੇ ਉਹ ਦੇਖੋ ਜੀ ਗੱਲ ਇਹ ਆ ਵੀ ਆਪਾਂ ਪਿਛਲੇ ਹਫਤੇ ਨਾ ਮੈਂ ਵੀ ਮਿਸ ਕੀਤਾ ਸਾਰਿਆਂ ਨੂੰ, ਕਿਉਂਕਿ ਮੈਂ ਪਰਥ ਦੇ ਵਿੱਚ ਸੀ ਤੇ ਪਰਥ ਦੇ ਵਿੱਚ ਉਹ ਪ੍ਰੋਬਲਮ ਮੈਨੂੰ ਇਹ ਆ ਰਹੀ ਸੀ ਵੀ ਮੈਂ ਉੱਥੇ ਚਾਹੁੰਦਾ ਹੋਇਆ ਵੀ ਜਿਹੜੀ ਗੱਲ ਨੀ ਕਰ ਪਾ ਰਿਹਾ ਸੀਗਾ, ਕਿਉਂਕਿ ਸੋਵਾ ਦਾ ਟਾਈਮ ਸੀ ਬਹੁਤ ਜ਼ਿਆਦਾ ਤੇ ਸਾਰੇ ਜਾਣੇ ਸੁੱਤੇ ਪਏ ਸੀ। ਅਗਲਾ ਕਹਿੰਦਾ ਇੱਕ ਤਾਂ ਬੰਦੇ ਨੂੰ ਅਸੀਂ ਝੱਲਦੇ ਆ ਇੱਥੇ ਤੇ ਦੂਜਾ ਬੰਦਾ ਇਹ ਕੁਛ ਕਰ ਰਿਹਾ, ਤਾਂ ਫਿਰ ਮੈਂ ਥੋੜਾ ਜਿਹਾ ਜਿਹੜਾ ਗੁਰੇਜ ਕੀਤਾ, ਮੈਂ ਕਿਹਾ ਅੱਜ ਗੁਰੇਜ ਰੱਖੀਏ ਸੋ ਤਾਂ ਕਰਕੇ ਮੈਂ ਗੱਲ ਨੀ ਕਰ ਸਕਿਆ।
ਜੀ ਜੀ ਕਿਵੇਂ ਦਾ ਰਿਹਾ ਤੁਹਾਡਾ ਪਰਥ ਦਾ ਜਿਹੜਾ ਦੌਰਾ ਸੀ?
ਪਰਥ ਦਾ ਟੂਰ ਬਹੁਤ ਵਧੀਆ ਰਿਹਾ ਜੀ, ਤਕਰੀਬਨ ਦੋ ਤਿੰਨ ਵਾਰੀ ਅਸੀਂ ਜ਼ਿਕਰ ਕਰ ਲਿਆ, ਪਰ ਜਿੰਨੇ ਵਾਰੀ ਵੀ ਜ਼ਿਕਰ ਹੋ ਜਾਏ ਥੋੜਾ, ਕਿਉਂਕਿ ਪਰਥ ਦੇ ਵਿੱਚ ਕੁੱਲ ਮਿਲਾ ਕੇ ਮੈਨੂੰ ਵਧੀਆ ਲੱਗਿਆ, ਮੈਨੂੰ ਸਾਰਾ ਪਰਥ ਵੀ ਵਧੀਆ ਲੱਗਿਆ ਤੇ ਆਲਾ ਦੁਆਲਾ ਵੀ ਵਧੀਆ ਲੱਗਿਆ। ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਤਾਂ ਪੇਂਡੂ ਆਸਟ੍ਰੇਲੀਆ ਦੇ ਜਦੋਂ ਤੁਸੀਂ ਐਪੀਸੋਡ ਦੇਖੋਗੇ ਅਸਲੀ ਗੱਲਾਂ ਤਾਂ ਉੱਥੇ ਨਿਕਲ ਗਿਆ ਹੋਣਗੀਆਂ।
ਜੀ ਸੋ ਬਰਾੜ ਸਾਹਿਬ ਖਬਰਾਂ ਦੀ ਗੱਲ ਸ਼ੁਰੂ ਕਰੀਏ ਤੇ ਖਬਰਾਂ ਦੇ ਵਿੱਚ ਜਿਹੜੀ ਮੇਨ ਖਬਰ ਆ ਰਹੀ ਹੈ ਉਹ ਕੈਨੇਡਾ ਦੇ ਵਿੱਚ ਜਿਹੜੀਆਂ ਇਲੈਕਸ਼ਨ ਦੇ ਨਤੀਜੇ ਆਏ ਉਹਨਾਂ ਦੇ ਬਾਬਤ ਹੋ ਰਹੀ ਹੈ, ਸੋ ਉਹਨਾਂ ਤੋਂ ਸ਼ੁਰੂ ਕਰਦੇ ਆ।
ਦੇਖੋ ਸ਼ੁਰੂ ਜਿੱਥੋਂ ਮਰਜ਼ੀ ਕਰ ਲਓ, ਪਰ ਖਬਰਾਂ ਦਾ ਇੱਕ ਸੀਕੁਐਂਸ ਹੀ ਹੁੰਦੀ ਹੈ। ਜਿਹੜੀ ਵੱਡੀ ਖਬਰ ਅੱਜ ਕੱਲ ਚੈਨਲ ਉਹ ਦਿਖਾਉਂਦੇ ਆ ਪਹਿਲਾਂ, ਤੇ ਛੋਟੀਆਂ ਖਬਰਾਂ ਦੇ ਤਾਂ ਮੈਂ ਮਾੜੇ ਮੋਟੇ ਕੈਪਸ਼ਨ ਚੱਲੀ ਜਾਂਦੇ। ਹੁਣ ਕੈਨੇਡਾ ਦੇ ਇਲੈਕਸ਼ਨ, ਪ੍ਰਧਾਨ ਮੰਤਰੀ ਬਣਨਾ ਕਿੱਡੀ ਕੁ ਖਬਰ ਆ, ਜਿਹੜੀ ਅੱਜ ਵੱਡੀ ਖਬਰ ਆ ਨਾ ਜਿਹੜੀ ਕੱਲ ਦੀ ਖਾਸ ਕਰਕੇ ਮੇਰੇ ਲਈ ਉਹ ਬਹੁਤ ਵੱਡੀ ਖਬਰ ਆ, ਤੇ ਉਹ ਖਬਰ ਸ਼ੁਰੂ ਕਰਨੀ ਚਾਹੂੰਗਾ ਮੈਂ ਜੇ ਇਜਾਜ਼ਤ ਹੋਵੇ ਤਾਂ। ਸਾਡੇ ਤਾਂ ਬੜਾ ਹੀ ਵੱਡਾ ਭਾਣਾ ਵਰਤ ਗਿਆ ਜੀ। ਹਾਂਜੀ ਹਾਂਜੀ, ਸਾਡਾ ਤਾਂ ਬੜਾ ਵੱਡਾ ਭਾਣਾ ਵਰਤ ਗਿਆ ਜੀ ਸਾਡੀ ਕਾਲਿਆਂ ਵਾਲੀ ਮੰਡੀ ਦੇ ਵਿੱਚ, ਤੇ ਕੱਲ ਦੀ ਸਾਰੀ ਮੰਡੀ ਆ ਜਿਹੜੀ ਉਹ ਇੱਕ ਝੋਟੇ ਦੇ ਟੱਠੇ ਦੇ ਮੂਹਰੇ ਖੜੀ ਆ ਜੀ, ਤੇ ਉਹਦੀਆਂ ਮਿੰਨਤਾਂ ਕੱਢ ਰਹੀ ਆ, ਉਹਦੇ ਆਲੇ ਦੁਆਲੇ ਉਹਦੀ ਸੇਵਾ ਹੋ ਰਹੀ ਆ ਬਹੁਤ ਜ਼ਿਆਦਾ। ਬਸ ਫਰਕ ਇੰਨਾ ਕਿ ਅਜੇ ਤੱਕ ਵੱਡੇ ਚੈਨਲਾਂ ਨੂੰ ਪਤਾ ਨੀ ਲੱਗਿਆ, ਨਹੀਂ ਤਾਂ ਕੈਮਰੇ ਲੈ ਲੈ ਕੇ ਉਹਨਾਂ ਨੇ ਆ ਕੱਢਣਾ ਸੀਗਾ ਤੇ ਉਡੀਕੀ ਜਾਂਦੇ ਆ ਕਦੋਂ ਜਿਹੜਾ ਇਹ ਜਿਹੜਾ ਢੱਠਾ ਫੋਰਸ ਕਰੇ ਤੇ ਉਹਦੇ ਲਈ ਉਹ ਮੋਰਚੇ ਲਾਈ ਬੈਠੇ ਆ, ਤੇ ਉਹਨੂੰ ਇੰਨਾ ਕੁਛ ਖਵਾਇਆ ਪਾਇਆ ਜਾ ਰਿਹਾ, ਸੇਵਾ ਕੀਤੀ ਜਾ ਰਹੀ ਆ। ਉਹ ਪੁੱਛੋ ਨਾ ਜੀ, ਦੋ ਦਿਨ ਹੋ ਗਏ ਮੈਨੂੰ ਤਾਂ ਆਪ ਹਰ ਮਿੰਟ ਤੋਂ ਫੋਨ ਕਰਕੇ ਮੈਂ ਅਪਡੇਟ ਲੈਣਾ ਵੀ ਆ ਗਿਆ ਕਿ ਨਹੀਂ ਆ ਗਿਆ ਐਂ ਕਰ ਕਰਕੇ। ਤੇ ਉਹ ਗੱਲ ਇਹ ਹੋਈ ਵੀ ਨਾ ਕਿਤੇ ਕੋਈ ਵਿਆਹ ਸ਼ਾਦੀ ਤੇ ਗਏ ਸੀਗੇ ਰਾਤ ਨੂੰ ਜਿਹੜੇ ਪਰਿਵਾਰ ਸਾਰਾ, ਤੇ ਉਥੋਂ ਵਿਆਹ ਸ਼ਾਦੀ ਤੋਂ ਆ ਕੇ ਤੇ ਜਿਵੇਂ ਬੀਬੀਆਂ ਨੂੰ ਆਦਤ ਹੁੰਦੀ ਆ ਵੀ ਉਦੋਂ ਤਾਂ ਨੱਚੀ ਗਾਈ ਜਾਂਦੀਆਂ ਤੇ ਆ ਕੇ ਜਾਂਦੀਆਂ ਥੱਕ, ਤੇ ਫਿਰ ਉਹ ਆਪਦਾ ਸਮਾਨ ਵੀ ਨੀ ਸੰਭਾਲਦੀਆਂ ਤੇ ਫਿਰ ਜਿੱਥੇ ਜਿਹੜੀ ਚੀਜ਼ ਆਵੇ ਉਵੇਂ ਰੱਖ ਦਿੰਦੀਆਂ। ਤੇ ਉਹ ਸਾਡੇ ਇੱਕ ਪਰਿਵਾਰ ਸੀ ਜੀ, ਤੇ ਉਹਨਾਂ ਦਾ ਮਹਾਜਨ ਪਰਿਵਾਰ ਆ, ਤੇ ਉਹਨਾਂ ਨੇ ਜੀ ਕੀ ਕੀਤਾ ਕਿ ਆਪਦਾ ਜਿਹੜਾ ਸਿਉਣਾ ਸੀਗਾ ਬੁੜੀਆਂ ਨੇ, ਤੇ ਆਮ ਜਿਹਾ ਘਰ ਸੀ, ਗਰੀਬ ਘਰ ਸੀ, ਕੋਈ ਬਾਹਲਾ ਵੱਡਾ ਮਹਾਜਨ ਨੀ ਸੀਗਾ, ਤੇ ਜਿੰਨਾ ਕੁ ਸਿਉਣਾ ਸੀ ਚਾਰ ਕੁ ਤੋਲੇ, ਤੇ ਉਹਨਾਂ ਨੇ ਆ ਕੇ ਨਾ ਰਸੋਈ ਚ ਕੌਲੀ ਚ ਲਾ ਕੇ ਰੱਖਤਾ, ਜਿਵੇਂ ਬੁੜੀਆਂ ਆਮ ਹੀ ਟੋਪਸ ਟੂਪਸ ਚੇਨਾ ਚੂਨਾ ਉਹਦੇ ਚ ਲਾ ਕੇ ਰੱਖਦੀਆਂ ਦੋ ਨਨਾਣ ਭਰਜਾਈ ਨੇ, ਤੇ ਉਹ ਤੜਕੇ ਕਿਤੇ ਸੱਸ ਉੱਠੀ ਬੇਚਾਰੀ ਹੁਣ ਇਸ ਉਮਰ ਚ ਘੱਟ ਦੇਖਦਾ ਹੁੰਦਾ, ਉਹਨੇ ਸਬਜ਼ੀ ਸੁਬਜੀ ਕੱਟੀ, ਹੋਰ ਮਾੜਾ ਮੋਟਾ ਵੀ ਤੜਕੇ ਦੀ ਰੋਟੀ ਪਾਣੀ ਦਾ ਇੰਤਜ਼ਾਮ ਸ਼ੁਰੂ ਕੀਤਾ, ਤੇ ਉਹਨੇ ਉਹ ਵਿੱਚ ਉੱਤੇ ਕੌਲੀ ਪਈ ਸੀਗੀ ਤੇ ਉਹਨੇ ਸਾਰਾ ਸਮਾਨ ਚੱਕ ਕੇ ਲਿਜਾ ਕੇ ਜਦੋਂ ਪੱਤੇ ਘਾਹ ਫੂਸ ਜਾ ਸਿੱਟਣ ਲੱਗੀ ਤੇ ਉਹਨੇ ਗਲੀ ਦੇ ਵਿੱਚ ਆਪਾਂ ਜਿਵੇਂ ਬਾਹਰ ਕੇ ਇੰਡੀਆ ਚ ਢੇਰੀ ਕਰਦੇ ਆ ਉਹ ਸਾਰਾ ਕੁਛ ਉੱਥੇ ਢੇਰੀ ਕਰੇ ਜੀ, ਤੇ ਵਿੱਚ ਉਹ ਕੌਲੀ ਜੀ ਚ ਸਿਉਣਾ ਸੀ ਤੇ ਉਹ ਵੀ ਢੇਰੀ ਕਰੇ ਜੀ ਉੱਥੇ, ਤੇ ਇਹਨੇ ਨੂੰ ਜੀ ਢੱਠਾ ਆਇਆ, ਤੇ ਢੱਠਾ ਆ ਕੇ ਤੇ ਉਹ ਜਿਹੜੀਆਂ ਸਬਜ਼ੀਆਂ ਸੁਬਜੀਆਂ ਖਾਣੀਆਂ ਸੀ ਖਾ ਗਿਆ, ਤੇ ਕੁਦਰਤੀ ਇੱਕ ਟੋਪਸ ਉੱਥੇ ਬਚਿਆ ਪਿਆ ਰਿਹਾ, ਤੇ ਬੁੜੀ ਨੇ ਚੱਕ ਕੇ ਟੋਪਸ ਨਾ ਤੇ ਉਹ ਆਪਦੀ ਨੂੰਹ ਨੂੰ ਆਦੀ ਆ ਕੁੜੇ ਤੇਰੇ ਆ, ਕਿੱਥੇ ਫਿਰਦੇ ਆ, ਕਿਹਦੇ ਆ, ਤੇ ਉਹ ਕਹਿੰਦੀ ਭਾਈ ਕਹਿੰਦੀ ਵੀ ਹਾਂ ਇਹ ਤਾਂ ਮੇਰੇ ਆ, ਕਹਿੰਦੀ ਕਿੱਥੇ ਸੀ, ਕਹਿੰਦੀ ਮੈਂ ਤਾਂ ਰਸੋਈ ਚ ਰੱਖੇ ਸੀ, ਕਹਿੰਦੀ ਨਾਲ ਚੇਨ ਸੀ ਆਹ ਚੀਜ਼ਾਂ ਸੀ ਉਹ ਸੀ, ਕਹਿੰਦੀ ਉਹ ਕਿੱਥੇ, ਕਹਿੰਦੀ ਉਹ ਤਾਂ ਕਹਿੰਦੀ ਮੈਂ ਉੱਥੇ ਪਾਈ, ਤੇ ਇੰਨੇ ਚਿਰ ਚ ਜਿਹੜਾ ਢੱਠਾ ਦੇਵਤਾ ਸੀਗਾ ਜੀ ਉਹ ਉੱਥੋਂ ਗਲੀ ਚੋਂ ਤੁਰ ਗਿਆ ਕਿਸੇ ਪਾਸੇ ਨੂੰ ਜੀ, ਤੇ ਉਹ ਖਾ ਕੇ ਚਾਰ ਧੋਲੇ ਸਿਉਣਾ ਸਿਉਣਾ, ਤੇ ਫਿਰ ਭਾਈ ਜੀ ਕਹਿੰਦੇ ਗਲੀ ਚ ਨਾ ਗਵਾਂਢ ਚ ਕਿਤੇ ਕੈਮਰੇ ਲੱਗੇ ਸੀਗੇ, ਤੇ ਕੈਮਰਿਆਂ ਚ ਪਤਾ ਲੱਗ ਗਿਆ ਵੀ ਢੱਠਾ ਕਿਵੇਂ ਚੇਨ ਨੂੰ ਪਿਆਰ ਨਾਲ ਖਾ ਰਿਹਾ, ਤੇ ਚੇਨ ਅੰਦਰ ਜਾ ਰਹੀ ਢੱਠੇ ਦੇ ਉਹਨਾਂ ਨੂੰ ਦੇਖੀ ਉੱਥੋਂ ਕੈਮਰੇ ਚ। ਫਿਰ ਜੀ ਮਿਸ਼ਨ ਸ਼ੁਰੂ ਹੋਇਆ ਜੀ, ਸਾਰੀ ਮੰਡੀ ਚ ਰੌਲਾ ਪੈ ਗਿਆ, ਫਿਰ ਪਹਿਲਾਂ ਤਾਂ ਢੱਠਾ ਭਾਲਿਆ ਗਿਆ ਜੀ, ਢੱਠਾ ਭਾਲਿਆ ਜੀ, ਫੇਰ ਓਹਦੇ ਢੱਠੇ ਦੇ ਫੁੱਟ ਪ੍ਰਿੰਟ ਦੇਖ ਕੇ ਵੀ ਕਿਥੋਂ ਦੀ ਜਾਂਦਾ ਆਪਦੀ ਕਾਰਵਾਈ ਤਾਂ ਨੀ ਕਰ ਗਿਆ ਤੇ ਪਰ ਫੇਰ ਡਾਕਟਰਾਂ ਦੀ ਤੇ ਐਕਸਪਰਟਾਂ ਦੀ ਰਾਏ ਲਈ ਉਹ ਆਦੇ ਨਹੀਂ ਨਹੀਂ ਏਦਾਂ ਨੀ, ਇਹਨੂੰ ਜਿਹੜੀ ਅੱਜ ਖਾਧੀ ਹੈ ਚੀਜ਼ ਇਹ ਕੱਲ ਤੱਕ ਬਾਹਰ ਆਊਗੀ ਤੇ ਇਸ ਕਰਕੇ ਵੀ ਇਹਨੂੰ ਤੁਸੀਂ ਸਾਂਭੋ। ਤੇ ਉਹ ਫਿਰ ਢੱਠੇ ਨੂੰ ਘਰੇ ਲਿਆਏ ਜੀ, ਉਹਨਾਂ ਦੇ ਆਪਦੇ ਥਾਂ ਨੀ ਸੀ, ਫਿਰ ਖੜੇ ਪੈਰ ਕਿਸੇ ਦਾ ਨੋਹਰਾ ਲਿਆ ਜੀ ਕਿਰਾਏ ਤੇ, ਤੇ ਹੁਣ ਉਹ ਸਾਰਾ ਟੱਬਰ ਮੰਜੇ ਮੰਜੇ ਡਾਹ ਕੇ ਨਾਲ ਮੰਡੀ ਦੇ ਜਿਹੜੇ ਮੰਡੀ ਦੇ ਸਾਰੇ ਸੋਸ਼ਲ ਵਰਕਰ ਤੇ ਲੋਕ ਮਸ਼ਹੂਰ ਜਿਹੜੇ ਚੰਗੇ ਜਿਹੜੇ ਲੋਕ ਜਾਣੀ ਲੋਕ ਭਲਾਈ ਚ ਮੇਰੇ ਵਰਗੇ ਜ਼ਿੰਦਗੀ ਗੁਜ਼ਾਰਦੇ ਆ, ਉਹ ਰਾਤ ਵੀ ਸਾਰੀ ਰਾਤ ਜਾਗਦੇ ਰਹੇ ਤੇ ਕਈਆਂ ਨੇ ਗੁੜ ਖਵਾਇਆ ਢੱਠੇ ਨੂੰ, ਕੋਈ ਚਾਰਾ ਖਵਾ ਰਿਹਾ, ਕੋਈ ਕੁਛ ਖਵਾ ਰਿਹਾ ਤੇ, ਪਰ ਢੱਠਾ ਕੀ ਆ ਵੀ ਉਹ ਆਦਾ ਕਹਿੰਦਾ ਨਹੀਂ ਹਜੇ ਮੈਂ ਆਊਟਪੁੱਟ ਨੀ ਦੇਣੀ, ਤੇ ਹਜੇ ਤਕਰੀਬਨ 36 ਘੰਟਿਆਂ ਦੇ ਲਾਗੇ ਬੀਤ ਗਏ ਜੀ ਤੇ ਹਲੇ ਤੱਕ ਕੋਈ ਹੱਲ ਨੀ। ਤੇ ਫੇਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਡਾਕਟਰਾਂ ਨੇ ਕਿਹਾ ਵੀ ਇਹਦਾ ਹੱਲ ਇੱਕ ਆਪਰੇਸ਼ਨ ਹੈਗਾ ਵੀ ਆਪਾਂ ਇਹਦੀ ਸਕੈਨ ਕਰਕੇ ਆਪਰੇਸ਼ਨ ਕਰ ਦਈਏ, ਤਾਂ ਫੇਰ ਉਸ ਦੇ ਉੱਤੇ ਥੋੜੀ ਜਿਹੀ ਤਲਖੀ ਆ ਗਈ ਜੀ ਮੰਡੀ ਦੇ ਵਿੱਚ, ਮੰਡੀ ਚ ਤਲਖੀ ਆ ਗਈ ਤੇ ਕੁੱਲ ਘਮਾਜਨ ਇੱਕ ਪਾਸੇ ਹੋ ਗਏ ਤੇ ਕੁਝ ਕੁ ਲੋਕ ਦੂਜੇ ਪਾਸੇ ਹੋ ਗਏ, ਤੇ ਜੋ ਇਕੱਠ ਹੋ ਗਿਆ ਇਸ ਗੱਲ ਦੇ ਉੱਤੇ ਤੇ ਦੰਗੇ ਭਟਕਣ ਤੱਕ ਗੱਲ ਚੱਲੀ ਗਈ ਵੀ ਤੁਸੀਂ ਇੱਕ ਢੱਠੇ ਦਾ ਆਪਰੇਸ਼ਨ ਬਿਨਾ ਮਤਲਬ ਤੋਂ ਇੱਕ ਨਰਜੀਵ ਨੂੰ ਤੁਸੀਂ ਕਿਉਂ ਕਰਾਉਂਗੇ, ਸਾਹਮਣੇ ਤੁਸੀਂ ਨੀ ਸਿਉਣਾ ਤੇ ਤੁਸੀਂ ਉਹਦਾ ਢਿੱਡ ਕਿਵੇਂ ਚਰਵਾ ਸਕਦੇ ਹੋ, ਤੇ ਇਸ ਕਰਕੇ ਮੰਡੀ ਦੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਆ। ਫਿਰ ਪਰਿਵਾਰ ਨੇ ਰਾਤੀ ਮੂਹਰੇ ਆ ਕੇ ਬਿਆਨ ਦਿੱਤਾ ਵੀ ਉਹ 4 ਤੋਲੇ ਸਿਆਉਣੇ ਦੀ ਕੁਰਬਾਨੀ ਦੇ ਦੇਣਗੇ ਪਰ ਕਦੇ ਵੀ ਇੱਕ ਨਰਜੀਵ ਦਾ ਆਪਰੇਸ਼ਨ ਨਹੀਂ ਕਰਵਾਉਣਗੇ ਤੇ ਇੰਤਜ਼ਾਰ ਕਰ ਲੈਣਗੇ। ਢੱਠਾ ਅਕਸਰ ਕਿਤੇ ਨਾ ਕਿਤੇ ਜਿੱਦੇ ਜਦੋਂ ਮਰ ਗਿਆ ਇਹਨੂੰ ਢੱਠੇ ਨੂੰ ਸਾਰੀ ਉਮਰ ਪਾਲਣਗੇ, ਜਿੱਦਣ ਜਦੋਂ ਮਰ ਗਿਆ ਉਦੋਂ ਕੱਢ ਲੈਣਗੇ ਸਿਆਉਣਾ ਜੇ ਨਾ ਨਿਕਲਿਆ। ਸੋ ਐਡੀ ਵੱਡੀ ਖਬਰ ਮੂਹਰੇ, ਟਰੂਡੋ ਦੀ ਕੀ ਖਬਰ ਸੀ? ਪ੍ਰਧਾਨ ਮੰਤਰੀ ਬਣਦੇ ਜਿੱਤਦੇ ਆ, ਇਹ
ਸਹੀ ਗੱਲ ਆ। ਸਾਰੀ ਸਾਰੀ ਦੁਨੀਆ ਇੱਕ ਤਰਫ, ਖਾਣ ਵਾਲੀ ਦਾ ਜਿਹੜਾ ਢੱਠਾ ਇੱਕ ਤਰਫ,
ਉਹ ਤਾਂ ਪਤਾ ਨੀ ਲੱਗਿਆ ਜੀਜੂ ਚੈਨਲ ਵਾਲਿਆਂ ਨੂੰ ਤੇ ਇਹਨਾਂ ਨੂੰ ਤੇ ਆਪਣੇ ਆਜੂਜ ਤੱਕ ਵਾਲਿਆਂ ਨੂੰ, ਨਹੀਂ ਤਾਂ ਉੱਥੇ ਜਿਹੜੀਆਂ ਦੂਜੀਆਂ ਉਹ ਵੀ ਬੈਨਾਂ ਨੀ ਹੁੰਦੀਆਂ ਜਿਹੜੀਆਂ ਉਹ ਸਾਡੀ ਸਾਰੀ ਮੰਡੀ ਨੂੰ ਘੇਰ ਕੇ ਖੜ ਜਾਂਦੀਆਂ, ਤਾਂ ਜਿਵੇਂ ਕੋਈ ਫਿਲਮ ਜੀ ਨੀ ਆਈ ਕਰੀ ਅਮੀਰ ਖਾਨ ਦੀ, ਉਵੇਂ ਹੋਣੀ ਜੇ ਤਾਂ।
ਹਾਂ ਬਿਲਕੁਲ ਬਿਲਕੁਲ, ਹੁਣ ਉਹ ਕਿਹਦੀ ਗ੍ਰਿਫਤ ਵਿੱਚ, ਕਿਹਦੀ ਹਿਰਾਸਤ ਵਿੱਚ ਆ ਢੱਠਾ ਜਿਹੜਾ, ਉਹ ਹੁਣ ਘਰ ਵਾਲਿਆਂ ਨੇ ਰੱਖਿਆ ਹੋਇਆ।
ਹੁਣ ਘਰ ਵਾਲਿਆਂ ਨੇ ਜੀ ਨੋਹਰਾ ਕਿਰਾਏ ਤੇ ਲਿਆ ਹੋਇਆ 1000 ਰੁਪਏ ਮਹੀਨੇ ਤੇ, ਉਹ ਆਦੇ ਵੀ ਦੇਖੋ ਜੀ ਹੁਣ ਜਿੰਨੇ ਦਿਨ ਨੋਹਰੇ ਦੇ ਕਾਮਤਾ ਦਾ ਘਰ ਛੋਟਾ ਸੀ ਤੇ ਨੋਹਰੇ ਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ, ਪਰ ਊ ਇੰਨਾ ਸਾਡੀ ਮੰਡੀ ਚ ਭਾਈਚਾਰਾ ਇੰਨਾ ਗਾ ਜੀ ਵੀ ਦੇਖੋ 13 ਤਲਖੀ ਹੁੰਦੀ ਹੁੰਦੀ ਬਚ ਗਈ, ਉਦੋਂ ਬਾਅਦ ਹੁਣ ਕੋਈ ਉਹਦੇ ਢੱਠੇ ਦੀ ਰੋਟੀਆਂ ਲਿਆ ਰਿਹਾ, ਕੋਈ ਚਾਰਾ ਲਿਆ ਰਿਹਾ, ਪੂਰੀ ਲੰਗਰ ਪਾਣੀ ਦੀ ਸੇਵਾ ਚੱਲ ਰਹੀ ਹੈ ਢੱਠੇ ਦੀ। ਤੇ ਢੱਠਾ ਇਸ ਦੌਰਾਨ ਸਾਰੇ ਤੋਂ ਵੱਡੀ ਗੱਲ ਜਿਹੜੀ ਮੈਂ ਫੋਟੋਆਂ ਚ ਨੋਟ ਕੀਤੀ, ਜਿਹੜੀਆਂ ਮੈਂ ਫੋਟੋਆਂ ਦੇਖੀਆਂ ਆਈਆਂ ਹੁਣ ਤੱਕ ਉਹਨਾਂ ਚ ਨੋਟ ਕੀਤੀ ਵੀ ਢੱਠਾ ਬਹੁਤ ਹੈਰਾਨ ਨੀ ਦੀ ਨਜ਼ਰ ਨਾਲ ਸਭ ਨੂੰ ਦੇਖ ਰਿਹਾ ਵੀ ਅਚਾਨਕ ਕੀ ਹੋ ਗਿਆ, ਵੀ ਹੁਣ ਤੱਕ ਤਾਂ ਮੈਂ ਲਫਾਫੇ ਖਾਂਦਾ ਸੀ ਵੀ ਅਚਾਨਕ ਕੀ ਭਾਣਾ ਵਾਪਰ ਗਿਆ, ਇਹ ਕਿਹੜੀ ਗੱਲ ਹੋ ਗਈ ਮੇਰੇ ਤੋਂ, ਇਹ ਇੰਨੀ ਸੇਵਾ ਹੋ ਰਹੀ ਹੈ,
ਉਹਦੀ ਦੀਵਾਲੀ ਬਣ ਗਈ ਬਸ।
ਹਾਂ ਸੋ ਦੇਖ ਲੋ ਜੀ ਸਾਡੀ ਮੰਡੀ ਦੇ ਲੋਕ
ਸੱਸ ਦੀ ਤਾਂ ਨਹੀਂ ਲੜਾਈ ਹੋਈ, ਪਰ ਇਸ ਗੱਲ ਦੇ ਵਿੱਚ ਨੂੰ ਸੱਸ ਦੀ ਲੜਾਈ ਤਾਂ ਨਹੀਂ ਹੋਈ, ਉਹ ਤਾਂ ਨਹੀਂ ਫਸ ਪਈਆਂ ਬਾਜੀ, ਤੇ ਤੂੰ ਕਿੱਦਾਂ ਸੁਣ?
ਨਹੀਂ ਉਹ ਉਹਨਾਂ ਦਾ ਉਹਨਾਂ ਨੇ ਵੱਡਾ ਜਿਗਰਾ ਦਿਖਾਇਆ ਜੀ, ਉਹਨਾਂ ਨੇ ਵੱਡਾ ਜਿਗਰਾ ਦਿਖਾਇਆ, ਉਹਨਾਂ ਨੂੰ ਪਤਾ ਸੀ ਵੀ ਇਸ ਗੱਲ ਤੇ ਦੰਗੇ ਵੀ ਭੜਕ ਸਕਦੇ ਆ ਇੰਡੀਆ ਤੇ ਇੱਥੇ ਦੰਗੇ ਵੀ ਭੜਕ ਸਕਦੇ ਤੇ ਅਸੀਂ ਦੋਸ਼ੀ ਨੀ ਬਣਨਾ ਇਹਨਾਂ ਗੱਲਾਂ ਚ, ਤੇ ਉਹ ਆਦੇ ਵੀ ਅਸੀਂ ਨੂੰ ਆਦੀ ਵੀ ਮੈਂ ਸਾਰੀ ਉਮਰ ਵੀ ਇੰਤਜ਼ਾਰ ਕਰ ਲੂੰਗੀ ਉਸ ਚੇਨ ਦਾ। ਤੇ ਢੱਠੇ ਉਹਨਾਂ ਨੇ ਕੱਲ ਪੰਡਿਤ ਨੂੰ ਵੀ ਪੁੱਛਿਆ ਵੀ ਢੱਠੇ ਦੀ ਉਮਰ ਕਿੰਨੀ ਆ ਦੱਸੋ, ਫਿਰ ਹੁਣ ਪੰਡਿਤ ਵੀ ਆਪਦੀਆਂ ਜੰਤਰੀਆਂ ਮੰਤਰੀਆਂ ਫੜੀ ਜਾਂਦੇ ਆ ਪਤਾ ਲੱਗ ਜੂ। ਤੇ ਕਈਆਂ ਨੇ ਪੁੱਛਾਂ ਦੇਣ ਵਾਲਿਆਂ ਨੇ ਬਾਬਿਆਂ ਨੇ ਵੀ ਕਹਿਤਾ ਵੀ ਇਹਦੀ ਖੱਬੀ ਇੱਕ ਪੁੱਛ ਦੇਣ ਵਾਲੇ ਬਾਬੇ ਨੇ ਸਕੈਨ ਕਰਤਾ, ਉਹ ਆਦਾ ਜੀ ਖੱਬੀ ਕੁੱਖ ਚ ਪਏ ਆ ਜੀ, ਤੈਨੂੰ ਟੇਢੇ ਲੋਟ ਪਾ ਕੇ ਰੱਖੋ ਸਾਰੀ ਰਾਤ। ਹੁਣ ਉਹ ਢੱਠੇ ਨੂੰ ਕੋਸ਼ਿਸ਼ ਕੀਤੀ ਪਾਉਣ ਦੀ, ਉਹਨੇ ਫਿਰ 2-3 ਦੇ ਮਗਰ ਪੈ ਗਿਆ, ਕਹਿੰਦਾ ਫਿਰ ਉਹਨੇ ਪਿਆ ਨੀ ਉਹਦਾ ਮੈਂ ਕਿਉਂ ਪਵਾਂ, ਤੇ ਫਿਰ ਇਸ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਬਣੀ ਹੋਈ ਆ, ਬਹੁਤ ਜ਼ਿਆਦਾ ਟੈਨਸ਼ਨ ਆ ਮੈਨੂੰ, ਉਦੋਂ ਵੱਧ ਇੱਥੇ ਦੂਰ ਬੈਠੇ ਨੂੰ ਮੈਂ ਬਹੁਤ ਜ਼ਿਆਦਾ ਮਿਸ ਕਰ ਰਿਹਾ। ਮੈਂ ਸਾਰੇ ਜਿਹੜੇ ਸੱਜਣ ਮਿੱਤਰ ਫੋਟੋਆਂ ਚ ਦੇਖਦਾ, ਜਦੋਂ ਵੀਡੀਓ ਜਾਂ ਫੋਟੋਆਂ ਚ ਦੇਖਦਾ ਵੀ ਮੇਰੇ ਸਹਾਰਾ ਕਲੱਬ ਦੇ ਸਾਥੀ ਤੇ ਮੇਰੇ ਹੋਰ ਉਹ ਬੜੇ ਐਕਸ਼ਨ ਚ ਭੱਜੇ ਫਿਰਦੇ ਆ, ਤੇ ਮੈਂ ਇੰਨਾ ਮਿਸ ਕਰ ਰਿਹਾ, ਮੈਂ ਇੰਨਾ ਮਿਸ ਕਰ ਰਿਹਾ ਵੀ ਕਾਸ਼ ਮੈਂ ਵੀ ਇੱਥੇ ਹੁੰਦਾ, ਕਿੰਨੇ ਮੈਂ ਵੀ ਆਈਡੀਏ ਦੇਣੇ ਸੀ, ਕਿੰਨਾ ਕਿੰਨਾ ਮਜ਼ਾ ਆਉਣਾ ਸੀ। 3-4 ਦਿਨ ਤਾਂ ਨਾ ਤੀਆਂ ਵਾਂਗੂ ਲੰਘਣੇ ਸੀ ਪਿੰਡ ਚ
ਤੁਹਾਡੇ, ਦੇਖ ਲੋ ਸਾਲ ਦਾ ਸੋਸ਼ਲ ਵਰਕ ਇੱਕ ਪਾਸੇ ਭਾਜੀ, ਇੱਥੇ ਦਾ ਤੇ ਉੱਥੇ ਦੀ ਇੱਕ ਖਬਰ ਇੱਕ ਪਾਸੇ,
ਦੇਖ ਲੋ ਬਹੁਤ ਮਿਸ ਕਰ ਰਿਹਾ, ਸੱਚੀ ਮਿਸ ਕਰ ਰਿਹਾ ਮੈਂ ਇਸ ਘਟਨਾਕ੍ਰਮ ਨੂੰ। ਤੇ ਪਰ ਕੋਈ ਨਾ ਜੀ, ਦੇਖੋ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਆ ਵਿਦੇਸ਼ ਆ ਜਿਹੜਾ ਉਹ ਦੇਖਣ ਨੂੰ ਚੰਗਾ ਲੱਗਦਾ, ਪਰ ਜਦੋਂ ਇਹੋ ਜਿਹੇ ਮੂਮੈਂਟ ਅਸੀਂ ਮਿਸ ਕਰ ਜਾਂਦੇ ਆ ਨਾ, ਉਦੋਂ ਫਿਰ ਪਤਾ ਲੱਗਦਾ ਵੀ ਵਿਦੇਸ਼ ਕਿੰਨਾ ਭੈੜੀ ਚੀਜ਼ ਆ।
ਸਹੀ ਗੱਲ ਆ, ਥੋੜੀ ਦੇਰ ਪਹਿਲਾਂ ਨਾ ਮੈਂ ਹੁਣੇ ਕਹਿ ਕੇ ਹੁਣੇ ਥੋੜੀ ਦੇਰ ਪਹਿਲਾਂ ਮੈਂ ਇਹੀ ਗੱਲ ਕਹਿ ਕੇ ਹਟੀ ਸੀਗੀ ਭਈ ਸਾਨੂੰ ਆਪਣੀ ਜ਼ਿੰਦਗੀ ਤੇ ਵੀ ਨਜ਼ਰ ਮਾਰਨੀ ਚਾਹੀਦੀ, ਅਸੀਂ ਬਾਕੀਆਂ ਦੀਆਂ ਜ਼ਿੰਦਗੀ ਤੇ ਨਜ਼ਰ ਮਾਰਦੇ ਆ, ਪਰ ਹੁਣ ਤੁਹਾਡੀ ਗੱਲ ਕਰਦੇ ਕਰਦੇ ਯਾਦ ਆ ਗਈ ਭਈ ਸਹੀ ਗੱਲ ਆ, ਜਿਹੜਾ ਅਸੀਂ ਇਨਸਾਨ ਆ ਨਾ ਸਾਨੂੰ ਬਾਕੀਆਂ ਦੀਆਂ ਜ਼ਿੰਦਗੀਆਂ ਤੇ ਨਜ਼ਰ ਮਾਰਨ ਦੀ ਨਾਲ ਬੜਾ ਸਵਾਦ ਮਿਲਦਾ। ਓਹੀ ਕਿ ਜੇ ਬਚਪਨ ਚ ਵੀ ਦੇਖਾਂ ਯਾਦ ਕਰੀਏ ਤੇ ਕਿਸੇ ਦੇ ਘਰ ਲੜਾਈ ਹੋਈ ਹੁੰਦੀ ਸੀਗੀ ਤੇ ਕੋਠੇ ਤੇ ਚੜ ਜਾਣਾ ਭਈ ਹਾਂ ਕੌਣ ਕਿਹਦੇ ਨਾਲ ਫਸਿਆ ਆ, ਦੇਖੀਏ ਆਪਣੇ ਕੰਮ ਛੱਡ ਕੇ, ਕਿਸੇ ਦੀ ਬਰਾਤ ਚੜਦੀ ਹੋਣੀ ਤੇ ਚਲੋ ਤਾਂ ਕੰਮ ਛੱਡ ਕੇ ਦੇਖਣਾ ਭਈ ਹਾਂ ਕੌਣ ਵਿਆਹ ਚੱਲਿਆ ਤੇ ਕੌਣ ਵਿਆਹ ਕੇ ਆਇਆ। ਸੋ ਇਹ ਸਾਡੀ ਪੰਜਾਬੀਆਂ ਦੀ ਇਤਿਹਾਸ ਕਰਕੇ ਮੈਨੂੰ ਲੱਗਦਾ ਫਿਤਰਤ ਆ। ਹੁਣ ਉੱਥੇ ਜਿੱਦਾਂ ਤੁਸੀਂ ਕਹਿੰਦੇ ਭਈ ਸਾਰੇ ਕੰਮ ਕੁੰਮ ਛੱਡ ਕੇ ਤੇ ਉਹਦੇ ਦੁਆਲੇ ਹੀ ਹੋਏ ਆ ਭਈ, ਢੱਠੇ ਦੀ ਸੇਵਾ ਪਾਣੀ ਚ ਲੱਗੇ ਆ। ਸੋ ਹਿਸਾਬ ਆ, ਉਹ ਚੀਜ਼ਾਂ ਬਹੁਤ ਮਿਸ ਕਰਦੇ ਆ, ਮੈਂ ਵੀ ਇੱਥੇ ਉਹ ਚੀਜ਼ਾਂ ਤਾਂ ਮਿਸ ਕਰਦੀ ਆ, ਬਸ ਜਾਓ ਕੰਮ ਤੇ ਮੁੜ ਕੇ ਵਾਪਸ ਆਪਣੇ ਘਰ ਦੇ ਵਿੱਚ ਆ ਕੇ ਵੜ ਜਾਓ, ਆਲੇ ਦੁਆਲੇ ਦਾ ਇਹੋ ਜਿਹਾ ਸਵਾਦ ਤੇ ਹੈ ਹੀ ਨੀ ਇੱਥੇ ਜ਼ਿੰਦਗੀ ਦਾ।
ਬਿਲਕੁਲ ਜੀ, ਦੇਖੋ ਚਲੋ ਇਹ ਤਾਂ ਸੀਗਾ ਇੱਕ ਹਾਸੇ ਖੇਡੇ ਦਾ ਪਲ ਤੇ ਜਰੂਰ ਇਹੋ ਜਿਹੀਆਂ ਚੀਜ਼ਾਂ ਦੇ ਕਟਾਕਸ਼ ਮੇਰਾ ਤਾਂ ਜੀ ਕਰਦਾ ਇਹਦੇ ਤੇ ਆਰਟੀਕਲ ਲਿਖਾਂ ਬੜਾ ਪਿਆਰਾ ਤੇ ਵਿਅੰਗ ਲਿਖਾਂ ਤੇ ਮੈਨੂੰ ਮੈਨੂੰ ਰਾਤ ਦਾ ਬਹੁਤ ਜ਼ੋਰ ਪੈ ਰਿਹਾ ਸੀ ਇਸ ਵਿਅੰਗ ਦਾ ਤੇ ਪਰ ਮੈਂ ਆਖਿਆ ਚੱਲ ਕੋਈ ਨੀ ਫੇਰ ਕਿਸੇ ਵੇਲੇ ਲਿਖੂਗਾ ਕਿਹੜਾ ਨਤੀਜੇ ਆ ਜਾਣਦੇ ਕਿਉਂਕਿ ਜੇ ਹੁਣ ਆਰਟੀਕਲ ਲਿਖੂਗਾ ਤਾਂ ਅਧੂਰਾ ਹੋਊਗਾ। ਜੋ ਨਤੀਜੇ ਆ ਗਏ ਮੇਰਾ ਮਿੱਤਰ ਜਿਹੜਾ ਉੱਥੇ ਇੱਕ ਸੁਨਿਆਰਪਣੇ ਦੀ ਦੁਕਾਨ ਕਰਦਾ, ਫਿਰ ਮੈਂ ਉਹਤੋਂ ਟੈਸਟ ਟੁਸਟ ਵੀ ਕਰਵਾਊਂਗਾ ਵੀ ਸਿਆਉਣੇ ਤੇ ਕੀ ਅਸਰ ਰਿਹਾ, ਇੰਨੇ ਦਿਨ ਭੱਠੀ ਚ ਤਪ ਕੇ ਕਿਹੋ ਜਿਹਾ ਬਣਿਆ, ਕੀ ਹੋਇਆ, ਹੋਰ ਵੀ ਗਾਹ ਦੀ ਜਾਣੀ ਕਿ ਪੂਰੀ ਮੈਂ ਚਾਹੁੰਦਾ ਪੂਰਾ ਜਿਹੜਾ ਨਾ ਇੱਕ ਰਿਸਰਚ ਭਰਪੂਰ ਆਰਟੀਕਲ ਹੋਵੇ, ਰਿਸਰਚ ਹੋਵੇ ਇਹਦੇ ਚ, ਏਦਾਂ ਨਾ ਹੋਵੇ ਵੀ ਐਵੇਂ ਚੱਲ ਹੀ ਜਾਣਾ ਹੋਵੇ ਤੇ ਫਿਰ ਮੈਂ ਪਰਿਵਾਰ ਦੀਆਂ ਫੀਲਿੰਗਸ ਵੀ ਪੁੱਛਣੀਆਂ ਵੀ ਪਰਿਵਾਰ ਦੀਆਂ ਫੀਲਿੰਗਸ ਆ ਨਾ
ਚੇਨ ਕਿਤੇ ਰਾਣੀ ਹਾਰ ਬਣ ਕੇ ਨਾ ਬਾਹਰ ਆਵੇ।
ਇਹ ਮੈਨੂੰ ਵੀ ਸੀਗਾ, ਇਹ ਕਈ ਜਾਣੇ ਉੱਥੇ ਵੀ ਲਗਤੇ ਲਾਈ ਜਾਂਦੇ ਆ, ਕਹਿੰਦੇ ਨੀ ਕਈ ਬੰਦੇ ਜਿਹੜੇ ਧਰਮ ਨਾਲ ਬਹੁਤ ਜੁੜੇ ਹੋਏ ਆ, ਮੈਂ ਮਾਫੀ ਚਾਹੁੰਦਾ ਜੀ ਕਈਆਂ ਨੂੰ ਹਰਟ ਨਾ ਕਰਜੇ, ਕਈ ਲੋਕ ਜਿਹੜੇ ਮਾਤਾ ਤੇ ਪਿਤਾ ਦਾ ਦਰਜਾ ਦਿੰਦੇ ਆ ਜੀ, ਖਾਸ ਕਰਕੇ ਗਊ ਨੂੰ ਮਾਤਾ ਦਾ ਤੇ ਢੱਠੇ ਨੂੰ ਪਿਤਾ ਦਾ, ਉਹ ਦੂਜੇ ਲੋਕ ਦਿੰਦੇ ਆ ਧੱਕੇ ਨਾਲ ਦਰਜਾ ਦਿੰਦੇ ਹੁੰਦੇ ਵੀ ਇਹਨੂੰ ਵੀ ਪਿਤਾ ਕਹੋ, ਤੇ ਉਹ ਲੱਗ ਰਿਹਾ ਉਹ ਕਹਿ ਰਹੇ ਆ ਜੀ ਵੀ ਪਿਤਾ ਜੀ ਆ ਜਿਹੜਾ ਇਹਦੇ ਤੇ ਨਾ ਕੋਈ ਬਹੁਤ ਵੱਡੀ ਕੁਰਬਾਨੀ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਚ ਬਹੁਤ ਜਾਣੀ ਕਿ ਵੱਧ ਚੜ ਕੇ ਇਹਨਾਂ ਨੂੰ ਮਿਲੂਗਾ ਤੇ ਉਹਦਾ ਫਿਰ ਮੈਂ ਜਦੋਂ ਉਹਨੂੰ ਕਿੰਤੂ ਪੰਤੂ ਕੀਤਾ, ਮੈਂ ਕਿਹਾ ਵੀ ਦੇਖੋ 4 ਤੋਲੇ ਖਾਧੇ ਆ ਤੇ ਹੁਣ 8 ਤੋਲੇ ਤਾਂ ਬਣ ਕੇ ਆਉਣ ਹੋ ਰਿਹਾ, ਕਹਿੰਦਾ ਮੈਨੂੰ ਮੂਹਰੋਂ ਬੰਦਾ ਪਤਾ ਕੀ ਇਹਦਾ ਛੋਟੀ ਸੋਚ ਦਾ ਮਾਲਕ ਛੋਟੀ ਗੱਲ ਹੀ ਕਰੂਗਾ, ਕਹਿੰਦਾ ਚੁੱਪ ਰਹਿ ਲਿਆ ਕਰੋ ਨਹੀਂ ਬੋਲਣਾ ਹੁੰਦਾ ਤਾਂ ਨਹੀਂ ਪਤਾ, ਕਹਿੰਦਾ ਤੁਹਾਨੂੰ ਕੀ ਪਤਾ ਵੀ ਮਾਲਕ ਨੇ ਕਿਵੇਂ ਦੇਣਾ ਹੁੰਦਾ, ਜ਼ਰੂਰਤ ਨੀ ਵੀ 4 ਤੋਲਿਆਂ ਦੇ 8 ਤੋਲੇ ਬਣ ਕੇ ਆਉਣ, ਮਾਲਕ ਕੀ ਕਰੂਗਾ, ਉਹ ਚੇਨ ਦੇ ਵਿੱਚ ਇੰਨੀਆਂ ਸ਼ਕਤੀਆਂ ਭਰ ਦੂਗਾ, ਜਦੋਂ ਇਹਨਾਂ ਦੀ 700 ਚੇਨ ਪਾ ਕੇ ਬੈਠਿਆ ਕਰੂਗੀ ਉਹ ਲੋਕਾਂ ਦਾ ਭਵਿੱਖ ਦੱਸਿਆ ਕਰੂਗੀ, ਫਿਰ ਉੱਥੇ ਲੱਖਾਂ ਰੁਪਇਆ ਟਿਕੂਗਾ, ਇਸ ਰੂਪ ਦੇ ਵਿੱਚ ਜਿਹੜੇ ਇਹ ਜਿਹੜਾ ਢੱਠਾ ਭਗਵਾਨ ਹੈ ਇਸ ਰੂਪ ਦੇ ਵਿੱਚ ਪ੍ਰਗਟ ਹੋ ਕੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੇਣਗੇ। ਫਿਰ ਮੈਂ ਚੁੱਪ ਕਰ ਗਿਆ ਜੀ, ਮਗਰ ਵੀ ਆਪਣੀ ਵਾਪਸ ਸੋਚ ਦੂਰ ਪੈ ਨਹੀਂ ਜਾਂਦੀ।
ਇਹ ਤੁਸੀਂ ਸੱਚੀ ਗੱਲ ਕਰ ਰਹੇ ਆ, ਇਹ ਵਿਅੰਗ ਹੀ ਆ, ਵਿਅੰਗ ਦਾ ਹਿੱਸਾ ਹੈ ਜਾਂ ਸੱਚ ਆ?
ਮੈਂ ਤੈਨੂੰ ਖਬਰ ਭੇਜ ਦਿੰਦਾ, ਖੜ ਜਾਓ ਮੈਂ ਨਾ ਲੱਭ ਕੇ ਤੁਹਾਨੂੰ ਅਖਬਾਰ ਚ ਵੀ ਭੇਜਦਾ, ਤੇ ਸਰਬਜੀਤ ਪਲੀਜ਼ ਨਾ ਇਹ ਖਬਰ ਉਸ ਦੇ ਉੱਤੇ ਜਿਹੜੀ ਆਪਣੇ ਬਲੌਗ ਦੇ ਉੱਤੇ ਲਾਈਵ ਤੇ ਸ਼ੇਅਰ ਕਰਿਓ, ਠੀਕ ਆ? ਇਹ ਲੈ ਮੈਨੂੰ ਮਜ਼ਾਕ ਹੀ ਸਮਝਦੇ ਦੇਖ ਲੋ, ਮੈਂ ਏਡਾ ਥੋੜਾ ਹੈਗਾ ਵੀ ਏਡੀ ਸੀਰੀਅਸ ਖਬਰ ਸੁਣਾਈ ਜਾਂਦਾ, ਤੁਸੀਂ ਮੇਰੀ ਖਬਰ ਦਾ ਹੀ ਨਾਸ ਮਾਰੋ
ਭਾਜੀ। ਸੱਚੀ ਹੱਦ ਹੋ ਗਈ। ਅੱਛਾ
ਸਰਬਜੀਤ, ਚੱਲਦੇ ਚੱਲਦੇ ਪ੍ਰੋਗਰਾਮ ਚ ਮੈਂ ਤੁਹਾਨੂੰ ਵਟਸਐਪ ਕਰਤਾ,
ਜਿੰਨੀ ਵਾਰੀ ਉਹ ਗੋਹਾ ਕਰਦਾ ਹੋਣਾ ਭਾਜੀ, ਦੁਨੀਆ ਟੁੱਟ ਕੇ ਪੈ ਜਾਂਦੀ ਹੋਣੀ ਗੋਹੇ ਤੇ।
ਮੈਂ ਕਿਹਾ ਟੁੱਟ ਕੇ ਨੀ, ਪੁਲਿਸ ਲੱਗੀ ਹੋਈ ਆ, ਸਿਕਿਉਰਿਟੀ ਲੱਗੀ ਹੋਈ ਆ ਉੱਥੇ ਵੀ ਕੋਈ ਰਾਤ ਨੂੰ ਗੋਹਾ ਨਾ ਲੈ ਜੇ ਚੱਕ ਜੇ। ਮੈਂ ਸਿਰਾ ਲੱਗਿਆ ਪਿਆ ਜੀ, ਸਾਡੀ ਮੰਡੀ ਦਾ ਨਾ ਬੜਾ ਨਜ਼ਾਰਾ ਆਈ ਜਾਂਦਾ ਸਾਡੀ ਮੰਡੀ ਦਾ, ਤੇ ਕਹਿੰਦੇ ਅੱਜ ਤੱਕ ਇਹੋ ਜਿਹਾ ਦਿਨ ਹੀ ਨੀ ਚੜਿਆ ਸੀ ਜਿਹੜਾ ਹੁਣ ਚੜਿਆ। ਲੋ ਜੀ ਪੜ ਲੋ ਟਾਈਟਲ ਖਬਰ ਦਾ, ਨਾਲੇ ਕੋਈ ਮਾੜੇ ਅਖਬਾਰ ਨੇ ਨੀ ਲਾਈ ਹੋਈ, ਭਾਸਕਰ ਦੇ ਵਿੱਚ ਲੱਗੀ ਹੋਈ ਖਬਰ ਆ, ਭਾਸਕਰ ਨਿਊਜ਼ ਦੇ ਵਿੱਚ ਪੜ੍ਹੀ ਆ ਤੁਸੀਂ? ਸਰਬਜੀਤ ਨੇ ਵੀ ਮੋਹਰ ਲਾਤੀ ਆ ਜੀ, ਦੇਖੋ ਕਹਿੰਦੇ ਉਹਨਾਂ ਨੇ ਪੜ੍ਹੀ ਆ ਖਬਰ, ਤੇ ਜਿਹੜੇ ਸਰੋਤੇ ਨੇ ਨਹੀਂ ਪੜ੍ਹੀ ਉਹ ਖਬਰ ਦੇਖੋ, ਇਹ ਖਬਰ ਪਰਸੋਂ ਦੀ ਆ ਪੁਰਾਣੀ ਆ, ਜਿਹੜੀ ਅਪਡੇਟ ਮੈਂ ਦੇ ਚੁੱਕਿਆ, ਪਰ ਕੱਲ ਨੂੰ ਇਸ ਖਬਰ ਦੇ ਉੱਤੇ ਹਰਮਨ ਰੇਡੀਓ ਨਜ਼ਰ ਬਣਾ ਕੇ ਰੱਖੂਗਾ ਤੇ ਤੁਹਾਨੂੰ ਵੇਲੇ ਵੇਲੇ ਸਿਰ ਅਪਡੇਟ ਕਰਦੇ ਰਹਾਂਗੇ।
ਭਾਜੀ ਵੈਸੇ ਅਸੀਂ ਸਾਡੇ ਤਾਂ ਪੰਜਾਬੀ ਆਤੀ ਆ, ਗੱਲ ਤਾਂ ਇੱਕ ਹੈਗੀ ਆ ਭਾਈ, ਬਸ ਹੁਣ ਟੱਟੇ ਦੇ ਨਾਂ ਤੇ ਉੱਥੇ ਮੇਲੇ ਲੱਗ ਜਾਣੇ ਆ, ਤੇ ਕਦੀ ਇਹ ਹੁੰਦਾ ਸੀ ਵੀ ਕੋਈ ਬਾਜ ਹੱਥ ਆ ਜਾਂਦਾ ਸੀਗਾ ਤੇ ਚਲੋ ਉਹਦੇ ਨਾਂ ਤੇ ਟਰਾਲੀਆਂ ਭਰ ਭਰ ਕੇ ਉੱਥੇ ਮੇਲੇ ਲੱਗਣ ਲੱਗ ਜਾਂਦੇ ਸੀ। ਸੋ
ਬਿਲਕੁਲ
ਲੱਗਦਾ ਸੀ ਭਈ
ਸਾਡੇ ਨਾਲ ਖਬਰਾਂ ਵਾਲੇ ਪਾਸੇ ਆਈ ਹੈ ਜੀ। ਹਾਂਜੀ ਪਹਿਲਾਂ ਮੈਸੇਜ ਲੈ ਲੋ ਕਿਤੇ ਕਿਸੇ ਨੂੰ ਹੋਰ ਬੇਚਾਰੇ ਨੂੰ ਫਿਕਰ ਲੱਗ ਜੇ।
ਵੀ ਕਰਨ ਲੱਗਦੇ। ਸਹੀ ਗੱਲ ਆ, ਸਾਡੇ ਨਾਲ ਜੀਮੇਲ ਤੇ ਸਭ ਤੋਂ ਪਹਿਲਾਂ ਮੈਸੇਜ ਸੁਖਵਿੰਦਰ ਸੋਨ ਭਾਜੀ ਹੋਣਾ ਦਾ ਆਇਆ ਸੀ, ਇਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ ਭਾਜੀ, ਤੇ ਬਹੁਤ ਬਹੁਤ ਸ਼ੁਕਰੀਆ ਹਾਜ਼ਰੀ ਲਵਾਉਣ ਲਈ ਪ੍ਰੋਗਰਾਮ ਦੇ ਵਿਚ। ਤੇ ਹਰਜਿੰਦਰ ਘੁੰਮਣ ਅੰਕਲ ਦਾ ਕੱਲ ਵੀ ਮੈਨੂੰ ਫੋਨ ਆਇਆ ਸੀ, ਕਹਿੰਦੇ ਵੀ ਮੇਰੇ ਫੋਨ ਤੇ ਨਾ 2 ਦਿਨ ਤੋਂ ਹਰਮਨ ਰੇਡੀਓ ਨੀ ਚੱਲ ਰਿਹਾ। ਕਹਿੰਦੇ ਮੈਂ ਅੱਜ ਵੀ, ਕੱਲ ਮੈਨੂੰ ਫੋਨ ਆਇਆ, ਕਹਿੰਦੇ ਮੈਂ ਸਵੇਰੇ 3 ਵਜੇ ਉੱਠ ਗਿਆ, ਮੈਂ ਕਈ ਵਾਰੀ ਫੋਨ ਚਲਾਇਆ ਪਰ ਮੇਰਾ ਫੋਨ ਨੀ ਚੱਲਿਆ, ਹੁਣ ਪਤਾ ਨੀ ਕੀ। ਫਿਰ ਮੈਂ ਚੈੱਕ ਕੀਤਾ, ਮੈਂ ਕਿਹਾ ਨਹੀਂ ਭਾਜੀ ਪ੍ਰੋਗਰਾਮ ਤੇ ਅੰਕਲ ਹੋਏ ਆ ਕਿ ਪੋਡਕਾਸਟ ਵਗੈਰਾ ਮੈਂ ਦੇਖੇ ਸਾਰੇ ਚੈੱਕ ਕੀਤੇ, ਤੇ ਹੁਣ ਵੀ ਇਹਨਾਂ ਦਾ ਫੋਨ ਮੈਸੇਜ ਆਇਆ, ਕਹਿੰਦੇ ਸਤਿ ਸ਼੍ਰੀ ਅਕਾਲ ਮੇਰੇ ਫੋਨ ਤੇ ਹਰਮਨ ਰੇਡੀਓ ਨੀ ਚੱਲਦਾ ਜੀ। ਸੋ ਇਹ ਹੁਣ ਪਤਾ ਨੀ ਕੀ ਫੋਨ ਦਾ ਕੀ ਚੱਕਰ ਹੋਊਗਾ, ਕਿਉਂ ਨੀ ਚੱਲ ਰਿਹਾ ਇਹ ਤੇ।
ਹਾਂ ਦੇਖੋ, ਸ਼ਾਇਦ ਹੋ ਸਕਦਾ ਉਹਨਾਂ ਦੀ ਕੋਈ ਨੈਟ ਦੀ ਪ੍ਰੋਬਲਮ ਹੋਵੇ, ਉਹਨਾਂ ਦੇ ਇੰਟਰਨੈਟ ਦੀ ਪ੍ਰੋਬਲਮ ਹੋ ਸਕਦੀ ਹੈ। ਸੋ ਕੋਈ ਨੀ ਘੁੰਮਣ ਸਾਹਿਬ, ਤੁਸੀਂ ਨਾ ਕਿਸੇ ਅੱਜ ਕੱਲ ਦੇ ਬੱਚੇ ਨੂੰ ITI ਐਕਸਪਰਟ ਨੂੰ ਦਿਖਾਓ ਜੀ ਕਿ ਕਿਉਂ ਨੀ ਚੱਲ ਰਿਹਾ, ਤੇ ਉਹ ਤੇ ਚੈੱਕ ਕਰ ਦੇਣਗੇ ਕਿਤੇ ਨਾ ਕਿਤੇ ਨੈਟ ਦੀ ਪ੍ਰੋਬਲਮ ਹੋ ਸਕਦੀ ਹੈ।
ਜੀ ਬਿਲਕੁਲ। ਤੇ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ ਜੀ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਬਰਾੜ ਸਾਹਿਬ ਐਂਡ ਟੂ ਆਲ ਦਾ ਲਿਸਨਰਸ ਇੰਜੋਇੰਗ ਯੂਅਰ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਹਨਾਂ ਨੇ ਜੋਕ ਇੱਕ ਭੇਜਿਆ, ਜੋਕ ਨਹੀਂ ਸੱਚਾਈ ਭੇਜੀ ਹੈ, ਲਿਖਿਆ ਕਿ ਪਤਨੀ ਸੇ ਸੱਚਾ ਪ੍ਰੇਮ ਵਹੀ ਕਰਤੇ ਹੈ, ਜੋ ਉਸੇ ਮਟਰ ਛੀਲ ਕੇ ਦੇ ਔਰ ਮੇਥੀ ਧਨੀਆ ਤੋੜ ਕੇ ਦੇ, ਬਾਕੀ ਤਾਰੇ ਵਾਰੇ ਤੋੜਨਾ ਸਭ ਡਰਾਮੇ ਹੈ ਡਰਾਮੇ। ਸੋ ਭਾਜੀ ਤੁਸੀਂ ਮੈਨੂੰ ਦੱਸੋ ਭਾਈ, ਤਾਰੇ ਤੋੜਦੇ ਹੁੰਦੇ ਆ ਕਿ ਮੇਥੀ ਧਨੀਆ ਤੋੜ ਕੇ ਦਿੰਦੇ ਹੁੰਦੇ ਆ?
ਦੇਖੋ ਸਾਨੂੰ ਤਾਂ ਦੋਨੇ ਚੀਜ਼ਾਂ ਦਾ ਨੀ ਮੌਕਾ ਮਿਲਿਆ, ਸਾਨੂੰ ਤਾਂ ਨਾ ਤਾਂ ਤਾਰੇ ਤੋੜਨ ਦੀ ਲੋੜ ਪਈ, ਕਿਉਂਕਿ ਸਾਡਾ ਤਾਂ ਕਿਹੜਾ ਜਿਹੜੇ ਅਰੇਂਜ ਸਾਡੇ ਟਾਈਮ ਸੀ ਅਰੇਂਜ ਮੈਰਿਜ ਵਾਲੇ, ਉਸ ਟਾਈਮ ਤੇ ਤਾਰੇ ਤੂਰਿਆਂ ਦਾ ਤਾਂ ਹਿਸਾਬ ਕਿਤਾਬ ਹੀ ਨੀ ਹੁੰਦਾ ਸੀਗਾ ਵੀ ਤਾਰੇ ਤੂਰੇ ਵੀ ਤੋੜੀ ਦਿੰਦੇ ਆ, ਤੇ ਉਹ ਤਾਂ ਪਤਾ ਨੀ ਸੀਗਾ। ਜੇ ਮਾੜੇ ਮੋਟੇ ਕਿਸੇ ਦੇ ਮੰਦਰ ਚ ਅਲਖ ਜਾਗਦੀ ਵੀ ਹੋਣੀ ਆ ਤੇ ਘਰਦਿਆਂ ਤੋਂ ਛਿੱਤਰਾਂ ਤੋਂ ਡਰਦਾ ਅਲਖ ਨੂੰ ਵਿੱਚੇ ਦੱਬ ਲੈਂਦਾ ਸੀਗਾ। ਤੇ ਜਿਹੜੀ ਜਿਹੜੀ ਮਟਰ ਛਿੱਲਣ ਦੀ ਗੱਲ ਆ ਗਈ, ਮਟਰ ਛਿੱਲਣ ਦੀ ਇਹ ਗੱਲ ਆ ਵੀ ਆਪਾਂ ਨੂੰ ਘਰੇ ਰਹਿਣ ਦਾ ਮੌਕਾ ਹੀ ਨੀ ਮਿਲਦਾ, ਮਟਰ ਤਾਂ ਸਾਥ ਛਿੱਲੀਏ।
ਠੀਕ ਆ ਠੀਕ ਆ। ਔਰ ਲਓ ਜੀ, ਸਰਬਜੀਤ ਭਾਜੀ ਨੇ ਵੀ ਜਿਹੜਾ ਹਰਮਨ ਰੇਡੀਓ ਤੇ ਪਾ ਦਿੱਤੀ, ਮਹਿਲਾ ਨੇ ਕਚਰੇ ਨੇ ਫੇਂਕ ਦੀਏ ਸੋਨੇ ਕੇ ਗਹਿਣੇ, ਸਾਂਡ ਨੇ ਨਿਕਲੇ ਅਬ ਖਾਤਿਰਦਾਰੀ। ਵਾਹ ਜੀ ਵਾਹ, ਸਹੀ ਗੱਲ ਆ, ਫੋਟੋ ਤੇ ਦਿਸ ਰਿਹਾ ਵੀ ਬਹੁਤ ਖਾਤਿਰਦਾਰੀ ਹੋ ਰਹੀ ਆ ਉਹਦੀ। ਔਰ ਵਾਹ ਜੀ ਵਾਹ, ਕਾਵਾਂ ਵਾਲੀ ਸ਼ਹਿਰ ਮਸ਼ਹੂਰ ਹੋ ਗਿਆ ਭਾਜੀ ਹੁਣ ਹੋਰ ਵੀ ਜ਼ਿਆਦਾ। ਜਗਤਾਰ ਜਵਾਲ ਭਾਜੀ ਹੁਣਾਂ ਨੇ ਕਿਹਾ ਕਿ ਇਹ ਖਬਰ ਤਾਂ ਕਿਸੇ ਫੇਸਬੁੱਕ ਪੇਜ ਤੇ ਲਾਈਵ ਵੀ ਚੱਲਦੀ ਹੋਣੀ ਆ, ਚਾਹੀਦੀ ਆ ਭਾਜੀ ਲਾਈਵ ਤਾਂ ਹੋਣੀ ਚਾਹੀਦੀ, ਏਡੀ ਵੱਡੀ ਖਬਰ ਆ।
ਦੇਖੋ ਮੈਂ ਤੁਹਾਨੂੰ ਦੱਸਦਾ ਵੀ ਸਭ ਚੈਨਲ ਬਿਕੇ ਹੋਏ ਆ, ਸਭ ਲੋਕ ਬਿਕੇ ਹੋਏ ਆ, ਜਿਹੜੀ ਏਡੀ ਸੀਰੀਅਸ ਖਬਰ ਆ ਉਹਨੂੰ ਕੋਈ ਨੀ ਦਿਖਾ ਰਿਹਾ, ਦੇਖ ਲੋ ਤੇ ਐਵੇਂ ਜਾਲੀ ਦੀਆਂ ਖਬਰਾਂ ਤੇ ਜ਼ੋਰ ਲਾਈ ਜਾਂਦੇ। ਮੈਂ ਕੱਲ ਨੂੰ ਸ਼ਿਕਾਇਤ ਕਰੂੰਗਾ ਸਾਰਿਆਂ ਨੂੰ,
ਇਹ ਡਾਊਟ ਸੀ ਹੁਣ ਤਾਂ ਯਕੀਨ ਹੋ ਗਿਆ ਭਈ ਇਹ ਚੈਨਲ ਬਿਕੇ ਹੀ ਹੋਏ ਆ। ਸਹੀ ਗੱਲ ਆ ਭਾਜੀ। ਤੇ ਰਮਿੰਦਰ ਸਿੰਘ ਸਿੱਡੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਜੀ, ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ। ਤੇ ਜਗਤਾਰ ਗਿੱਲ ਢੁੱਡ ਕੇ ਹਾਂਗਕਾਂਗ ਭਾਜੀ ਵੀ ਆ ਗਏ ਆ, ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਖੂਬਸੂਰਤ ਤਸਵੀਰ, ਬਹੁਤ ਹੀ ਪਿਆਰੀਆਂ ਵਾਦੀਆਂ, ਔਰ ਉਹਦੇ ਨਾਲ ਬਹੁਤ ਹੀ ਸੋਹਣਾ ਜਿਹਾ ਮੈਸੇਜ। ਸ਼ਬਦ ਇਨਸਾਨ ਦੀ ਜ਼ਿੰਦਗੀ ਚ ਬੜੀ ਅਹਿਮੀਅਤ ਰੱਖਦੇ ਨੇ, ਸ਼ਬਦਾਂ ਨੂੰ ਕੋਈ ਛੋਹ ਨਹੀਂ ਸਕਦਾ, ਪਰ ਸ਼ਬਦ ਹਰ ਇਨਸਾਨ ਦੇ ਦਿਲ ਨੂੰ ਛੋਹਣ ਦੀ ਤਾਕਤ ਰੱਖਦੇ ਨੇ। ਇਸ ਅੰਦਾਜ਼ ਦੇ ਵਿਚ ਸ਼ੁਭ ਸਵੇਰ ਕਿਹਾ ਭਾਜੀ ਨੇ, ਬਹੁਤ ਹੀ ਸੋਹਣਾ ਮੈਸੇਜ। ਬਿਲਕੁਲ ਜੀ, ਸ਼ਬਦਾਂ ਨੂੰ ਅਸੀਂ ਛੋਹ ਨਹੀਂ ਸਕਦੇ, ਪਰ ਸ਼ਬਦ ਜਿਹੜੇ ਆ ਹਰ ਇਨਸਾਨ ਦੇ ਦਿਲ ਨੂੰ ਛੋਹਣ ਦੀ ਤਾਕਤ ਰੱਖਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਅੱਜ ਦੇ ਇਸ ਵਿਚਾਰ ਦੇ ਲਈ, ਔਰ ਬਹੁਤ ਹੀ ਪਿਆਰੀ ਤਸਵੀਰ। ਸੋ ਭਾਜੀ ਵੈਸੇ ਜੋ ਅਸੀਂ ਗੱਲ ਕਰ ਚੁੱਕੇ ਆ ਜਿਹੜੀ ਖਬਰ, ਉਸ ਤੋਂ ਬਾਅਦ ਬਾਕੀ ਸਾਰੀਆਂ ਖਬਰਾਂ ਤਾਂ ਫਿੱਕੀਆਂ ਫਿੱਕੀਆਂ ਲੱਗਣੀਆਂ, ਪਰ ਫੇਰ ਵੀ ਜੇ ਤੁਹਾਨੂੰ ਲੱਗਦਾ ਵੀ ਕੋਈ ਖਬਰ ਥੋੜੀ ਬਹੁਤੀ ਨਾਲ ਜੱਚ ਸਕਦੀ ਆ ਤਾਂ ਕਰ ਲਈਏ ਕੋਈ।
ਬਿਲਕੁਲ ਜੀ ਬਿਲਕੁਲ, ਕੈਨੇਡਾ ਦੀ ਗੱਲ ਕਰਦੇ ਆ ਜੀ। ਕੈਨੇਡਾ ਦੇ ਵਿਚ ਜਿਹੜੀ ਜੇ ਸਾਡਾ ਹੁਣ ਸਭ ਤੋਂ ਵੱਧ ਇੰਟਰਸਟ ਆ ਪੰਜਾਬ ਤੋਂ ਬਾਅਦ ਇਲੈਕਸ਼ਨ ਆਏ ਤਾਂ ਉਹ ਕੈਨੇਡਾ ਦੇ ਵਿਚ ਹੁੰਦਾ, ਤੇ ਉਹ ਐਤਕੀ ਤਾਂ ਸਿਰ ਚੜ ਕੇ ਬੋਲਿਆ ਜੀ, ਤੇ ਐਤਕੀ ਤਾਂ ਬਹੁਤ ਸਾਰੇ ਲੋਕਾਂ ਨੇ ਬਾਈ ਜਗਮੀਤ ਹੋਰਾਂ ਨੂੰ ਜਿਹੜਾ ਅਗਲਾ ਪ੍ਰਧਾਨ ਮੰਤਰੀ ਗਰਦਾਨਤਾ ਸੀ, ਐਲਾਨ ਹੀ ਦਿੱਤਾ ਸੀ ਵੀ ਜੇ ਦੇਖੋ ਜੀ ਜਿਹੜੀਆਂ ਉਹਨਾਂ ਦੀਆਂ ਸੀਟਾਂ ਉਹ ਬਹੁਤ ਜ਼ਿਆਦਾ ਵਧਣਗੀਆਂ ਤੇ ਉਹ ਜਿੱਤਣਗੇ। ਪਰ ਮੈਂ ਇੱਕ ਪਰਸੋਂ ਵੀ ਕਿਹਾ ਸੀ ਵੀ ਜਿਹੜਾ ਟਰੂਡੋ ਦੇ ਕੰਮ ਆ ਜਾਂ ਟਰੂਡੋ ਦੀ ਜਿਹੜੀ ਪੋਜੀਸ਼ਨ ਆ ਉਹ ਖਾਸ ਕਰਕੇ ਸਿੱਖ ਭਾਈਚਾਰੇ ਦੀ ਜਾਂ ਪੰਜਾਬੀਆਂ ਦੀ ਜਾਂ ਇੰਡੀਅਨਸ ਦੀ ਜਾਂ ਸਾਰੇ ਮਾਈਗ੍ਰੇਸ਼ਨ ਦੀ ਵੋਟ ਉਹ ਖਿੱਚਣਗੇ। ਸੋ ਟਰੂਡੋ ਨੇ ਵਾਕਈ ਖਿੱਚੀਆਂ, ਤੇ ਜਗਮੀਤ ਸਿੰਘ ਦੇ ਹੱਥ ਚ ਗੇਂਦ ਤਾਂ ਆਈ ਆ, ਗੇਂਦ ਤਾਂ ਅਜੇ ਹੁਣ ਅਖਬਾਰ ਉਹਨਾਂ ਨੂੰ ਅੱਜ ਕਿੰਗ ਮੇਕਰ ਦੇ ਤੌਰ ਦੇ ਉੱਤੇ ਲਿਖ ਰਹੇ ਆ ਤੇ ਦਿਖਾ ਰਹੇ ਆ, ਪਰ ਜੇ ਓਵਰਆਲ ਅਸੀਂ ਸਮੀਖਿਆ ਕਰੀਏ ਨਾ, ਓਵਰਆਲ ਸਮੀਖਿਆ ਦੇ ਵਿੱਚ ਕਿਤੇ ਨਾ ਕਿਤੇ NDP ਬਹੁਤ ਪਿੱਛੇ ਗਈ ਆ, ਬਹੁਤ ਬੈਕ ਗੇਅਰ ਲੱਗਿਆ। 50% ਸੀਟਾਂ ਘਟਾ ਗਈ, 50% ਸੀਟਾਂ ਘਟ ਜਾਣੀਆਂ, ਮਹਿਣੇ ਰੱਖਦੇ ਹਾਂ 44 ਤੋਂ 50 ਤੋਂ ਘਟ ਆ 44 ਤੋਂ 24 ਸੀਟਾਂ ਰਹਿ ਗਈਆਂ ਜੀ। ਤੇ ਜਿਹੜੀ ਇਹੀ ਐਨਡੀਪੀ ਪਾਰਟੀ ਉਦੋਂ ਪਿਛਲੇ ਪਲਾਨ ਦੇ ਵਿੱਚ 105 ਸੀਟਾਂ ਸੀ ਜਿਹਦੇ ਕੋਲੇ। ਸੋ ਢੈਂਦੀਆਂ ਕਲਾਂ ਵਾਲੇ ਪਾਸੇ ਜਾ ਰਹੀ ਹੈ ਜੀ ਐਨਡੀਪੀ। ਉਮੀਦ ਹੋਈ ਸੀ ਜਗਮੀਤ ਹੋਰਾਂ ਦੇ ਆਉਣ ਤੋਂ ਬਾਅਦ ਵੀ ਇਹ ਪਾਰਟੀ ਅੱਗੇ ਵਧੂਗੀ ਤੇ ਖਾਸ ਕਰਕੇ ਪੰਜਾਬੀਆਂ ਦਾ ਜਿਹੜਾ ਸਮਰਥਨ ਤੇ ਹੋਰ ਉਹ ਲੱਗਦਾ ਸੀ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਪਿੱਛੇ ਜੇ ਜਿਹੜੀ ਜਗਮੀਤ ਤੇ ਇੰਡੀਅਨ ਗਵਰਨਮੈਂਟ ਨੇ ਬੈਨ ਕੀਤਾ, ਇੰਡੀਆ ਆਉਣ ਤੋਂ ਰੋਕਿਆ, ਉਹਨਾਂ ਨਾਲ ਖਾਲਿਸਤਾਨੀ ਸਮਰਥਕਾਂ ਨੇ ਆਪਣੇ ਤੇ ਮੋਹ ਉਹਨਾਂ ਦੇ ਉੱਤੇ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ, ਸ਼ਾਇਦ ਉਹ ਗੱਲਾਂ ਕਰਕੇ ਵੀ ਕਿਤੇ ਨਾ ਕਿਤੇ ਗੱਲ ਆਵੇ ਵੀ ਜਿਹੜਾ ਹੁਣ ਮਾਈਗ੍ਰੈਂਟ ਆ, ਮਾਈਗ੍ਰੈਂਟ ਪੰਜਾਬੀ ਆ, ਜਿਹੜਾ ਪੰਜਾਬੀ ਤਾਂ ਸਾਰੇ ਵੋਟ ਪਾਉਂਦੇ ਕੋਈ ਨੀ, ਜਿਹੜੇ ਦੂਜੇ ਇੰਡੀਅਨ ਮਾਈਗ੍ਰੈਂਟ ਹੋਏ ਜਾਂ ਕੋਈ ਹੋਰ ਹੋਏ ਉਹਨਾਂ ਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਦਿੱਕਤ ਆਈ ਹੋਣੀ ਆ ਤੇ ਉਹਨਾਂ ਨੇ ਨਹੀਂ ਵੋਟ ਪਾਈ ਹੋਣੀ ਉਹਨਾਂ, ਇਸ ਕਰਕੇ ਜਿਹੜੀ ਵੋਟਾਂ ਦੀ ਜਿਹੜੀ ਗਿਣਤੀ ਆ ਉਹ ਜਗਮੀਤ ਹੋਰਾਂ ਦੀ ਕਾਫੀ ਪਿੱਛੇ ਨੂੰ ਮੁੜੀ ਆ। ਪਰ ਟਰੂਡੋ ਦੀ ਜਿਹੜੀ ਕਲੀਅਰ ਬਹੁਮਤ ਟਰੂਡੋ ਨੂੰ ਵੀ ਨੀ ਆਇਆ, 13 ਸੀਟਾਂ ਹਾਲੇ ਤੱਕ ਘੱਟ ਆ ਉਹਨਾਂ ਕੋਲੇ, ਕਿਉਂਕਿ 170 ਸੀਟਾਂ ਚਾਹੀਦੀਆਂ ਸੀ ਸਰਕਾਰ ਬਣਾਉਣ ਲਈ ਤੇ ਉਹਨਾਂ ਕੋਲ 157 ਸੀਟਾਂ ਇਸ ਟਾਈਮ। ਤੇ ਜਿਹੜੀ ਕੰਜਰਵੇਟਿਵ ਪਾਰਟੀ ਆ ਉਹ 121 ਸੀਟਾਂ ਨਾਲ ਮੁੱਖ ਵਿਰੋਧੀ ਤੌਰ ਤੇ ਆ ਰਹੇ ਆ ਤੇ ਹੁਣ ਇਹ ਪਤਾ ਹੀ ਆ ਵੀ ਜਿਹੜੀ ਐਨਡੀਪੀ ਆ ਉਹ ਤੇ ਗ੍ਰੀਨ ਕਦੇ ਵੀ ਉਹ ਕੰਜਰਵੇਟਿਵ ਨਾਲ ਨਹੀਂ ਮਿਲਦੇ, ਕਾਰਨ ਉਹਨਾਂ ਦੇ ਵਿਚਾਰ ਨਹੀਂ ਰਲਦੇ, ਜੇ ਉਹ ਮਿਲਣਗੇ ਤਾਂ ਲਿਬਰਲ ਨਾਲ ਜ਼ਰੂਰ ਮਿਲ ਸਕਦੇ ਆ। ਸੋ ਉਮੀਦ ਤਾਂ ਇਹੀ ਬਣ ਰਹੀ ਹੈ ਵੀ ਜਸਟਿਨ ਟਰੂਡੋ ਫੇਰ ਬਣਨਗੇ ਤੇ ਹੋ ਸਕਦਾ, ਹੁਣ ਇਹ ਨੀ ਸਮਝ ਆ ਰਹੀ ਹਜੇ ਤੱਕ ਵੀ ਜਗਮੀਤ ਬਾਹਰੋਂ ਰਹਿ ਕੇ ਜਿਹੜੀ ਉਹਨੂੰ ਸਪੋਰਟ ਕਰਨਗੇ ਸਰਕਾਰ ਦੇ ਜਾਂ ਕੋਈ ਅਹਿਮ ਅਹੁਦਾ ਲੈਣਗੇ, ਇਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਚ ਜਗਮੀਤ ਦੀ ਪਾਰਟੀ ਭਾਵੇਂ ਘਟੀ ਆ ਪਰ ਜਗਮੀਤ ਨੂੰ ਕੋਈ ਵੱਡਾ ਅਹੁਦਾ ਰੁਤਬਾ ਉੱਥੋਂ ਐਜ ਏ ਮਿਨਿਸਟਰ ਦਾ ਮਿਲੇ, ਇਹ ਵੀ ਹੋ ਸਕਦੀ ਆ। ਪਰ ਦੂਜੇ ਪਾਸੇ ਜਿਹੜੀ ਕਈ ਤਾਰਾਂ ਹੋਰ ਜੋੜ ਕੇ ਦੇਖ ਰਹੇ ਆ ਬਹੁਤ ਸਾਰੇ ਲੋਕ, ਦੇਖੋ ਲੋਕ ਨਾ ਅੱਜ ਕੱਲ ਏਦਾਂ ਨੀ ਹੈਗੇ ਵੀ ਏਦਾਂ ਮੂਰਖ ਨੀ ਬਣਾਏ ਜਾ ਸਕਦੇ, ਜੇ ਤੁਸੀਂ ਬਣਾਉਣੇ ਹੋ ਤਾਂ ਤੁਸੀਂ ਕਿਸੇ ਨੂੰ ਵੀ ਕਿਸੇ ਚੀਜ਼ ਦੇ ਉਸ ਨਾਲ ਨਹੀਂ ਜੋੜ ਕੇ ਬਣਾ ਸਕਦੇ। ਜੇ ਹੁਣ ਪਹਿਲਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਇੰਡੀਆ ਸਰਕਾਰ ਨੇ ਜਗਮੀਤ ਨੂੰ ਜਿਹੜਾ ਆਉਣ ਤੋਂ ਰੋਕਿਆ, ਉਦੋਂ ਬਾਅਦ ਜਗਮੀਤ ਹੋਰਾਂ ਨੇ ਥੋੜਾ ਜਿਹਾ ਆਪਦਾ ਲਿਬਰਲ ਪੱਖ ਦਿਖਾਇਆ, ਛੋਟੀਆਂ ਛੋਟੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਦੋਂ ਆਉਂਦੀਆਂ ਸੀ ਨਾ ਮੈਨੂੰ ਕਿਸੇ ਨੇ ਕਿਹਾ ਯਾਰ ਇਹ ਨੀ ਸਮਝ ਆਉਂਦੀ ਵੀ ਆ ਵਿਆਹ ਦੀ ਵੀਡੀਓ ਜਗਮੀਤ ਸਿੰਘ ਨੂੰ ਸ਼ੇਅਰ ਕਰਨ ਦੀ ਕੀ ਲੋੜ ਪਈ ਸੀ, ਆ ਡਾਂਸ ਦੀ ਵੀਡੀਓ ਸ਼ੇਅਰ ਕਰਨ ਦੀ ਕੀ ਲੋੜ ਸੀ, ਆਹ ਚੀਜ਼ ਦੀ ਕੀ ਲੋੜ ਸੀ। ਉਹ ਇੱਕ ਬਹੁਤ ਵੱਡੀ ਸਕੀਮ ਤਹਿਤ ਹੁੰਦਾ ਹੁੰਦਾ, ਉਹ ਮੋਹਰ ਲਾ ਰਹੇ ਸੀ ਆਪਦੇ ਆਪ ਤੋਂ ਵੀ ਮੈਂ ਇੱਕ ਆਮ ਇਨਸਾਨ ਆ, ਮੈਂ ਜੇ ਇੱਕ ਸਿੱਖ ਆ, ਸਿੱਖ ਦੇ ਇਹ ਨੀ ਹੁੰਦਾ ਵੀ ਸਿੱਖ ਆ ਕੰਮ ਨੀ ਕਰ ਸਕਦਾ, ਉਹ ਨੀ ਕਰਦਾ, ਹਾਂ ਵੀ ਉਹ ਜਿਹੜਾ ਕੰਮ ਜਿਵੇਂ ਹੁਣ ਖਾਣ ਪੀਣ ਦੇ ਮਾਮਲੇ ਚ ਵੀ ਜੇ ਗੁਰਬਾਣੀ ਕਹਿੰਦੀ ਹੈ ਵੀ ਜਿਹੜਾ ਤਨ ਨੂੰ ਤਕਲੀਫ਼, ਤਨ ਨੂੰ ਜਿਹੜਾ ਵਿਕਾਰ ਚੱਲਦੇ ਆ ਉਹ ਚੀਜ਼ ਨੀ ਖਾਣੀ ਪੀਣੀ, ਕਲੀਅਰ ਕੱਟ ਇਹ ਲਿਖੀ ਆ। ਤੇ ਉਵੇਂ ਚ ਕੀ ਸਿੱਖ ਲਈ ਕੇ ਆ ਵੀ ਇਹੋ ਜਿਹਾ ਕੋਈ ਕੰਮ ਨੀ ਕਰਨਾ ਜਿਹਦੇ ਨਾਲ ਕਿ ਉਹਨੂੰ ਨੀਵਾ ਝੱਕਣਾ ਪਵੇ। ਹੁਣ ਜੇ ਇੱਕ ਪਰਿਵਾਰ ਚ ਬੰਦਾ ਖੁਸ਼ੀ ਮਨਾ ਰਿਹਾ, ਨੱਚ ਰਿਹਾ, ਗਾ ਰਿਹਾ, ਆਪਦੀ ਵਾਈਫ ਨਾਲ ਨੱਚ ਗਾ ਰਿਹਾ, ਆਪਦੇ ਕਿਸੇ ਰਿਸ਼ਤੇਦਾਰ ਦੇ ਰਿਹਾ, ਤਾਂ ਉਹਨੂੰ ਫਿਰ ਤੁਸੀਂ ਦੂਜੇ ਲੋਟ ਭੰਡਣ ਲੱਗ ਜਾਂਦੇ ਆ, ਦੂਜੇ ਲੋਟ ਗੱਲ ਕਰਨ ਲੱਗ ਜਾਂਦੇ, ਦੋਨੇ ਪਾਸੇ ਜਿਹੜੀਆਂ ਉਹ ਗੱਲਾਂ ਨਾ ਉਹ ਚੀਜ਼ਾਂ ਕਿਤੇ ਨਾ ਕਿਤੇ ਜਗਮੀਤ ਦੇ ਹੱਕ ਚ ਨਹੀਂ ਗਈਆਂ, ਮੇਰਾ ਮੰਨਣਾ ਇਹ, ਮੈਂ ਆਪਦਾ ਨਿੱਜੀ ਤੌਰ ਤੇ ਕਹਿ ਸਕਦਾ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਦੂਜੀ ਇੱਕ ਦਬੀ ਆਵਾਜ਼ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਉਂਦੀ ਰਹੀ ਵੀ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਕਰੀਬੀ ਜਿਹੜੇ ਰਿਸ਼ਤੇਦਾਰ ਆ ਜਗਮੀਤ, ਭਾਵੇਂ ਮੈਨੂੰ ਪਤਾ ਵੀ ਉਹਨਾਂ ਦਾ ਕੋਈ ਲਾਗਾ ਦੇਗਾ ਨੀ, ਇਹਨਾਂ ਨੂੰ ਠੀਕਰੀ ਵਾਲੇ ਪਰਿਵਾਰ ਤੋਂ ਇਹ ਬਿਲੋਂਗ ਕਰਦੇ ਆ, ਕੈਪਟਨ ਦੀ ਮੇਰੇ ਹਿਸਾਬ ਨਾਲ ਮਾਮੀ ਸ਼ਾਇਦ ਲੱਗਦੇ ਆ ਜਗਮੀਤ ਹੋਰਾਂ ਦੇ ਦਾਦੀ ਜੀ, ਤੇ ਇਸ ਕਰਕੇ ਜਿਹੜਾ ਨੇੜੇ ਦਾ ਰਿਸ਼ਤਾ ਭਾਵੇਂ ਇਹਨਾਂ ਨੂੰ ਇਹਨਾਂ ਦੇ ਉੱਤੇ ਕਿਤੇ ਬਾਹਲੇ ਵੱਡੇ ਖੁਲਾਸੇ ਨਹੀਂ ਹੋਏ, ਪਰ ਜਿਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਵੀ ਇਹ ਨੇੜੇ ਦਾ ਰਿਸ਼ਤਾ। ਤੇ ਸੋ ਮੈਂ ਜਗਮੀਤ ਇੱਕ ਬੜਾ ਮੇਰੇ ਹਿਸਾਬ ਨਾਲ ਸੁਲਝਿਆ ਹੋਇਆ ਨੌਜਵਾਨ ਆ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਜਿਹੜੀ ਹਾਸਲ ਜ਼ਰੂਰ ਕਰਨਗੇ, ਜਿਹੜੇ ਰਾਹ ਉਹ ਚੱਲੇ ਹੋਏ ਆ ਤੇ ਜਿਹੜਾ ਉਹਨਾਂ ਦਾ ਸਟਾਈਲ ਆ। ਦੇਖੋ ਟਰੂਡੋ ਕਿਉਂ ਕਾਮਯਾਬ ਆ, ਉਹ ਜ਼ਮੀਨ ਤੇ ਆ, ਉਹ ਜ਼ਮੀਨ ਤੇ ਤੁਰਿਆ ਫਿਰਦਾ, ਤੇ ਜਗਮੀਤ ਨੂੰ ਵੀ ਉਹੀ ਜਿਹੜਾ ਉਹੀ ਅਸੂਲ ਉਹੀ ਚੀਜ਼ਾਂ ਅਪਣਾਉਣੀਆਂ ਪੈਣੀਆਂ, ਤੇ ਉਹ ਅਪਣਾ ਵੀ ਰਹੇ ਆ। ਮੈਂ ਦੇਖਿਆ ਕਈ ਵਾਰੀ ਜਿਵੇਂ ਹੁਣ ਪਿੱਛੇ ਜੇ ਇੱਕ ਜਿਹੜੀ ਵੀਡੀਓ ਫਲੋਟ ਹੋਈ ਸੀ ਵੀ ਟਰੂਡੋ ਭੱਜਿਆ ਆਉਂਦਾ ਜਗਮੀਤ ਨੂੰ ਜੱਫੀ ਪਾ ਕੇ ਫਿਰ ਚਲਾ ਗਿਆ, ਤੇ ਜਗਮੀਤ ਇੱਕ ਆਮ ਲੋਕਾਂ ਦੀ ਭੀੜ ਚ ਖੜਾ ਜਿਹੜੀ ਉਸ ਟਰੂਡੋ ਨੂੰ ਭੱਜੇ ਜਾਂਦੇ ਨੂੰ ਦੇਖ ਰਿਹਾ ਸੀ। ਤਾਂ ਇਹ ਜਿਹੀਆਂ ਚੀਜ਼ਾਂ ਨਾ ਜ਼ਿਆਦਾ ਪ੍ਰਭਾਵਿਤ ਕਰਦੀਆਂ, ਨਾ ਕਿ ਇਹ ਚੀਜ਼ਾਂ ਮੋਹਰ ਲਾਉਣੀਆਂ ਉਹ ਇੱਕ ਸੱਚਾ ਸਿੱਖ ਆ, ਦੂਜੇ ਮੇਰੇ ਵਰਗੇ ਨੂੰ ਤਾਂ ਝੂਠਾ ਸਿੱਖੀ ਕਹਿੰਦੇ ਤਾਂ ਝੂਠਾ ਸਿੱਖ ਆ, ਤੇ ਜਿੰਨਾ ਮਰਜ਼ੀ ਕੁਛ ਕਰ ਲਈਏ ਸੀ, ਤੇ ਉਹ ਏਦਾਂ ਦਾ ਕਰਕੇ ਨਾ ਮੈਂ ਦੇਖਿਆ ਉਹਨਾਂ ਨੂੰ ਉਹਨਾਂ ਦਾ ਡੈਮੇਜ ਕੀਤਾ। ਅਸੀਂ ਅਣਜਾਣੇ ਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਨੇ ਉਹਨਾਂ ਦਾ ਡੈਮੇਜ ਕੀਤਾ। ਸਾਨੂੰ ਨਾ ਇੱਕ ਜੇ ਉਹਨਾਂ ਦੇ ਅਕਸ਼ ਬਣਾਉਣਾ ਚਾਹੀਦਾ ਨਾ, ਜੇ ਸਾਨੂੰ ਉਹਨਾਂ ਦਾ ਅਕਸ਼ ਬਣਾਉਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਅਸੀਂ ਉਹਨਾਂ ਦਾ ਅਕਸ਼ ਬਣਾਈਏ। ਗੁਰੂ ਨਾਨਕ, ਨਾਨਕ ਨਾਮ ਲੇਵਾ ਇੱਕ ਸਿੱਖ ਦਾ, ਜਿਹੜਾ ਗੁਰੂ ਨਾਨਕ ਜੀ ਦੇ ਫਲਸਫੇ ਦੇ ਉੱਤੇ ਚੱਲ ਕੇ ਤੇ ਗੁਰੂ ਨਾਨਕ ਜੀ ਵਾਲੀ ਵਿਸ਼ਾਲ ਸੋਚ ਦੇ ਉੱਤੇ ਰਹਿ ਕੇ ਹਰ ਭਾਈਚਾਰੇ ਨੂੰ ਨਾਲ ਲੈ ਕੇ ਹਰ ਬੰਦੇ, ਜਦੋਂ ਇਸ ਲੈਵਲ ਤੇ ਪ੍ਰਧਾਨ ਮੰਤਰੀ ਲੈਵਲ ਤੇ ਪਹੁੰਚਣਾ ਹੁੰਦਾ ਨਾ ਤੁਸੀਂ, ਓਦੋ ਤੁਸੀਂ ਇਹ ਨੀ ਕਰ ਸਕਦੇ ਵੀ ਉਹ ਹਿੰਦੂ ਆ ਉਹ ਫਲਾਨਾ ਉਹ ਧਿਮਕਾ ਉਹ ਏਦਾਂ ਦੀਆਂ ਗੱਲਾਂ ਕਰਕੇ ਨਹੀਂ ਪਹੁੰਚਿਆ ਜਾ ਸਕਦਾ। ਸੋਨੂੰ ਉਦੋਂ ਲਿਬਰਲ ਹੋ ਕੇ ਵਿਸ਼ਾਲ ਇਨਸਾਨੀਅਤ ਤੇ ਮਾਨਵਤਾ ਦੀ ਸੋਚ ਸੋਚਣੀ ਪੈਣੀ ਆ। ਹੁਣ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਦਾ ਦਰਜਾ ਦਿੱਤਾ, ਗੁਰੂ ਨਾਨਕ ਦੇਵ ਜੀ ਨੂੰ ਮੁਸਲਮਾਨ ਵੀ ਐਜ ਏ ਪੀਰ ਮੰਨਦੇ ਆ, ਕੋਈ ਸਾਰੇ ਜਾਣੇ ਸਾਰੇ ਧਰਮਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਹੁੰਦਾ ਤੇ ਹਰ ਬੰਦਾ ਉਹਨਾਂ ਦੇ ਸਤਿਕਾਰ ਦੇ ਵਿੱਚ ਜਿਹੜਾ ਆਪਦਾ ਸੀਸ ਝੁਕਾਉਂਦਾ, ਉਹ ਤਾਂ ਹੀ ਝੁਕਾਉਂਦਾ ਵੀ ਉਹਨਾਂ ਨੇ ਜਿਹੜੀ ਮਾਨਸ ਕੀ ਜਾਤ ਸਭੇ ਇੱਕ ਪਹਿਚਾਣ ਉਹ ਕਰਕੇ ਤੇ ਅੱਗੇ ਵਧੇ ਸੀ ਉਹ, ਠੀਕ ਹੈ ਨਾ। ਪਰ ਇਹ ਸਾਡੇ ਲੋਕ ਕੀ ਆ, ਸਾਡੇ ਲੋਕ ਥੋੜੀ ਜਿਹੀ ਇਸ ਚੀਜ਼ ਦੀ ਮੋਹਰ ਲਾਉਂਦੇ ਆ ਵੀ ਨਹੀਂ, ਜਗਮੀਤ ਆ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਸਿੱਖਾਂ ਦਾ ਜਿਹੜਾ ਕੱਟੜ ਲੀਡਰ ਆ ਉਹ ਫਲਾਨਿਆਂ ਨੂੰ ਵਸਣ ਨਹੀਂ ਦੇਣਾ ਰਹੇ। ਅਸੀਂ ਮੋਦੀ ਨੂੰ ਨਿੰਦੇ ਭਾਂਡਦੇ ਆ, ਅਸੀਂ ਅਮਿਤ ਸ਼ਾਹ ਨੂੰ ਨਿੰਦੇ ਭਾਂਡਦੇ ਆ, ਕਿਉਂ? ਕੱਟੜਵਾਦ ਕਰਕੇ, ਉਹਨਾਂ ਦੀ ਇਹ ਸੋਚ ਕਰਕੇ ਵੀ ਉਹ ਹਿੰਦੂ ਤਾਂ ਫਲਾਉਣਾ ਚਾਹੁੰਦੇ ਆ, ਉਹ ਕਰਨਾ ਚਾਹੁੰਦੇ ਆ। ਫਿਰ ਅਸੀਂ ਕਿਉਂ ਚਾਹੁੰਦੇ ਆ ਵੀ ਹਾਂ ਜਗਮੀਤ ਆਉਣ ਤੇ ਉਹ ਅਗਲੇ ਸਾਡੇ ਜਿਹੜੇ ਏਦਾਂ ਲੀਡਰ ਬਣਨ ਤੇ ਇੱਕ ਤਰਫੀ ਗੱਲ ਕਰਨ? ਇੱਕ ਤਰਫੀ ਗੱਲ ਨਾਲ ਤਾਂ ਨਾ ਦੇਖੋ ਡੈਮੇਜ ਹੋਇਆ ਉਹਨਾਂ ਦਾ, 105 ਸੀਟਾਂ ਤੋਂ 44 ਤੇ ਆਏ, 44 ਤੋਂ 24 ਸੀਟਾਂ ਤੇ ਆਏ। ਇਹ ਵੱਖਰੀ ਗੱਲ ਆ ਵੀ ਚਲੋ ਟਰੂਡੋ ਨੂੰ ਜਿਹੜਾ ਸਮਰਥਨ ਘੱਟ ਮਿਲਿਆ ਜਿਹੜਾ ਤੇ ਉਹ ਸਿੱਧੀ ਸਰਕਾਰ ਨਹੀਂ ਬਣਾ ਸਕਦੇ, ਇਸ ਕਰਕੇ ਜਗਮੀਤ ਦੇ ਹੋ ਸਕਦਾ ਵੀ ਉਦੋਂ ਵਧੀਆ ਕੜਾ ਲੋਟ ਆ ਜੇ। ਪਰ ਸੱਚ ਨੂੰ ਕਿਵੇਂ ਲੁਕੋਲੋਂਗੇ ਤੁਸੀਂ? ਲੋਕਾਂ ਚ ਆਧਾਰ ਜਿਹੜਾ ਗਵਾਇਆ ਉਹਨੂੰ ਕਿਵੇਂ ਲੁਕੋਲੋਂਗੇ? ਠੀਕ ਹੈ ਨਾ, ਲੋਕਾਂ ਦੇ ਵਿੱਚ ਆਧਾਰ ਗਵਾਇਆ, ਲੱਖ ਤੁਸੀਂ ਹੁਣ ਜਿਹੜੇ ਮਰਜ਼ੀ ਦਲਾਸੇ ਦੇ ਜਾਓ, ਮਰਜ਼ੀ ਕੁਛ ਕਹੀ ਜਾਓ, ਤੇ ਮੇਰਾ ਇਹ ਮੰਨਣਾ ਵੀ ਲੋਕਾਂ ਚ ਆਧਾਰ ਗਵਾਉਣ ਦਾ ਉਹੀ ਕਾਰਨ ਵੀ ਅਸੀਂ ਉਹਨਾਂ ਦੀ ਇੱਕ ਅਕਸ਼ ਬਾਹਰ ਨਾ ਹੋਰ ਹਿਸਾਬ ਦਾ ਪੇਸ਼ ਕਰਨ ਦੀ ਕੀਤੀ, ਜਿਹੜੀ ਕਿ ਉਹਨਾਂ ਨੇ ਬਾਰ ਬਾਰ ਉਹਨੂੰ ਧੋਣ ਦੀ ਵੀ ਕੋਸ਼ਿਸ਼ ਕੀਤੀ। ਬਾਰ ਬਾਰ ਉਹਨਾਂ ਨੇ ਬੜਾ ਲਿਬਰਲ ਹੋ ਕੇ ਬਹੁਤ ਸਾਰੀਆਂ ਨਿਮਾਣੀਆਂ ਜਿਹੀਆਂ ਵੀਡੀਓ ਮੈਨੂੰ ਮਿਲੀਆਂ ਜਗਮੀਤ ਹੋਰਾਂ ਦੀਆਂ, ਬਹੁਤ ਬੰਦਾ ਵੀ ਨਿਮਾਣਾ, ਬੰਦੇ ਚ ਵੀ ਕੋਈ ਮੈਂ ਕਹਿ ਸਕਦਾ ਵੀ ਇੱਕ ਨਿਮਾਣਾ ਸਿੱਖ ਆ, ਨਿਮਾਣਾ ਬੰਦਾ। ਹਾਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਆਪਣੀਆਂ ਇੰਟਰਵਿਊਜ਼ ਬਹੁਤ ਵਾਰੀ ਦੇਖਿਆ ਮੈਨੂੰ, ਮੈਂ ਪ੍ਰੋਪਰ ਏਦਾਂ ਮਿਲ ਨਹੀਂ ਪਾਇਆ ਉਹਨਾਂ ਨੂੰ ਹਾਲੇ ਤੱਕ, ਮੇਰਾ ਉਦੋਂ ਕੁਦਰਤੀ ਜਦੋਂ ਆਸਟ੍ਰੇਲੀਆ ਆਇਆ ਸੀ ਉਦੋਂ ਵੀ ਨਹੀਂ ਮਿਲ ਹੋਇਆ, ਤੇ ਨਾ ਜੋ ਕੈਨੇਡਾ ਦੇ ਟੂਰ ਦੇ ਵਿੱਚ ਅਸੀਂ ਤਕਰੀਬਨ ਸਾਰੇ ਲੀਡਰਾਂ ਨੂੰ ਮਿਲੇ, ਪਰ ਕੁਦਰਤੀ ਉਦੋਂ ਜਗਮੀਤ ਨਹੀਂ ਸਨ ਤੇ ਅਸੀਂ ਨਹੀਂ ਮਿਲ ਸਕੇ, ਅਸੀਂ ਕੋਸ਼ਿਸ਼ ਕੀਤੀ ਸੀ ਤੇ। ਪਰ ਗੱਲ ਇਹ ਆ ਵੀ ਜਿੰਨੀ ਕੁ ਉਹਨਾਂ ਦੀ ਇਮੇਜ ਮੈਨੂੰ ਲੱਗਦੀ ਹੈ, ਜਿੰਨਾ ਕੁ ਮੈਂ ਜੱਜ ਕੀਤਾ, ਉਹ ਉਦਾਂ ਦੇ ਨਹੀਂ ਹੈ। ਉਹ ਵੀ ਉਹਨਾਂ ਦੀ ਜਿਹੜੀ ਪ੍ਰੋਪਰ ਕੈਨੇਡੀਅਨ ਬੋਰਨ ਬੱਚੇ ਦੀ ਜਿਹੜੀ ਮੈਂਟੈਲਿਟੀ ਹੁੰਦੀ ਹੈ ਉਹੀ ਮੈਂਟੈਲਿਟੀ ਹੈ ਉਹਨਾਂ ਦੀ ਸਾਰੀ ਕੁਛ, ਪਰ ਬਾਹਰ ਜਿਹੜੀ ਪਿਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਨਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਅਗੇਂਸਟ ਗਈ ਆ। ਪਰ 18 ਕੁ ਪੰਜਾਬੀਆਂ ਨੇ ਜਿਹੜੇ ਜਿੱਤੇ ਆ ਜੀ ਸਾਰੀ ਇਹਨਾਂ ਦੇ ਵਿੱਚ, ਤੇ ਪੁਰਾਣੇ ਜਿਹੜੇ ਸਾਰੇ ਨਾਂ ਹੀ ਤਕਰੀਬਨ ਜਿੱਤੇ ਆ, ਚਾਹੇ ਉਹ ਟਿਮ ਉੱਪਲ ਸੀ ਤੇ ਚਾਹੇ ਹਰਜੀਤ ਸਿੰਘ ਸੱਜਣ ਸੀ, ਚਾਹੇ ਨਵਦੀਪ ਬੈਂਸ ਆ, ਰਮਨਦੀਪ ਸਰਾਏ ਆ, ਜਸਰਾਜ ਹੱਲਣ ਆ, ਗਗਨ ਸਿੱਕਵਿਆ, ਤੇ ਇਹ ਬੋਬ ਵੀ ਜਿੱਤੇ ਜੀ, ਬੋਬ ਸਰੀ ਆ, ਤੇ ਸੁਖ ਧਾਲੀਵਾਲ ਜਿੱਤੇ ਆ, ਤੇ ਮਨਵਿੰਦਰ ਸਿੱਧੂ ਬੜੇ ਨੌਜਵਾਨ ਆ ਜੀ ਉਹ ਜਿੱਤੇ ਆ, ਤੇ ਕਾਫੀ ਜਿਹੜੀਆਂ ਔਰਤਾਂ ਨੂੰ ਵੀ ਜਿਹੜਾ ਕਾਫੀ ਮਿਲੀਆਂ, ਤੇ ਰੂਬੀ ਸੋਤਾਰਾ ਨੂੰ ਵੀ ਸੀਟ ਮਿਲੀ ਆ, ਕਮਲ ਖਹਿਰਾ ਨੂੰ, ਅੰਜੂ ਢਿੱਲੋ ਨੂੰ, ਵਰਦੇਸ਼ ਚਾਂਗੜ, ਅਨੀਤਾ ਆਨੰਦ ਤੇ ਸੋਨੀਆ ਸਿੱਧੂ, ਤਕਰੀਬਨ ਇਹ ਵੀ ਬੀਬੀਆਂ ਵੀ ਜਿਹੜੀਆਂ ਸਾਰੀਆਂ ਜਾਣ ਚ ਕਾਮਯਾਬ ਹੋਈਆਂ। ਤੇ ਚਲੋ ਦੋ ਤਿੰਨ ਦਿਨ ਚਾਰ ਦਿਨ ਹੁਣ ਹਾਈ ਪਿੱਚ ਡਰਾਮਾ ਚੱਲੂ ਆ, ਤੇ ਫੇਰ ਕਲੀਅਰ ਗੱਲ ਹੋਊਗੀ ਵੀ ਕੌਣ ਬੰਦਾ ਕਿੱਥੇ ਆਉਂਦਾ। ਪਰ ਹਾਂ ਇੰਨਾ ਕੁ ਜ਼ਰੂਰ ਆ ਵੀ ਜੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਜੇ ਜਗਮੀਤ ਹੋ ਰਹੇ ਚਾਹੇ ਹਾਰੇ ਆ, ਉਹਨਾਂ ਦੀ ਪਾਰਟੀ ਹਾਰੀ ਆ, ਆਪ ਤਾਂ ਉਹ ਜਿੱਤੇ ਆ, ਤਾਂ ਉਹਨਾਂ ਨੂੰ ਇਹ ਬੈਨੀਫਿਟ ਜ਼ਰੂਰ ਮਿਲੂਗਾ ਵੀ ਉਹਨਾਂ ਨੇ ਜਿਹੜਾ ਟਰੂਡੋ ਨੂੰ ਕਲੀਅਰ ਸਮਰਥਨ ਨਹੀਂ ਮਿਲਿਆ। ਸੋ ਟਰੂਡੋ ਦੇ ਮਾਮਲੇ ਚ ਕੱਲ ਨਾ ਮੈਂ ਰਾਤੀ ਇੱਥੇ ਮੇਰੇ ਕੋਲੇ ਇੱਕ ਹੋਟਲ ਦੇ ਵਿੱਚ ਨਾ ਗਰੁੱਪ ਰੁਕਿਆ ਸੀ ਸਾਈਕਲਿੰਗ ਦਾ, ਤੇ ਉਹ ਸਾਈਕਲਿੰਗ ਗਰੁੱਪ ਦੇ ਵਿੱਚ ਇੱਕ ਕੈਨੇਡਾ ਦਾ ਨਾਗਰਿਕ ਸੀਗਾ, ਇੱਕ ਕੈਨੇਡੀਅਨ ਸੀਗਾ, ਤੇ ਉਹ ਕਹਿੰਦਾ ਮੈਨੂੰ ਭਾਵੇਂ 10-12 ਸਾਲ ਇੱਥੇ ਹੋ ਗਿਆ ਇਹਨੂੰ, ਪਰ ਮੈਂ ਕੈਨੇਡੀਅਨ ਨਾਗਰਿਕ ਹਾਂ। ਤੇ ਉਹ ਨਾ ਟਰੂਡੋ ਦੇ ਬਾਪ ਦੀ ਟਰੂਡੋ ਨਾਲੋਂ ਵੀ ਵੱਧ ਸਿਫਤ ਕਰ ਰਿਹਾ ਸੀ। ਆਪਾਂ ਤਾਂ ਟਰੂਡੋ ਦੇ ਮਾਮਲੇ ਚ ਸਿਰਫ ਇੰਨਾ ਤਾਂ ਸਿਫਤ ਕਰਦੇ ਹਾਂ ਵੀ ਉਹਨੇ ਮਾਈਗ੍ਰੈਂਟ ਨੂੰ ਬੜੀ ਸਪੋਰਟ ਕੀਤੀ ਆ, ਖਾਸ ਕਰਕੇ ਸਿੱਖਾਂ ਨੂੰ ਆਪਦੇ ਬੰਦਿਓ ਹਰ ਟਾਈਮ ਉਹਨੇ ਮੂਹਰੇ ਰੱਖਿਆ, ਮਾਫ਼ੀ ਮੰਗ ਕੇ ਉਹਨੇ ਕਾਮਾ ਘਾਟਾ ਮਾਰੂ ਤੇ ਬੜੇ ਦਿਲ ਜਿੱਤਿਆ। ਪਰ ਸਾਰੇ ਜਾਣੇ ਕਹਿੰਦੇ ਵੀ ਟਰੂਡੋ ਦਾ ਜਿਹੜਾ ਡੈਡੀ ਸੀ ਨਾ ਉਹ ਇਦੋਂ ਵੀ ਜ਼ਿਆਦਾ ਵਧੀਆ ਚੰਗਾ ਪ੍ਰਧਾਨ ਮੰਤਰੀ ਸੀ, ਤੇ ਸਭ ਤੋਂ ਲੰਮਾ ਟਾਈਮ ਪ੍ਰਧਾਨ ਮੰਤਰੀ ਰਹਿਣ ਦਾ ਵੀ ਰਿਕਾਰਡ ਆ ਉਹਦਾ। ਸੋ ਇੱਕ ਇਹ ਵੀ ਪਰਿਵਾਰਕ ਹੀ ਜਿਹੜੀ ਕੁਰਸੀ ਇੱਕ ਦੂਜੇ ਨੂੰ ਆਈ ਹੈ, ਪਰ ਇਹਨਾਂ ਦੀ ਪਰਿਵਾਰਕ ਕੁਰਸੀ ਇਸ ਲਈ ਨਹੀਂ ਆਈ ਵੀ ਬਾਦਲਾਂ ਨੇ ਆਪਦੇ ਜਿਹੜੀ ਵਿਰਾਸਤ ਚ ਦਿੱਤੀ ਆ, ਟਰੂਡੋ ਨੇ ਆਪਦੇ ਕੰਮਾਂ ਨਾਲ, ਜਸਟਿਨ ਨੇ ਆਪਦੇ ਕੰਮਾਂ ਨਾਲ ਆਪਦੇ ਬਾਪ ਦੀ ਜਿਹੜੀ ਖੁਸੀ ਕੁਰਸੀ ਨੂੰ ਦੁਬਾਰੇ ਹਾਸਲ ਕੀਤਾ ਸੀਗਾ। ਸੋ ਇਸ ਕਰਕੇ ਲੱਗਦਾ ਵੀ ਪ੍ਰਧਾਨ ਮੰਤਰੀ ਦਾ ਹੁਣ ਟਰੂਡੋ ਹੀ ਬਣਨਗੇ, ਤੇ ਟਰੂਡੋ ਬਣਨ ਤੋਂ ਬਾਅਦ ਜਿਹੜੇ 33 ਆ ਜਿਹੜੇ ਆਜ਼ਾਦ ਆ ਉਹਨਾਂ ਚੋਂ ਵੀ ਹੋ ਸਕਦਾ ਵੀ ਜੇ ਆਜ਼ਾਦ ਦੇ ਵਿੱਚੋਂ 10-12 ਬੰਦੇ ਸਮਰਥਨ ਇਹਨਾਂ ਨੂੰ ਦੇ ਗਏ ਤਾਂ ਹੋ ਸਕਦਾ ਜਗਮੀਤ ਹੋਰਾਂ ਦੀ ਜਿਹੜੀ ਪੁੱਛ ਗਿੱਛ ਉਨੀ ਨਾ ਰਹੇ, ਪਰ ਜੇ ਜਗਮੀਤ ਦੀ ਪਾਰਟੀ ਬਿਨਾਂ ਸ਼ਰਤ ਇਹਨਾਂ ਨੂੰ ਸਮਰਥਨ ਦਿੰਦੀ ਹੈ ਤਾਂ ਹੋ ਸਕਦਾ ਫਿਰ ਕੋਈ ਜਗਮੀਤ ਨੂੰ ਕੋਈ ਵਧੀਆ ਅਹੁਦਾ ਰੁਤਬਾ ਮਿਲ ਜੇ।
ਮਿਲ ਜਾਏ ਬਿਲਕੁਲ ਜ਼ਰੂਰ। ਸੋ ਭਾਜੀ ਦੂਸਰੀ ਗੱਲ ਬਈ ਮੈਂ ਵੀ ਕਰਨਾ ਚਾਹੁੰਦੀ ਹਾਂ ਬਈ ਸਭ ਤੋਂ 18 ਜਿਹੜੇ ਸੰਸਦ ਮੈਂਬਰ ਉਹਨਾਂ ਦੇ ਵਿੱਚੋਂ 5 ਜਿਹੜੇ ਆ ਹੁਸ਼ਿਆਰਪੁਰ ਦੇ ਆ।
ਵੈਲ ਕੀ ਬਾਤ ਹੈ ਤੁਹਾਡੀ, ਫਿਰ ਹੁਣ ਹੁਸ਼ਿਆਰਪੁਰੀਆਂ ਦੀ ਚੜ੍ਹਤ ਹੋ ਗਈ। ਇਸ ਵਾਰੀ
ਦੁਆਬਾ ਲੈ ਗਿਆ ਇਸ ਵਾਰੀ ਤਾਂ। ਹਾਂ ਬਿਲਕੁਲ ਸਹੀ ਗੱਲ ਆ ਹਰਮ। ਸੋ
ਕੋਈ ਨਾ ਜੀ
ਮੈਸੇਜਸ ਵੀ ਕਾਜੀ ਆ ਰਹੇ ਆ।
ਜਦੋਂ ਕੋਈ ਆਇਆ ਜਿੱਤਦੇ ਆ ਉਦੋਂ ਅਸੀਂ ਸਾਰੇ ਪੰਜਾਬੀ ਹੁੰਨੇ ਆ, ਜਦੋਂ ਸਾਡਾ ਮਾਲ ਬਾ ਜਿੱਤ ਗਿਆ ਉਦੋਂ ਅਸੀਂ ਮਲਵਈ ਹੁੰਨੇ ਆ, ਸਾਡਾ ਤਾਂ ਸਿੱਧਾ ਰਿਕਾ ਆ
ਉਦੋਂ ਮਲਵਈ ਹੁੰਨੇ ਆ। ਬਸ ਬਸ ਸਹੀ ਗੱਲ, ਉਹੀ ਗੱਲ ਜੋ ਤੁਸੀਂ ਕਹਿ ਰਹੇ ਸੀ ਭਾਜੀ ਕਿ ਮੋਹਰਾਂ ਲਾਉਣ ਦੀ, ਅਸੀਂ ਬਹੁਤ ਮੋਹਰਾਂ ਲਾਉਂਦੇ ਆ, ਅਸੀਂ ਬਹੁਤ ਜ਼ਿਆਦਾ ਮੋਹਰਾਂ ਲਾਉਂਦੇ ਜੇ ਅਸੀਂ ਜੋ ਸਾਡੇ ਗੁਰੂਆਂ ਨੇ ਕਿਹਾ ਇਨਸਾਨ ਬਣਨ ਦੀ, ਜੇ ਏਕੇ ਦੀ ਗੱਲ ਕੀਤੀ ਆ ਹਨਾ, ਮਾਨਸ ਕੇ ਜਾਤ ਦੀ ਗੱਲ ਕੀਤੀ ਇੱਕ ਦੀ, ਪਰ ਅਸੀਂ ਬਹੁਤ ਸਾਰੀਆਂ ਮੋਹਰਾਂ ਲਗਾਉਂਦੇ ਆ। ਅਸੀਂ ਕਦੀ ਸਿੱਖ ਦੀ ਮੋਹਰ ਲਗਾ ਦਿੰਨੇ ਆ ਜੇ ਸਾਨੂੰ ਮੈਨੂੰ ਵਧੀਆ ਲੱਗਦਾ, ਤੇ ਅਸੀਂ ਪੰਜਾਬੀ ਹੋਣ ਦੀ ਲਾ ਦਿੰਨੇ ਆ, ਫੇਰ ਕਿਤੇ ਹੋਰ ਅੱਗੇ ਚੱਲਦੇ ਆ ਤਾਂ ਦੁਆਬਾ ਮਾਲਵਾ ਮਾਝਾ ਹੋ ਜਾਂਦਾ ਆ ਹਨਾ। ਯਾਨੀ ਹਰ ਜਗ੍ਹਾ ਤੇ ਸਾਨੂੰ ਇੱਕ ਨਾ ਇੱਕ ਟੈਗ ਲਾਉਣ ਦੀ ਜਿਹੜੀ ਉਹ ਆਦਤ ਪਈ ਹੋਈ ਆ, ਅਸੀਂ ਆਪਣੇ ਆਪ ਨੂੰ ਹਮੇਸ਼ਾ ਦੂਸਰਿਆਂ
ਨੂੰ। ਕਈ ਗੱਲਾਂ ਤਾਂ ਹੁੰਦੀਆਂ ਕਾਮਨ, ਕਈ ਗੱਲਾਂ ਹੁੰਦੀਆਂ ਕਾਮਨ। ਜੇ ਹੁਣ ਮੈਂ ਕਹਾਂ ਵੀ ਮੈਂ ਨੀ ਕਿਤੇ ਜ਼ਿੰਦਗੀ 'ਚ ਗਲਤੀ ਕੀਤੀ, ਇਹ ਤਾਂ ਹੋ ਹੀ ਨੀ ਸਕਦਾ। ਵੀ ਜੇ ਕਿਸੇ ਬੰਦੇ ਨੇ, ਕੋਈ ਬੰਦਾ ਆ ਕੇ ਦਾਅਵਾ ਕਰਦਾ ਵੀ ਮੈਂ ਜ਼ਿੰਦਗੀ 'ਚ ਗਲਤੀ ਨੀ ਕੀਤੀ, ਉਹ ਜਾਂ ਤਾਂ ਝੂਠ ਬੋਲ ਰਿਹਾ ਤੇ ਜਾਂ ਫਿਰ ਉਹ ਗੁਰੂ ਨਾਨਕ ਦੇਵ ਜੀ ਦੇ ਲੈਵਲ ਦੀ ਗੱਲ ਕਰ ਰਿਹਾ ਜਿਹੜੀ ਕਿ ਹੋ ਹੀ ਨਹੀਂ ਸਕਦੀ। ਠੀਕ ਆ, ਫਿਰ ਇੱਕੋ ਹੀ ਆਪਸ਼ਨ ਰਹਿ ਗਿਆ ਕਿ ਝੂਠ ਬੋਲ ਰਿਹਾ। ਠੀਕ ਆ ਜੀ, ਤਾਂ ਇਹ ਇਸ ਕਰਕੇ ਗਲਤੀਆਂ ਕਰਦੇ ਆ, ਪਰ ਸਾਡਾ ਨਾ ਇੱਕ ਹੋਰ ਪੈਮਾਨਾ ਹੋਣਾ ਚਾਹੀਦਾ ਗਲਤੀਆਂ ਆਂਕਣ ਦਾ, ਗਲਤੀਆਂ ਨੂੰ ਤੇ ਦੇਖਣ ਦਾ, ਸੋਚਣ ਦਾ। ਉਹਦੇ ਚ ਸਾਡੇ ਲਈ ਨਿੱਜਤਾ ਇੱਕ ਤਾਂ ਦੂਰ ਹੋਣੀ ਚਾਹੀਦੀ ਉਸ ਗੱਲ ਦੇ ਉੱਤੇ, ਨਿੱਜਤਾ ਕਿਤੇ ਨਾ ਭਾਰੂ ਪਵੇ। ਠੀਕ ਆ, ਦੂਜੀ ਗੱਲ ਇਹ ਆ ਵੀ ਬੰਦੇ ਦਾ ਪਿਛੋਕੜ ਦੇਖਣਾ ਚਾਹੀਦਾ, ਬੰਦੇ ਦੀ ਕਾਰ ਵਿਹਾਰ ਸਾਰਾ ਕੁਛ ਦੇਖਣਾ ਚਾਹੀਦਾ ਤਾਂ ਕਿ ਬੰਦੇ ਨੂੰ ਪਤਾ ਲੱਗੇ ਵੀ ਇਹ ਜਾਣ ਬੁੱਝ ਕੇ ਗੱਲਾਂ ਕਰ ਰਿਹਾ। ਜਿਵੇਂ ਹੁਣ ਕੁਝ ਇੱਕ ਬੰਦੇ ਆ ਜਿਹੜੇ ਤੜਕੇ ਹੱਥ ਨੇ ਫੇਸਬੁੱਕ ਤੇ ਰੱਬ ਨੂੰ ਗਾਲਾਂ ਕੱਢੀ ਜਾਂਦੇ ਆ, ਪੁੱਠਾ ਸਿੱਧਾ ਲਿਖੀ ਜਾਂਦੇ, ਬੋਲੀ ਜਾਂਦੇ ਆ, ਤਾਂ ਉਹਨਾਂ ਦੀ ਇੱਕ ਹਿਸਟਰੀ ਆ, ਉਹਨਾਂ ਦਾ ਇੱਕ ਸਾਨੂੰ ਹੁਣ ਤਾਂ ਜਮਾਂ ਕਲੀਅਰ ਕੱਟ ਹਿਸਟਰੀ 10-10, 12-12 ਸਾਲ ਹੋ ਗਏ ਫੇਸਬੁੱਕ ਤੇ, ਪਤਾ ਵੀ ਇਹ ਬੰਦਾ ਕਿਸ ਲੈਵਲ ਦਾ ਤੇ ਕਿਹੋ ਜਿਹੀਆਂ ਗੱਲਾਂ ਕਰਦਾ। ਇੱਕ ਮਿੰਟ ਚ ਬੰਦਾ ਟਾਈਮ ਲਾਈਨ ਤੇ ਜਾ ਕੇ ਪਛਾਣ ਲੈਂਦਾ ਵੀ 2007 ਚ ਤਾਂ ਇਹ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ, ਹੁਣ ਅੱਜ ਇਹ ਕਰ ਰਿਹਾ। ਠੀਕ ਹੈ ਨਾ। ਸੋ ਇਹਨਾਂ ਚੀਜ਼ਾਂ ਤੋਂ ਨਾ ਮੈਂ ਬਹੁਤ ਬਚਦਾ ਹੁੰਦਾ, ਪਰ ਦੇਖੋ ਨਿੱਕੀ ਨਿੱਕੀ ਗੱਲਾਂ ਘੇਰ ਦੇਣੀਆਂ ਪੈ ਜਾਂਦੀਆਂ। ਕੱਲ ਪਰਸੋਂ ਦੀ ਗੱਲ ਆ ਜੀ, ਅਸੀਂ ਇੱਕ ਜਿਹੜੀ ਪਿੰਡ ਆਸਟ੍ਰੇਲੀਆ ਦੇ ਉੱਤੇ ਜਿਹੜੀ ਇੱਥੋਂ ਦੀ ਪੰਜਾਬੀ ਫੈਮਿਲੀ ਦੀ ਜਿਹੜੀ ਇੱਕ ਵੀਡੀਓ ਪਾਈ ਆ ਭੇਡਾਂ ਦੇ ਫਾਰਮ ਦੀ, ਸੰਧੂ ਪਰਿਵਾਰ ਦੀ, ਹੁਣ ਉਹ ਵੀਡੀਓ ਨੂੰ ਬੜਾ ਪਸੰਦ ਕੀਤਾ ਜਾ ਰਿਹਾ, ਲੋਕ ਬਹੁਤ ਸ਼ੇਅਰ ਕਰੀ ਜਾਂਦੇ ਆ, ਬਹੁਤ ਸੋਹਣੇ ਉਹਦੇ ਵਿਊਜ ਆ ਰਹੇ ਆ, ਤੇ ਅਗਲੀ ਵੀਡੀਓ ਤੋਂ ਵੀ ਵਧੀਆ ਜਿਹੜੀ ਭੇਡਾਂ ਦੀ ਸਾਰੀ ਸ਼ੇਅਰਿੰਗ ਪਹਿਲੀ ਵਾਰ ਕਿਸੇ ਪੰਜਾਬੀ ਚੈਨਲ ਦੇ ਉੱਤੇ ਆ ਰਿਹਾ ਵੀ ਭੇਡਾਂ ਕਿਵੇਂ ਮੁੰਨੀ ਦੀਆਂ, ਤੇ ਉਹ ਚੀਜ਼ਾਂ ਅੱਜ ਫਰਾਈਡੇ ਨੂੰ ਅਗਲੇ ਨੂੰ ਆਜੂਗੀ, ਉਹ ਚੀਜ਼ਾਂ ਸਾਨੂੰ ਪਤਾ ਵੀ ਵਾਕਈ ਬਾ ਕਮਾਲ ਚੀਜ਼ ਆ। ਪਰ ਤੁਸੀਂ ਹੁਣ ਜੇ ਤੁਸੀਂ ਉਹਦੇ ਕਮੈਂਟ ਪੜੇ, ਉਹਦੇ ਤੇ ਜਿੰਨੇ ਕੁ ਕਮੈਂਟ ਆਇਆ 100-200 ਉਹਨਾਂ ਦੇ ਵਿੱਚ ਪੜੋਂਗੇ ਤਾਂ ਉਹਦੇ ਚ ਇੱਕ ਬੰਦੇ ਨੇ ਤਾਂ ਮੇਰੀ ਕਲਾਸ ਲਾਈ ਹੋਈ ਆ, ਕਹਿੰਦਾ ਜੀ ਜੱਟ ਲਿਖਣਾ ਜ਼ਰੂਰੀ ਸੀ ਤੁਹਾਨੂੰ ਉਹਦੇ ਚ ਕਿਤੇ, ਜਦੋਂ ਟਾਈਟਲ ਦਿੱਤਾ ਮਨਪ੍ਰੀਤ ਹੋਰਾਂ ਨੇ ਐਡੀਟਿੰਗ ਦੇ ਵਿੱਚ, ਉਹ ਚ ਲਿਖਤਾ ਇੱਕ ਪੰਜਾਬੀ ਜੱਟ ਨੇ ਜਦੋਂ ਪਕਾਈ ਹਿੰਡ। ਠੀਕ ਆ, ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਕੋਈ ਜੱਟ ਸ਼ਬਦ ਦੀ ਕੋਈ ਬੁਰਾਈ ਨੀ ਸੀਗੀ, ਜੱਟ ਮੀਨਸ ਇਕੱਲੇ ਅਸੀਂ ਨੀ, ਜੱਟ ਤਾਂ ਹਿੰਦੂ ਵੀ ਆ, ਜੱਟ ਸਿੱਖ ਵੀ ਆ, ਜੱਟ ਮੁਸਲਿਮ ਵੀ ਆ, ਸਾਰਾ ਕੁਛ ਆ। ਜੱਟ ਇੱਕ ਕਿੱਤੇ ਦਾ ਨਾਂ, ਠੀਕ ਹੈ ਨਾ, ਇੱਕ ਕਿੱਤੇ ਦਾ ਨਾਂ। ਜੇ ਹੁਣ ਕੋਈ ਖੇਤੀ ਕਰਦਾ ਤਾਂ ਹਾਂ ਉਹ ਜੱਟ ਸੀ, ਤੇ ਉਸ ਬੰਦੇ ਨੇ ਮੇਰੀ ਜੱਟ ਕੇ ਕਲਾਸ ਲਾਈ, ਪਰ ਮੈਂ ਤਾਂ ਚਲੋ ਕੋਈ ਫਰਕ ਨੀ ਪੈਂਦਾ, ਆਪਾਂ ਤਾਂ ਮਾਫੀ ਮੰਗਦੇ ਹਾਂ, ਆਪਾਂ ਮਾਫੀ ਮੰਗ ਲਈ ਵੀ ਕੋਈ ਨਾ ਜੀ, ਅੱਗੇ ਤੋਂ ਇਹ ਵੀ ਗਰੇਜ ਕਰਾਂਗੇ, ਇਹ ਵੀ ਨੀ ਲਿਖਦੇ। ਠੀਕ ਆ, ਪਰ ਕਈ ਲੋਕ ਹੁੰਦੇ ਆ, ਹੁਣ ਜੀਵਨ ਸੰਧੂ ਨੇ ਇੰਟਰਵਿਊ ਕੀਤੀ ਮੇਰੇ ਨਾਲ 30-35 ਸਾਲ ਤੋਂ, ਉਹ ਬੇਚਾਰੀ ਇੱਥੇ ਰਹਿ ਰਹੀ ਆ, ਉਹ ਨਹੀਂ ਕਿਤੇ ਕੈਮਰੇ ਦੇ ਸਾਹਮਣੇ ਆਏ। ਠੀਕ ਆ, ਉਹਨਾਂ ਤੋਂ ਕਿਤੇ ਬੋਲਣ ਚ ਕਿਸਾਨ ਦੀ ਗਲਤੀ ਰਹਿ ਗਈ, ਉਹ 1888 ਕਹਿੰਦੀ ਸਨ ਤੇ 1988 ਕਹਿ ਗਏ, ਤੇ ਕੁਦਰਤੀ ਸਾਡੀ ਵੀ ਨਿਗਾਹ ਨੀ ਪਈ ਵੀ ਉਹ 100 ਸਾਲ ਦੀ ਕਿਵੇਂ ਗੱਲ ਕਰਕੇ, ਇੱਕ 100 ਸਾਲ ਦਾ ਉਹ ਕਿਤੇ ਭੁਲੇਖੇ ਨਾ ਕਹਿ ਗਏ। ਚਲੋ ਜੀ, ਜਦੋਂ ਸਾਨੂੰ ਪਤਾ ਲੱਗੀ ਅਸੀਂ ਉੱਥੇ ਕੈਪਸ਼ਨ ਲਾਤਾ ਪੱਕਾ ਹੀ ਵੀ ਭਾਈ ਏਦਾਂ, ਪਰ ਤੁਸੀਂ ਹੈਰਾਨ ਹੋਵੋਗੇ ਵੀ ਉਹ ਚੀਜ਼ ਸਾਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਹੁਤ ਸਾਰੇ ਕਮੈਂਟ ਮੈਂ ਹਟਵਾ ਤੇ ਉਸ ਵਿਸ਼ੇ ਤੇ, ਮੈਂ ਕਿਹਾ ਯਾਰ ਮੈਨੂੰ ਤਾਂ ਕੋਈ ਫਰਕ ਨੀ ਪੈਂਦਾ, ਜਿਹੜੇ ਉਸ ਔਰਤ ਨੂੰ ਗਲਤ ਘਟੀਆ ਸ਼ਬਦ ਵਰਤ ਕੇ ਉਹਨੂੰ ਬੋਲ ਰਹੇ ਆ, ਲਿਖ ਰਹੇ ਆ, ਉਹ ਕਦੋਂ ਗਾਹ ਨੂੰ ਕਿਤੇ ਕੈਮਰੇ ਤੇ ਆਊਗੀ। ਇੱਕ ਇੱਕ ਇੰਸਪੀਰੇਸ਼ਨ ਵਾਲੀ ਸਟੋਰੀ ਆ, ਉਹਨੂੰ ਸੁਣ ਕੇ ਲੋਕਾਂ ਨੂੰ ਇੰਸਪਾਇਰ ਹੋਣਾ, ਤੇ ਪਰ ਜਿਹੜੇ ਬੰਦਿਆਂ ਨੂੰ ਉਹ ਚੀਜ਼ਾਂ ਦਿਖਦੀਆਂ ਨੇ ਇੰਸਪੀਰੇਸ਼ਨ, ਉਹਨਾਂ ਨੂੰ ਦੇਖ ਰਿਹਾ ਉਹ ਇੱਥੋਂ ਤੱਕ ਵੀ ਸ਼ਬਦ ਲਿਖਤੇ ਵੀ ਉਹਨੇ ਹੁਣ ਵਾਲ ਕਟਾਏ ਹੋਏ ਆ। ਠੀਕ ਆ, ਕਹਿੰਦੇ ਇਹ ਤਾਂ ਆਪ ਹੀ ਭੇਡਾਂ ਚ ਰਹਿ ਕੇ ਭੇਡ ਬਣੀ ਹੋਈ ਹੈ, ਇਹਦਾ ਸ਼ਬਦ ਵਰਤ ਲਏ। ਮੈਨੂੰ ਬੜਾ ਦੁੱਖ ਲੱਗਿਆ, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਦੇਖੋ ਮੈਂ ਵੀ ਇੱਕ ਸਿੱਖ ਪਰਿਵਾਰ ਚੋਂ ਪੈਦਾ ਹੋਇਆ ਤੇ ਮੈਂ ਸਦਾ ਹੀ ਬੋਲਦਾ ਵੀ ਮੈਂ ਭਾਈ ਇੱਕ ਪਤੇ ਤਬੰਦਾ ਭੱਜਿਆ ਹੋਇਆ, ਮੈਂ ਕਦੇ ਕੋਈ ਇਸ ਚ ਲੁਕੋ ਨੀ ਸਕਦਾ, ਜਿਹੜੀ ਗੱਲ ਹੈਗੀ ਆ ਠੀਕ ਆ। ਤੇ ਉਹ ਮੈਂ ਵਾਪਸ ਵੀ ਪਤਾ ਨੀ ਕਦੋਂ ਆ ਜਾ, ਪਤਾ ਨੀ ਕਦੋਂ ਰਹਿਮਤ ਹੋ ਜੇ, ਕਦੋਂ ਮੈਂ ਆ ਜਾ। ਨਾ ਆਉਣ ਦੇ ਵੀ ਮੇਰੇ ਬਹੁਤ ਵੱਡੇ ਰੀਜ਼ਨ ਆ, ਉਹ ਵੀ ਮੈਂ ਕਿਤੇ ਨਾ ਕਿਤੇ ਜਿਹੜਾ ਮਰਜ਼ੀ ਮੈਨੂੰ ਨਿੱਜੀ ਤੌਰ ਤੇ ਦੱਸਦੇ, ਮੈਂ ਪਬਲਿਕਲੀ ਤਾਂ ਨੀ ਦੱਸਦਾ ਵੀ ਲੋਕ ਅਖਣੇ ਖਣੀ ਇਹ ਉਹ ਲੈਂਦਾ ਗਾ ਸਿੰਪਤੀ ਲੈਣ ਦੀ ਕੋਸ਼ਿਸ਼ ਕਰਦਾ ਨੀ, ਮੈਂ ਉਹ ਚੀਜ਼ਾਂ ਨੀ ਕਰਦਾ। ਪਰਸਨਲ ਪੱਧਰ ਤੇ ਮੈਨੂੰ ਆ ਜੇ ਕੋਈ ਮਿਲ ਲੇ, ਮੈਂ ਦੱਸ ਦੂ ਵੀ ਕਿਉਂ ਨੀ ਆ, ਠੀਕ ਆ, ਵੀ ਕਿਉਂ ਨੀ ਮੈਂ ਹਜੇ ਤੱਕ ਰੂਪ ਸਰੂਪ ਚ ਆਇਆ। ਪਰ ਹੁਣ ਯਾਰ ਮੈਨੂੰ ਐ ਦੱਸੋ, ਜੇ ਅਸੀਂ 2% ਸਾਰੇ ਅਸੀਂ ਪੰਜਾਬੀ ਆ, ਉਹਦੇ ਵਿਚੋਂ ਪੂਰੇ ਰੂਪ ਵਾਲੇ ਮੈਨੂੰ ਲੱਗਦਾ 0.0 ਕੁਛ ਪੰਜਾਬੀ ਆ, ਤੇ ਜਿਹੜੇ 99% ਲੋਕ ਆ ਉਹ ਭੇਡਾਂ, ਉਹ 99% ਲੋਕਾਂ ਨੂੰ ਅਕਲ ਨੀ ਹੈ, ਉਹ ਕਿਸੇ ਚੀਜ਼ ਨੂੰ ਮੰਨਦੇ ਨੀ, ਉਹ ਚੰਗੇ ਇਨਸਾਨ ਨੀ ਹਨ, ਉਹ ਕਿਸੇ ਦਾ ਭਲਾ ਨੀ ਕਰਦੇ, ਉਹ ਵੱਡੇ ਵੱਡੇ ਅਹੁਦਿਆਂ ਤੇ ਨੀ ਪਹੁੰਚੇ, ਉਹ ਪੜ੍ਹੇ ਲਿਖੇ ਨੀ, ਉਹ ਦਿਆਲੂ ਨੀ। ਯਾਰ ਕਿਹੜੀਆਂ ਗੱਲਾਂ ਕਰਦੇ ਆ ਅਸੀਂ, ਕਿੱਡੀ ਛੋਟੀ ਸੋਚ ਦੇ ਵਿੱਚ ਅੜਕ ਕੇ ਰਹਿ ਗਏ। ਸਾਨੂੰ ਬਾਬੇ ਨਾਨਕ ਨੇ ਜਗਤ ਗੁਰੂ ਬਣ ਕੇ ਦਿਖਾਇਆ ਵੀ ਸਾਰਾ ਜਗਤ ਤੁਹਾਡਾ, ਸਾਰੇ ਜਗਤ ਨੂੰ ਬ੍ਰਹਮੰਡ ਨੂੰ ਪਿਆਰ ਕਰੋ। ਉਹਨਾਂ ਨੇ ਜਦੋਂ ਗੱਲ ਹੀ ਮੁਕਾਤੀ ਵੀ ਕੁਦਰਤ ਦੇ ਵਿੱਚ ਵੱਸਦਾ ਉਹ, ਤੇ ਕਣ ਕਣ ਘੱਟ ਘੱਟ ਚ ਵੱਸਦਾ। ਹੁਣ ਇੱਕ ਗੁਰਸਿੱਖ ਨੂੰ ਜੇ ਉਸ ਔਰਤ ਦੇ ਵਿੱਚੋਂ ਭੇਡ ਨਜ਼ਰ ਆਉਂਦੀ ਆ, ਤਾਂ ਉਹ ਗੁਰਸਿੱਖ ਅਖਵਾਉਣਾ ਉਹਦੀ ਲਾਹਣਤ ਆ ਉਹਦੇ ਮੂੰਹ ਤੇ, ਮੈਂ ਲਾਹਣਤ ਪਾਉਣਾ, ਮੇਰੇ ਜਿਹੜੀ ਗੋਲੀ ਮਾਰਨੀ ਆ ਮਾਰ ਦੇ। ਜਿਹੜੇ ਬੰਦੇ ਨੂੰ ਆਈ ਨੀ ਪਤਾ ਵੀ ਸਤਿਕਾਰ ਕਿਵੇਂ ਕਰੀ ਜਾਂਦਾ, ਜਾਂ ਸਿੱਖੀ ਕੀ ਆ, ਸਿੱਖੀ ਕੀ ਸਿਖਾਉਂਦੀ ਆ ਤੁਹਾਨੂੰ,
ਬਿਲਕੁਲ।
ਜਿਹਨੂੰ ਇਹੀ ਨੀ ਪਤਾ, ਪਹਿਲਾਂ ਫਲਸਫਾ ਹੀ ਨੀ ਪਤਾ ਗੁਰੂ ਨਾਨਕ ਦੀ ਸਿੱਖੀ ਦਾ, ਉਹ ਬੰਦਾ ਕੀ ਕਿਵੇਂ ਦੂਜੇ ਨੂੰ ਕਹਿ ਸਕਦਾ ਇਹੋ ਜਿਹੇ ਸ਼ਬਦ। ਸੋ ਮੈਨੂੰ ਬਹੁਤ ਗਿਲਾ ਜੀ ਇਹਨਾਂ ਚੀਜ਼ਾਂ ਦੇ ਉੱਤੇ, ਮੈਂ ਇਹੋ ਜਿਹੇ ਲੋਕਾਂ ਨਾਲ, ਮੈਨੂੰ ਚਾਹੇ ਜਿਹੜੀ ਮਰਜ਼ੀ ਸਜ਼ਾ ਲਾ ਦੇਣ, ਮੈਂ ਇਹੋ ਜਿਹੇ ਲੋਕਾਂ ਨੂੰ ਜ਼ਰੂਰ ਨੰਗੇ ਕਰਨਾ ਚਾਹੁੰਦਾ ਜਿਹੜੇ ਸਿੱਖੀ ਦੇ ਨਾਂ ਦੇ ਉੱਤੇ ਕਲੰਕ ਹੈ ਲੋਕ, ਜਿਹੜੇ ਬੰਦੇ ਨਾ ਆਪਦੇ ਆਪ ਨੂੰ ਸਰਵ ਉੱਚ ਸਮਝ ਕੇ ਤੇ ਦੂਜੇ ਨੂੰ ਭੇਡ ਦਾ ਰੁਤਬਾ ਦਿੰਦੇ ਆ, ਜਾਂ ਦੂਜੇ ਨੂੰ ਇਹ ਕਹਿੰਦੇ ਆ ਵੀ ਉਹਨੂੰ ਤਾਂ ਅਕਲ ਨੀ, ਉਹਨੂੰ ਤਾਂ ਸੂਹ ਨੀ, ਉਹਨੂੰ ਤਾਂ ਪਤਾ ਹੀ ਨੀ ਵੀ ਕੀ ਕਰਨਾ। ਉਹ ਯਾਰ ਤੁਸੀਂ ਆਪਦੀ ਪੀੜ੍ਹੀ ਹੇਠ ਸੋਟਾ ਮਾਰੋ, ਜੇ ਗੁਰੂ ਨਾਨਕ ਦੇਵ ਜੀ ਨੇ ਕਣ ਕਣ ਦੇ ਵਿੱਚ ਨਾ, ਉਹਦੇ ਚ ਵੀ ਰੱਬ ਵੱਸਦਾ। ਜੇ ਤੁਸੀਂ ਉਹਨੂੰ ਨੀ ਕਹਿ ਰਹੇ ਕਿਸੇ ਨੂੰ, ਕਿਸੇ ਔਰਤ ਨੂੰ ਜਾਂ ਕਿਸੇ ਨੂੰ, ਤੁਸੀਂ ਰੱਬ ਨੂੰ ਕਹਿ ਰਹੇ ਹੋ, ਤੁਸੀਂ ਜਿਹੜਾ ਵੀ ਕਿਸੇ ਨੂੰ ਕਹਿਣੇ ਹੋ ਨਾ,
ਤੁਸੀਂ ਆਪਣਾ ਕਰੈਕਟਰ ਦਿਖਾ ਰਹੇ ਹਾਂ।
ਹਾਂ, ਉਹਨੂੰ ਵੀ ਆਪਣਾ ਕਰੈਕਟਰ ਦਿਖਾ ਰਹੇ ਹਾਂ ਵੀ ਸਾਡੀ ਸੋਚ ਕਿੰਨੀ ਕੁ ਡਿਵੈਲਪ ਹੋਈ ਆ, ਜਾਂ ਅਸੀਂ ਕਿੱਥੋਂ ਕੁ ਤੱਕ ਪਹੁੰਚੇ ਹਾਂ। ਬੇਨਤੀ ਆ ਦੋਸਤੋ, ਜਿਹੜੇ ਆਪਣੇ ਲਿਸਨਰ ਆ ਨਾ, ਮੈਂ ਉਹਨਾਂ ਨੂੰ ਜ਼ਰੂਰ ਇੰਨੀ ਕੁ ਬੇਨਤੀ ਕਰੂੰਗਾ, ਜੇ ਕਿਤੇ ਇਹੋ ਜਿਹੀ ਕਿਤੇ ਵੀ ਕੋਈ ਬਹਿਸਬਾਜ਼ੀ ਚੱਲ ਰਹੀ ਹੈ, ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਜਿੱਥੇ ਆਪਦੇ ਆਪ ਨੂੰ ਸਰਵ ਉੱਚ ਸਾਬਤ ਕਰਨ ਲਈ ਤੇ ਦੂਜਿਆਂ ਨੂੰ ਮਾੜਾ ਚੰਗਾ ਕਿਹਾ ਜਾ ਰਿਹਾ, ਇਹੋ ਜਿਹੀ ਸ਼ਬਦਾਵਲੀ ਬੋਲੀ ਜਾ ਰਹੀ ਆ, ਪਹਿਲੀ ਗੱਲ ਤਾਂ ਇੱਕ ਧਿਆਨ ਚ ਜ਼ਰੂਰ ਰੱਖਿਓ, ਸਿੱਖ ਨਹੀਂ ਹੋ ਸਕਦਾ। ਸਿੱਖ ਦੇ ਮੂੰਹ ਦੇ ਵਿੱਚੋਂ ਕਿਤੇ ਮੰਦੀ ਸ਼ਬਦਾਵਲੀ ਨਹੀਂ ਨਿਕਲੂਗੀ ਜੀ। ਸਿੱਖ ਜੇ ਲੜੇ ਵੀ ਆ ਨਾ, ਜੇ ਗੁਰੂ ਦੀਆਂ ਫੌਜਾਂ ਲੜੀਆਂ ਵੀ ਆ, ਉਹ ਗਾਲਾਂ ਨਾਲ ਨੀ ਲੜੀਆਂ, ਉਹਨਾਂ ਨੇ ਤੀਰਾਂ ਤਲਵਾਰਾਂ ਦੀ ਛਾਂ ਨਾਲ ਲੜਿਆ ਤੇ ਆਪਦੀ ਹਿੱਕ ਦੀ ਜ਼ੋਰ ਤੇ ਲੜਿਆ, ਤੇ ਉਹਨਾਂ ਨੇ ਉਹ ਲੜਦਿਆਂ ਹੋਇਆ ਲੋਕਾਂ ਨੂੰ ਗਾਲਾਂ ਨੀ ਕੱਢੀਆਂ। ਉਹਨਾਂ ਨੇ ਜੇ ਕੋਈ ਵੱਡਾ ਟੁੱਕਿਆ ਵੀ ਗਿਆ ਨਾ, ਤੈਨੂੰ ਪਾਣੀ ਪਿਆਇਆ, ਉਹ ਭਾਈ ਘਨੱਈਏ ਦੇ ਵਾਰਸ ਆ ਸਿੱਖ। ਸਿੱਖ ਉਹ ਨੀ ਹੈਗੇ ਜਿਹੜੇ ਤੁਸੀਂ ਜਿਹੜੇ ਬੈਠੇ ਕਾਮੈਂਟ ਰਜਾਈ ਚ ਬੈਠ ਕੇ ਲਿਖ ਦਿੰਦੇ ਹੋ ਤੇ ਲੋਕਾਂ ਨੂੰ ਜਲੀਲ ਕਰਦੇ ਹੋ। ਮੈਨੂੰ ਤੜਕੇ ਜ਼ਰੂਰ ਇਸ ਚੀਜ਼ ਦੀ ਤਲਖੀ ਆਉਂਦੀ ਹੈ ਜਦੋਂ ਇਹਨਾਂ ਚੀਜ਼ਾਂ ਤੇ ਆਉਣੇ, ਪਰ ਮੇਰੀ ਇਹ ਗੱਲ ਸ਼ੇਅਰ ਕਰਨ ਦਾ ਕਾਰਨ ਇੱਧਰ ਪੈਣਾ ਵੀ ਯਾਰ, ਤੁਸੀਂ ਜੇ ਹਰਮਨ ਰੇਡੀਓ ਨਾਲ ਤੁਸੀਂ ਜੁੜੇ ਹੋਏ ਜਾਂ ਸਾਡੇ ਵਿਚਾਰਾਂ ਨੂੰ ਤੁਸੀਂ ਸੁਣਦੇ ਹੋ, ਤਾਂ ਇੰਨਾ ਕੁ ਜ਼ਰੂਰ ਕਰ ਲਓ ਵੀ ਜੀ ਕਹੋ, ਜੀ ਕਹਾਓ, ਹਰ ਉਸ ਚੀਜ਼ ਦਾ ਸਤਿਕਾਰ ਕਰੋ ਜੋ ਕੁਦਰਤ ਨੇ ਪੈਦਾ ਕੀਤੀ ਹੈ। ਕੁਦਰਤ ਨੇ ਉਹਦੇ ਵਿੱਚ ਆਪ ਉਹਦੇ ਘੱਟ ਘੱਟ ਦੇ ਵਿੱਚ ਉਹ ਵਸੀ ਹੋਈ ਆ, ਤੇ ਉਹ ਆਪ ਅਕਾਲ ਪੁਰਖ ਦਾ ਰੂਪ ਆ। ਹਰ ਚੀਜ਼ ਦੀ ਕਦਰ ਕਰੋ, ਹਰ ਚੀਜ਼ ਦੀ ਕਦਰ ਕਰੋ, ਮੰਦੀ ਸ਼ਬਦਾਵਲੀ ਨਾ ਬੋਲੋ। ਨਹੀਂ ਚੀਜ਼ ਚੰਗਾ ਲੱਗਦਾ ਤੁਹਾਨੂੰ, ਮੈਂ ਨੀ ਕਰਦਾ ਕ੍ਰਿਟੀਸਿਜ਼, ਮੈਂ ਰੋਜ਼ ਕਰਦਾ, ਰੋਜ਼ ਕਿਸੇ ਨਾ ਕਿਸੇ ਚੀਜ਼ ਨੂੰ ਜਦੋਂ ਤੁਸੀਂ ਖਬਰਾਂ ਕਰਦੇ ਹੋ ਕਰਨੀ ਪਊਗੀ, ਪਰ ਮੈਂ ਕਿਤੇ ਗਾਲਾਂ ਤਾਂ ਨੀ ਨਾ ਕਰਦਾ ਯਾਰ। ਮੈਂ ਉਹਨੂੰ ਇਹ ਤਾਂ ਨੀ ਕਰਦਾ, ਮੈਨੂੰ ਉਹਦੇ ਕੰਮ ਨਹੀਂ ਚੰਗੇ ਲੱਗਦੇ ਕਿਸੇ ਦੇ, ਤੇ ਮੈਂ ਕਹਿ ਦਿੰਦਾ ਵੀ ਆਹ ਕਰਮ ਉਹਦੇ ਮਾੜੇ ਆ ਜੀ। ਕੋਈ ਮੈਨੂੰ ਹੁਣ ਜੇ ਮੇਰੇ ਮੰਡੀ ਦੇ ਇੱਕ ਮੈਨੂੰ ਬੜੀ ਅਜੀਬ ਗੱਲ ਲੱਗੀ ਵੀ ਭਾਈ ਯਾਰ, ਵੀ ਬੰਦਿਆਂ ਨੇ ਦੇਖੋ ਕਿੰਨਾ ਵਕਤ ਤੇ ਕੀ ਕੁਛ ਬਰਬਾਦ ਕਰਿਆ। ਮੈਂ ਉੱਥੇ ਵਿਅੰਗ ਕੀਤਾ, ਮੈਂ ਵਿਅੰਗ ਵੀ ਕੀਤਾ, ਮੈਂ ਵਿਅੰਗ ਲਿਖੂੰਗਾ ਵੀ, ਪਰ ਮੇਰੀ ਉਹਦੇ ਚ ਇਹ ਮਨਸਾ ਨੀ ਹੋਊਗੀ ਕਿਤੇ ਵੀ ਮੈਂ ਉਹਨੂੰ ਇਹ ਸਮਝਾ ਉਹਨਾਂ ਲੋਕਾਂ ਨੂੰ ਵੀ ਮੈਂ ਹੀ ਬਸ ਹੋਵਾਂ, ਵੀ ਜਲੀਲ ਕਰਾਂ ਜਾਂ ਇਹੋ ਜਿਹੀ ਕੋਈ ਗੱਲ ਕਰਾਂ ਜਿਹਦੇ ਨਾਲ ਉਹਨਾਂ ਨੂੰ ਨਿੱਜੀ ਅਟੈਕ ਕਰਾਂ, ਕੋਈ ਏਦਾਂ ਦੀ ਮੈਂ ਕੋਈ ਗੱਲ ਨੀ ਕਰੂੰਗਾ। ਹਾਂ, ਹਾਸਾ ਖੇਡਣਾ, ਨੱਚਣਾ, ਗਾਉਣਾ ਸਾਰੇ ਮਨ ਦੇ ਚਾਅ ਆ, ਗੁਰਬਾਣੀ ਇਜਾਜ਼ਤ ਦਿੰਦੀ ਆ, ਇੱਕ ਲਿਮਿਟ ਚ ਰਹਿ ਕੇ। ਮੈਂ ਨੀ ਕਹਿੰਦਾ ਵੀ ਹਾਂ ਵੀ ਦਾਰੂਆਂ ਪੀ ਕੇ ਸਟੇਜਾਂ ਤੇ ਨੱਚੋ, ਨੰਗੇ ਡਾਂਸ ਦੇਖੋ ਕਰੋ, ਇਹ ਜਿਹੀਆਂ ਚੀਜ਼ਾਂ ਕਰੋ, ਮੈਂ ਉਹਨਾਂ ਚੀਜ਼ਾਂ ਨੂੰ ਨੀ ਪ੍ਰਮੋਟ ਕਰਦਾ। ਪਰ ਜੇ ਇੱਕ ਮਨ ਦੀ ਖੁਸ਼ੀ ਲਈ ਤੁਸੀਂ ਇੱਕ ਆਪਦੇ ਸੱਭਿਅਕ ਤਰੀਕੇ ਨਾਲ ਖੁਸ਼ੀ ਮਨਾ ਰਹੇ ਹੋ ਤੇ ਕੀ ਮਾੜਾ ਕਰ ਰਹੇ ਹੋ? ਕੁਛ ਨੀ ਮਾੜਾ ਕਰ ਰਹੇ। ਸੋ ਇਸ ਕਰਕੇ ਥੋੜਾ ਜਿਹਾ ਸਾਨੂੰ ਨਾ ਆਪਦੀ ਸੋਚ ਚ ਵਿਸ਼ਾਲਤਾ ਲਿਆਉਣੀ ਪੈਂਦੀ ਆ। ਮੈਂ ਇੱਕ ਗੱਲ ਹੋਰ ਦੱਸ ਦਿੰਦਾ ਵੀ ਇਹ ਸੋਸ਼ਲ ਮੀਡੀਆ ਅਸਲ ਦੇ ਵਿੱਚ ਨਾ ਤੁਹਾਡਾ ਚਿਹਰਾ ਤੁਹਾਡੀ ਤੁਹਾਡੀ ਪ੍ਰੋਫਾਈਲ ਆ। ਸੋਸ਼ਲ ਮੀਡੀਆ ਦੇ ਉੱਤੇ ਲਿਖੀ ਤੁਹਾਡੀ ਹਰ ਗੱਲ ਰਿਕਾਰਡਡ ਆ। ਲੱਖ ਤੁਸੀਂ ਡਿਲੀਟ ਕਰ ਲਓ, ਲੱਖ ਡਿਲੀਟ ਕਰ ਲਓ, ਇੱਕ ਸੈਕਿੰਡ ਦੇ ਵਿੱਚ ਆਰਕਾਈਵ ਚ ਜਾਂ ਹੋਰ ਚੀਜ਼ਾਂ ਚ ਸਾਰੀਆਂ ਗੱਲਾਂ ਨਿਕਲ ਆਉਂਦੀਆਂ, ਠੀਕ ਹੈ ਨਾ। ਤੇ ਮੈਂ ਅੱਗੇ ਕੱਲ ਪਰਸੋਂ ਇਸ ਜਾਂਦਾ ਸੀ ਮਨਪ੍ਰੀਤ ਨਾਲ, ਮੈਂ ਕਿਹਾ ਉਹ ਜਦੋਂ ਗੁਰਦਾਸ ਮਾਨ ਦਾ ਘਟਨਾਕ੍ਰਮ ਜਿਹਾ ਹੋਇਆ ਤੇ ਮੈਂ ਕਿਹਾ ਯਾਰ ਮੈਂ ਵੀ ਗੁਰਦਾਸ ਮਾਨ ਤੇ ਚੰਗੇ ਆਰਟੀਕਲ ਲਿਖੇ ਸੀ ਦੋ ਕੁ ਮੇਰੇ ਯਾਦ ਆਉਂਦੇ ਆ। ਮੈਂ ਕਿਹਾ ਦੋ ਕੁ ਥਾਂ ਤੇ ਮੈਂ ਵੀ ਗੁਣਗਾਨ ਗਾਇਆ ਸੀ। ਮੈਂ ਕਿਹਾ ਪਰ ਸ਼ੁਕਰ ਆ ਵੀ ਮੇਰੀ ਵੈਬਸਾਈਟ ਹੈਕ ਹੋ ਗਈ ਤੇ ਮੇਰੀ ਵੈਬਸਾਈਟ ਦੇ ਵਿੱਚ ਉਹ ਆਰਟੀਕਲ ਜੇ ਰੁਲ ਗਏ ਕਿਤੇ ਵਿੱਚ ਹੀ, ਸ਼ੁਕਰ ਆ। ਮੈਂ ਕਿਹਾ ਨਹੀਂ ਹੈਗੇ ਲੋਕਾਂ ਨੇ ਪੜ੍ਹਨਗੇ ਮੈਨੂੰ ਗਾਲਾਂ ਕੱਢਣਗੇ। ਮੈਂ ਕਿਹਾ ਮੈਂ ਕਿਹਾ ਵੀ ਚਲੋ ਫਿਰ ਮਨਪ੍ਰੀਤਾ ਤਾਂ ਨਹੀਂ ਬਾਈ ਤੂੰ ਉਦੋਂ
ਜਦੋਂ ਉਹਨੇ ਚੰਗੇ ਕੰਮ ਕੀਤੇ ਸੀ। ਬਿਲਕੁਲ ਸਹੀ ਗੱਲ ਆ ਕਿ ਜਦੋਂ ਅਸੀਂ ਕਿਸੇ ਦੀ ਚੰਗਿਆਈ ਦੇਖਦੇ ਹਾਂ ਤਾਂ ਉਹਦੇ ਚੰਗੇ ਕੰਮਾਂ ਦੀ ਗੱਲ ਕਰਨੀ ਬਣਦੀ ਵੀ ਆ। ਔਰ ਤੁਹਾਨੂੰ ਨੀ ਪਤਾ ਹੁਣ ਮੈਂ 2 ਸਾਲ ਬਾਅਦ ਮੈਂ ਕੀ ਗੱਲ ਕਰ ਦੇਵਾਂ, ਤੁਸੀਂ ਅੱਜ ਜੇ ਮੈਨੂੰ ਚੰਗਾ ਕਹਿੰਦੇ ਆ ਤੇ
ਬਿਲਕੁਲ
ਮੇਰੀ ਕਿਹੜੀ ਬੁਰਾਈ ਲੁਕੀ ਹੋਈ ਆ ਮੇਰੇ ਅੰਦਰ, ਹਨਾ, ਉਹ ਜਿੰਨੀ ਦੇਰ।
ਬਿਲਕੁਲ ਬਿਲਕੁਲ। ਪਰ ਮੁੜ ਕੇ ਨਾ ਮਨਪ੍ਰੀਤ ਹੋਰਾਂ ਨੇ ਤੇ ਉਹ ਮੁੰਡਾ ਆਪਣੇ ਮਿੱਤਰ ਸਨੀ ਲੋਟੇ ਤੇ ਬੈਲਰਾਟ ਤੋਂ, ਉਹਨਾਂ ਨੇ ਮੈਨੂੰ ਹੱਸਣ ਲਾ ਕੇ ਕਹਿੰਦੇ ਬਾਈ ਅਸੀਂ ਤੇਰੀ ਨਾ ਵੈਬਸਾਈਟ ਦਾ ਬੈਕਅਪ ਲੈ ਲਿਆ ਤੇ ਅਸੀਂ ਉੱਤੋਂ ਚੱਕ ਲਿਆ ਸਾਰਾ ਕੁਛ ਤੇ ਤੈਨੂੰ ਕਰਾਂਗੇ ਨੰਗਾ ਦੇਖੀ। ਕਹਿੰਨੂੰ ਕਹਿੰਦੇ ਨੰਗਾ ਕਰਾਂਗੇ ਕਿਸੇ ਦਿਨ। ਮੈਂ ਕਿਹਾ ਕਰ ਲੋ ਭਰਾਵੋ, ਮੈਂ ਕਿਹਾ ਜਿੱਦਾਂ ਪਹਿਲਾਂ ਹੀ ਅਸੀਂ ਨੰਗ ਭੋਗਣਾ ਘੋਲ ਰਹੇ ਹਾਂ, ਤੁਸੀਂ ਕਰ ਲੋ।
ਖੁੱਲੀ ਕਿਤਾਬ ਆ, ਬਿਲਕੁਲ ਸਹੀ ਗੱਲ ਆ। ਖੁੱਲੀ
ਹਾਂ, ਜਵਾਲਾ ਸ਼ਾਹ
ਹੋਏ ਹਾਂ। ਨਹੀਂ ਤੁਸੀਂ ਇਹ ਬਹੁਤ ਵਧੀਆ ਗੱਲ ਛੇੜੀ ਆ, ਗੱਲ ਉਹੀ ਜਿਹੜੀ ਪੇ ਅਸੀਂ ਟੈਗ ਬਹੁਤ ਲਾਉਣੇ ਆ। ਜੇ ਆਪਣੇ ਆਪ ਨੂੰ ਇਨਸਾਨ ਸਮਝਾਂਗੇ ਤਾਂ ਸਾਰੇ ਇਨਸਾਨ ਦਿਸਣੇ ਆ। ਜੇ ਦਿਸਦੇ ਆ ਵੀ ਮੈਂ ਪੰਜਾਬੀ ਆ ਤੇ ਦੂਸਰਾ ਗੁਜਰਾਤੀ ਦਿਸਣਾ ਆ, ਮੈਂ ਕਾਲਾ ਆ ਤੇ ਦੂਸਰਾ ਗੋਰਾ ਦਿਸਦਾ ਆ। ਸੋ ਹਮੇਸ਼ਾ ਅਸੀਂ ਆਪਣੇ ਆਪ ਨੂੰ ਹੀ ਉੱਪਰ ਰੱਖਣ ਦੀ ਕੋਸ਼ਿਸ਼
ਕਰਦੇ ਹਾਂ। ਇੱਕ ਬੰਦੇ ਨੇ ਮੈਨੂੰ ਇਹ ਵੀ ਕਮੈਂਟ ਮਾਫੀ ਚਾਹੁੰਦਾ, ਇਹ ਵੀ ਕਮੈਂਟ ਕੀਤਾ, ਕਹਿੰਦਾ ਬਾਈ ਜੀ ਤੁਸੀਂ ਆਮ ਸ਼ਬਦ ਵਰਤਦੇ ਹੋ ਵੀ ਗੋਰੇ ਆਏ ਉੱਥੇ ਗੋਰਿਆਂ ਨੇ ਐ ਕੀਤਾ ਜਾਂ ਫਿਰ ਕਾਲੇ। ਮੈਂ ਕਿਹਾ ਮੈਂ ਕਾਲੇ ਸ਼ਬਦ ਤਾਂ ਖੈਰ ਨਹੀਂ ਵਰਤਿਆ ਕਿਤੇ, ਕਾਲੇ ਤਾਂ ਕਿਤੇ ਨੀ ਮੈਂ ਵਰਤਦਾ, ਗੋਰੇ ਸ਼ਬਦ ਹਾਂ ਗੋਰੇ ਸ਼ਬਦ ਜ਼ਰੂਰ ਵਰਤ ਲਈਦਾ। ਗੋਰੇ ਸ਼ਬਦ ਤਾਂ ਵਰਤ ਲਈਦਾ ਵੀ ਗੋਰੇ ਤੋਂ ਸਾਡੀ ਜਿਹੜੀ ਇੱਕ ਰੇਸਿਸਟ ਗੱਲ ਨੀ ਹੈ,
ਗੋਰੇ ਤੋਂ
ਇਹ ਹੈ ਵੀ ਜਦੋਂ ਸਦੀਆਂ ਤੋਂ ਸਾਡੀ ਗੱਲ ਚੱਲਦੀ ਆ ਰਹੀ ਹੈ, ਇੱਕ ਸਾਨੂੰ ਸ਼ਬਦ ਸਾਡੇ ਮੂੰਹ ਚ ਬਚਪਨ ਤੋਂ ਪਾ ਦਿੱਤਾ ਗਿਆ ਵੀ ਗੋਰਿਆਂ ਦਾ ਰਾਜ ਸੀ ਗੋਰੇ
ਦੇਸੀ ਕਹਿੰਦੇ ਆ ਇੱਥੇ।
ਉਹ ਸ਼ਬਦ ਦੇ ਵਿੱਚ ਤੁਹਾਡੀ ਮਨਸ਼ਾ ਨੀ
ਮਾੜੀ, ਇਹ ਸਾਡੇ ਸਲੈਂਗ ਆ ਮੈਨੂੰ ਲੱਗਦਾ। ਹਾਂਜੀ
ਜੀ। ਹੁਣ ਤੁਸੀਂ ਆਮ ਹੀ ਹਰੇਕ ਜੇ ਵਰਤ ਲੈਣੇ ਵੀ ਉੱਥੇ ਦੋ ਗੋਰੇ ਖੜੇ ਸੀ, ਉੱਥੇ ਦੋ ਗੋਰੀਆਂ ਆਉਂਦੀਆਂ ਸੀ, ਉਹ ਕੋਈ ਅਸੀਂ ਇਸ ਲਈ ਥੋੜਾ ਕਹਿਣੇ ਵੀ ਅਸੀਂ ਉਹਨਾਂ ਨੂੰ ਛੋਟਾ ਦਿਖਾ ਰਹੇ ਹਾਂ ਜਾਂ ਉਹ ਕਰ ਰਹੇ ਹਾਂ, ਨਹੀਂ ਉਹਦੇ ਲਈ ਨਹੀਂ ਹੁੰਦਾ। ਇਹ ਇੱਕ ਸਾਡਾ ਸਿਰਫ ਮੂੰਹ ਚੜੇ ਹੋਏ ਸ਼ਬਦ ਆ। ਹੁਣ ਅਸੀਂ ਉਹਨਾਂ ਨੂੰ ਆਸਟ੍ਰੇਲੀਅਨ ਕਹਾਂਗੇ, ਕੀ ਪਤਾ ਆਸਟ੍ਰੇਲੀਅਨ ਨਾ ਹੋਣ, ਗੋਰੇ ਕੋ ਵੀ ਹੋ ਸਕਦੇ ਹੋ, ਜਾਂ ਕੀ ਕਹਾਂਗੇ ਉਹਨਾਂ ਨੂੰ, ਕਿਹੜੇ ਢੰਗ ਨਾਲ
ਅਮਰੀਕਾ ਤੋਂ
ਕੌਣ ਖੜੇ।
ਹਾਂ,
ਇਸ ਕਰਕੇ ਬੈਸਟ ਆਈਡੀਆ ਹੁੰਦਾ ਸਾਨੂੰ ਵੀ ਉੱਥੇ ਦੋ ਦੇਸੀ ਖੜੇ ਸੀ, ਆਪਣੇ ਬੰਦੇ ਖੜੇ, ਜਾਂ ਕਹਿ ਦੇਣਗੇ ਜਾਂ ਕਹਿੰਦੇ ਗੋਰੇ ਖੜੇ, ਇਹਦਾ ਮਤਲਬ ਰੇਸਿਜ਼ਮ ਨਹੀਂ ਹੁੰਦਾ।
ਹਾਂ,
ਮੈਂ ਇੰਨਾ ਜ਼ਰੂਰ ਗਰੇਜ ਕਰਦਾ ਉਹਨਾਂ ਵੀ ਆਪਾਂ ਅਫਰੀਕਨ ਕੰਟਰੀਆਂ ਚੋਂ ਜਾਂ ਕੋਈ ਜ਼ਿਆਦਾ ਕੋਈ ਸਾਨੂੰ ਉਧਰੋਂ ਮਿਲ ਜਾਂਦੇ ਆ ਲੋਕ, ਤਾਂ ਅਸੀਂ ਉਹਨਾਂ ਨੂੰ ਮੈਂ ਕਦੇ ਨੀ ਕਿਹਾ ਵੀ ਉਹ ਆਏ ਸੀ ਉਹ ਆਏ ਸੀ, ਉਹਨਾਂ ਦੇ ਲਈ ਮੈਂ ਕਦੇ ਸ਼ਬਦ ਨਹੀਂ ਵਰਤਿਆ ਵੀ ਨਹੀਂ ਕੋਈ ਇੱਦਾਂ ਨਾ ਲੱਗੇ।
ਬਿਲਕੁਲ ਬਿਲਕੁਲ। ਸੋ ਗੱਲ ਇਹ ਹੁੰਦੀ ਆ ਭਾਜੀ, ਜਿੱਦਾਂ ਤੁਸੀਂ ਕਿਹਾ ਪਏ ਅਸੀਂ ਸਾਰੇ ਗਲਤੀਆਂ ਕਰਦੇ ਵੀ ਆ, ਔਰ ਪਰ ਗਲਤੀਆਂ ਕਰਕੇ ਆਪਣੀ ਗਲਤੀ ਤੋਂ ਹੀ ਸਿੱਖਦੇ ਰਹਿਣਾ ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਹੁੰਦੀ ਆ। ਸੋ ਉਹ ਸਾਰੀ ਉਮਰ ਹੀ ਸਿੱਖਦੇ ਰਹੀਏ ਅਸੀਂ। ਤੇ ਕੁਛ ਮੈਸੇਜਸ ਵੀ ਆਏ ਹੋਏ, ਜਗਤਾਰ ਜੋਲ ਭਾਜੀ ਹੁਣਾਂ ਨੇ ਕਿਹਾ ਕਿ ਟਿਊਨ ਇਨ ਤੇ ਹਰਮਨ ਰੇਡੀਓ ਕਈ ਦਿਨਾਂ ਤੋਂ ਬੰਦ ਹੈ ਤੇ ਹਰਮਨ ਰੇਡੀਓ ਦੀ ਐਪ ਇੰਸਟਾਲ ਕਰਨ ਨਾਲ ਰੇਡੀਓ ਚੱਲ ਪਏਗਾ। ਸੋ ਜ਼ਰੂਰ ਜੀ, ਮੈਨੂੰ ਲੱਗਦਾ ਸੁਣ ਰਹੇ ਹੋਣਗੇ ਹਰਜਿੰਦਰ ਘੁੰਮਣ ਹੋਣੀ, ਨਹੀਂ ਤੇ ਮੈਂ ਉਹਨਾਂ ਨੂੰ ਜ਼ਰੂਰ ਦੱਸ ਦੇਵਾਂਗੀ।
ਕਿਸੇ ਨੇ ਕੰਧ ਤੇ ਲਿਖ ਰੱਖਿਆ ਸੀ ਵੀ ਅਨਪੜ੍ਹ ਲੋਕਾਂ ਨੂੰ ਬੇਨਤੀ ਆ ਵੀ ਅੰਗੂਠਾ ਲਾ ਕੇ ਕੰਧ ਤੇ ਨਾ ਪੂੰਜੋ ਜੀ।
ਸਹੀ ਗੱਲ ਆ ਨਾ, ਉਹਨਾਂ ਦਾ ਮੈਨੂੰ ਕੱਲ ਫੋਨ ਆਇਆ ਐਕਚੁਲੀ ਨਾ ਸਪੈਸ਼ਲ, ਕਹਿੰਦੇ ਭਾਈ ਮੇਰਾ ਤਾਂ ਸਰਦਾ ਨੀ ਹਰਮਨ ਰੇਡੀਓ ਨੀ ਚੱਲਦਾ ਪਿਆ, ਮੈਨੂੰ ਤਾਂ ਔਖਾ ਹੋਇਆ ਪਿਆ, ਤੇ ਤਾਂ ਫਿਰ ਮੈਨੂੰ ਸੀ ਵੀ ਚਲੋ ਅੱਜ ਮੈਂ ਉਹਨਾਂ ਨੂੰ ਫੋਨ ਕਰ ਦਊਂਗੀ ਜਾਂ ਮੈਸੇਜ ਕਰਕੇ ਦੱਸ ਦਊਂਗੀ। ਤੇ ਕੁਲਵਿੰਦਰ ਸਿੰਘ ਜਗਰਾਓ ਹੁਣਾਂ ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੈਰਾਨ ਹੋ ਗਿਆ ਸੀ ਕਿ ਕੈਨੇਡਾ ਵੋਟਾਂ ਤੋਂ ਵੱਡੀ ਖਬਰ ਕਿਹੜੀ ਆ ਗਈ, ਪਰ ਮਿੰਟੂ ਬਾਈ ਜਿਸ ਹਿਸਾਬ ਨਾਲ ਠੱਠੇ ਵਾਲੀ ਗੱਲ ਸਵਾਦ ਨਾਲ ਸੁਣਾਈ ਹੈ ਨਾ, ਮੈਨੂੰ ਨੀ ਲੱਗਦਾ ਕੋਈ ਹੋਰ ਮੀਡੀਆ ਵਾਲੇ ਏਦਾਂ ਦੱਸਦੇ ਹੈ ਨਾ। ਬਿਲਕੁਲ ਜੀ, ਸੋ ਕਹਿੰਦੇ ਇਹਦੇ ਤੇ ਤਾਂ ਸਟੋਰੀ ਟਰੂ ਸਟੋਰੀ ਫਿਲਮ ਬਣ ਸਕਦੀ ਆ ਭਾਜੀ ਇਹ ਦੇਖੋ ਪ੍ਰੋਡਕਸ਼ਨ ਸ਼ੁਰੂ ਕਰੀਏ ਹੁਣ ਹਰਮਨ ਹਰਮਨ ਰੇਡੀਓ ਦੀ ਜਗ੍ਹਾ ਤੇ ਹਰਮਨ ਪ੍ਰੋਡਕਸ਼ਨ
ਪਰ ਸਾਡਾ ਤਾਂ ਭਾਈ ਸਾਡੇ ਕੋਲ ਗੱਲਾਂ ਹੀ ਆ ਸਾਨੂੰ ਕੋਲ ਇਧਰੋਂ ਤੋੜ ਮਰੋੜ ਕੇ ਐਂ ਸੁਣਾ ਦਿੰਦੇ ਉਧਰੋਂ ਐਂ ਸੁਣਾ ਦਿੰਦੇ ਸਾਨੂੰ ਹੋਰ ਕਿਹੜਾ ਉਹਦੇ ਅੱਖ ਨੂੰ ਡਰਾਫਟ ਆਉਂਦੇ ਆ ਗੱਲਾਂ ਹੀ ਆਉਂਦੀਆਂ
ਇਹ ਵੀ ਗੱਲ ਸਾਡੀ ਸਹੀ ਹੈ ਪਰ ਹੁਣ ਭਾਜੀ ਨੇ ਕਹਿਣਾ ਮੇਰੀਆਂ ਤਾਂ ਸਾਰੀਆਂ ਗੱਲਾਂ ਸਹੀ ਲੱਗਦੀਆਂ ਹੁੰਦੀਆਂ ਹਨਾ ਤੇ ਬਲਵਿੰਦਰ ਸਿੰਘ ਹੁਣਾਂ ਨੇ ਸੈਸੀ ਫੀਲਡ ਤੋਂ ਮੈਸੇਜ ਕੀਤਾ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਅਤੇ ਮਿੰਟੂ ਭਾਜੀ ਕੀ ਹਾਲ ਹੈ ਪ੍ਰੋਗਰਾਮ ਸੁਣ ਰਹੇ ਆ ਜੀ ਬਹੁਤ ਵਧੀਆ ਬਹੁਤ ਬਹੁਤ ਸ਼ੁਕਰੀਆ ਜੀ ਬਲਵਿੰਦਰ ਸਿੰਘ ਵੀਰ ਹੁਣਾਂ ਨੇ ਮੈਸੇਜ ਕੀਤਾ ਮੈਨੂੰ ਲੱਗਦਾ ਬੁੱਧਵਾਰ ਦੇ ਪ੍ਰੋਗਰਾਮ ਚ ਤੁਹਾਡਾ ਪਹਿਲਾ ਮੈਸੇਜ ਆ ਸੋ ਸਵਾਗਤ ਹੈ ਜੀ ਬਹੁਤ ਬਹੁਤ ਤੇ ਜਗਤਾਰ ਗਿੱਲ ਢੁੱਡੀਕੇ ਭਾਜੀ ਹੁਣਾਂ ਨੇ ਕਿਹਾ ਕਿ ਜਗਮੀਤ ਸਿੰਘ ਨੂੰ ਲੋਕ ਹੁਣ ਡਿਪਟੀ ਮੁੱਖ ਮੰਤਰੀ ਦੇ ਰੂਪ ਵਜੋਂ ਦੇਖ ਰਹੇ ਹਨ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਸਰਕਾਰ ਦੀਆਂ ਵਿਦਿਆਰਥੀਆਂ ਪ੍ਰਤੀ ਕੀ ਨੀਤੀਆਂ ਹੋਣਗੀਆਂ ਵੈਸੇ ਸਹੀ ਗੱਲ ਆ ਭਾਜੀ ਅੱਜ ਕੱਲ ਜੇ ਪੰਜਾਬ ਦੇ ਵਿੱਚ ਹੀ ਦੇਖੀਏ ਤਾਂ ਮੈਨੂੰ ਲੱਗਦਾ ਹਰ ਘਰ ਚੋਂ ਕੋਈ ਨਾ ਕੋਈ ਕੈਨੇਡਾ ਨੂੰ ਤੁਰਿਆ ਹੀ ਹੋਇਆ ਜਿੰਨੇ ਵੀ ਬੱਚੇ ਆ ਸਾਰੇ ਸਟੱਡੀ ਬੇਸ ਤੇ ਹੁਣ ਜਿਹੜਾ ਰੁਝਾਨ ਆ ਉਹ ਕੈਨੇਡਾ ਵੱਲ ਦਾ ਜ਼ਿਆਦਾ ਹੋ ਗਿਆ ਆ
ਦੇਖੋ ਨੀਤੀਆਂ ਦੇ ਵਿੱਚ ਤਬਦੀਲੀ ਇਹ ਨਹੀਂ ਹੈਗੀ ਵੀ ਸਰਕਾਰ ਬਦਲਣ ਨਾਲ ਇਮੀਡੀਏਟਲੀ ਤਬਦੀਲੀ ਆਜੂਗੀ ਜੇ ਸਰਕਾਰ ਕੰਜ਼ਰਵੇਟਿਵ ਦੀ ਆਉਂਦੀ ਨਾ ਫੇਰ ਜ਼ਿਆਦਾ ਡਰ ਸੀਗਾ ਪਰ ਜੇ ਟਰੂਡੋ ਦੀ ਸਰਕਾਰ ਆਉਂਦੀ ਆ ਚਾਹੇ ਉਹ ਕਿਸੇ ਬਹੁਮਤ ਨਾਲ ਆਉਂਦੀ ਆ ਫੇਰ ਮੈਨੂੰ ਨਹੀਂ ਲੱਗਦਾ ਵੀ ਨੀਤੀਆਂ ਐਡੀ ਛੇਤੀ ਤੇਜ਼ੀ ਨਾਲ ਬਦਲਣਗੀਆਂ ਨੀਤੀਆਂ ਬਦਲਣਗੀਆਂ ਵਕਤ ਆਉਣ ਤੇ ਬਦਲਣਗੀਆਂ ਤੇ ਉਹ ਜਿਵੇਂ ਜਿਵੇਂ ਲੋੜ ਪੈਂਦੀ ਹੈ ਜੇ ਜਿਹਾ ਮਾਹੌਲ ਜਿੱਧਰ ਨੂੰ ਜਾਂਦਾ ਉਵੇਂ ਉਵੇਂ ਸਰਕਾਰਾਂ ਨੀਤੀਆਂ ਬਣਾਉਂਦੀਆਂ ਹੁੰਦੀਆਂ ਇਕੱਲੀ ਸਰਕਾਰ ਬਦਲਣ ਨਾਲ ਜਿਹੜੀ ਇੱਕ ਵੋਟਾਂ ਪੈਣ ਨਾਲ ਨੀਤੀ ਨਹੀਂ ਬਦਲਣ ਲੱਗੀ ਸੋ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਦਿੱਕਤ ਆਊਗੀ ਪਰ ਕੁੱਲ ਮਿਲਾ ਕੇ ਜਿਹੜੇ ਅੰਕੜੇ ਆ ਇੰਟੈਲੀਜੈਂਸੀ ਆ ਜਿਹੜੀ ਇੰਟੈਲੀਜੈਂਸੀ ਜਿਹੜੀ ਰਿਪੋਰਟ ਟਰੂਡੋ ਨੂੰ ਪੇਸ਼ ਕਰੂਗੀ ਨਾ ਉਦੋਂ ਬਾਅਦ ਉਹਦੇ ਅਸਰ ਵੱਧ ਆਉਣਗੇ ਉਸ ਚੀਜ਼ ਦੇ ਵੀ ਇੰਟੈਲੀਜੈਂਸੀ ਕੀ ਕਹਿੰਦੀ ਹੈ ਟਰੂਡੋ ਨੂੰ ਵੀ ਹਾਂ ਭਾਈ ਵੀ ਜਿਹੜਾ ਪੰਜਾਬੀਆਂ ਦਾ ਕੀ ਰੁਝਾਨ ਰਿਹਾ ਇੰਡੀਅਨ ਲੋਕਾਂ ਦਾ ਕਿਹੜੀ ਕਮਿਊਨਿਟੀ ਦਾ ਕੀ ਰੁਝਾਨ ਰਿਹਾ ਉਹ ਕੱਲੀ ਕੱਲੀ ਗੱਲ ਅੱਜ ਕੱਲ ਨਿਕਲ ਆਉਂਦੀ ਆ ਕੱਲੀ ਕੱਲੀ ਗੱਲ ਦਾ ਪਤਾ ਲੱਗ ਜਾਂਦਾ ਇਸ ਕਰਕੇ ਮੈਨੂੰ ਉਹ ਨਹੀਂ ਲੱਗਦਾ ਵੀ ਹੁਣ ਕੁਛ ਹੋਊਗਾ ਇਹ ਉਦੋਂ ਜ਼ਰੂਰ ਹੋਊਗਾ ਜਦੋਂ ਇਹ ਰਿਪੋਰਟਸ ਆ ਗਈਆਂ ਉਦੋਂ ਬਾਅਦ ਫਿਰ ਲੌਂਗ ਟਰਮ ਰਣਨੀਤੀਆਂ ਨਾ ਇੱਦਾਂ ਬਣਦੀਆਂ ਹੁੰਦੀਆਂ ਵੀ ਜਾਂ ਤਾਂ ਉਹ ਕੀ ਕਰ ਦਿੰਦੇ ਆ ਜੇ ਦੋ ਵਾਰੀ ਸੇਮ ਗਲਤੀ ਹੋ ਗਈ ਮੰਨ ਲਓ ਦੋ ਵਾਰੀ ਉਹਨਾਂ ਨੂੰ ਪੰਜਾਬੀਆਂ ਦੀ ਜਾਂ ਹੋਰ ਕਿਸੇ ਥਾਂ ਤੇ ਏਰੀਏ ਚੋਂ ਵੋਟਾਂ ਘੱਟ ਗਈਆਂ ਉਹਦੀਆਂ ਤਾਂ ਉਹ ਤੀਜਾ ਉਹਨਾਂ ਦਾ ਐਕਸ਼ਨ ਇਹ ਹੁੰਦਾ ਵੀ ਉਸ ਏਰੀਏ ਨੂੰ ਫਿਰ ਉਹ ਇਗਨੋਰ ਕਰਨਾ ਸ਼ੁਰੂ ਕਰ ਦਿੰਦੇ ਆ ਮੰਨ ਲਓ ਇੱਕ ਵਾਰੀ ਘੱਟ ਗਈ ਤਾਂ ਫਿਰ ਕਈ ਵਾਰੀ ਕੀ ਹੁੰਦਾ ਵੀ ਉਹ ਪਾਲਿਸੀ ਲੈ ਕੇ ਆਉਂਦੇ ਆ ਵੀ ਉਸ ਨੂੰ ਹੋਰ ਅਟੈਂਸ਼ਨ ਦੇਣ ਲੱਗ ਜਾਂਦਾ ਉਸ ਏਰੀਏ ਨੂੰ ਉਸ ਕੰਸਟੀਚੁਸੀ ਨੂੰ ਵੀ ਆਪਾਂ ਇੱਥੇ ਹੋਰ ਅਟੈਂਸ਼ਨ ਦੇਈਏ ਇਹ ਇੱਕ ਪਹਿਲਾ ਪਾਠ ਹੁੰਦਾ ਜੇ ਸਹੀ ਮਾਇਨੇ ਚ ਦੱਸਿਆ ਜਾਵੇ ਨਾ ਇਹ ਪਹਿਲਾ ਪਾਠ ਆ ਸਿਆਸਤ ਦਾ ਜਿਹਦੇ ਵਿੱਚ ਇਹ ਗੱਲ ਆਉਂਦੀ ਆ ਵੀ ਭਾਈ ਤੁਸੀਂ ਕਿੱਥੇ ਕਿੱਦਾਂ ਦੀ ਜਿਹੜੀ ਕਿਹੜੇ ਏਰੀਆ ਚ ਕੀ ਟ੍ਰੀਟ ਕਰਨਾ ਅਸੀਂ ਖੁਦ ਕਰਦੇ ਰਹੇ ਹਾਂ ਸਾਨੂੰ ਸਾਡੇ ਕੋਲ ਲਿਸਟਾਂ ਆਉਂਦੀਆਂ ਸੀ ਵੀ 63 ਪਿੰਡ ਸੀ ਸਾਡੀ ਕੰਸਟੀਚੁਸੀ ਦੇ ਵਿੱਚ ਤੇ ਉਹ 63 ਪਿੰਡਾਂ ਦੇ ਲਈ ਸਾਡੀ ਰਣਨੀਤੀ ਹੁੰਦੀ ਸੀ ਜਿਹੜੀ ਅਸੀਂ ਬੈਠ ਕੇ 3-4 ਦਿਨਾਂ ਚ 5 ਦਿਨਾਂ ਚ ਬਣਾਉਂਦੇ ਸੀ ਵੀ ਜਿਹੜਾ ਫਲਾਨਾ ਪਿੰਡ ਆ ਉਸ ਪਿੰਡ ਦੀ 800 ਵੋਟ 800 ਵੋਟ ਚੋਂ 350 ਵੋਟ ਆਪਾਂ ਨੂੰ ਪਈ ਸੀ 350 ਵੋਟ ਆਪਾਂ ਦੇ ਉਲਟ ਪਈ ਆ ਉਹ ਕਿਉਂ ਪਈ ਕੀ ਉੱਥੇ ਉਹ ਪੁਰਾਣਾ ਹਿਸਟਰੀ ਆ ਵੀ ਉਹ ਕੱਟੜ ਅਕਾਲੀ ਸੀ ਜਾਂ ਕੱਟੜ ਕਾਂਗਰਸੀ ਸੀ ਤਾਂ ਉਹਨਾਂ ਨੂੰ ਆਪਾਂ ਕਿਵੇਂ ਸਨ ਲਾਉਣਾ ਉਸ ਨੂੰ ਜਾਂ ਉਹ 2-4 ਪਲਾਨਾਂ ਚ ਪਹਿਲਾਂ ਆਪਾਂ ਵੱਧ ਸੀ ਹੁਣ ਕਿਉਂ ਕੱਢੀ ਆ ਤਾਂ ਉਹਨੂੰ ਦੁਬਾਰੇ ਕਿਵੇਂ ਮੋੜ ਕੇ ਲਿਆਉਣਾ ਵੋਟਰਾਂ ਨੂੰ ਏਦਾਂ ਕੱਲੇ ਕੱਲੇ ਪਿੰਡ ਦੀ ਨਾ ਕੋਈ ਤੁਹਾਨੂੰ ਐਂ ਲੱਗਦਾ ਹੁੰਦਾ ਵੀ ਜਿਹੜੇ MLA MP ਖੜੇ ਹੋ ਗਏ ਤੇ ਆਉਂਦੇ ਆ ਲੈਕਚਰ ਦੇ ਕੇ ਤੁਰ ਜਾਂਦੇ ਏਦਾਂ ਨਹੀਂ ਹੁੰਦਾ ਹੁੰਦਾ ਬਕਾਇਦਾ ਇੱਕ PR ਡਿਪਾਰਟਮੈਂਟ ਹੁੰਦਾ ਉਹਦੇ ਤਹਿਤ ਰਣਨੀਤੀਆਂ ਬਣਦੀਆਂ ਮੈਨੂੰ ਪਤਾ ਵੀ ਮੈਂ 63 ਪਿੰਡਾਂ ਲਈ ਕਈ ਵਾਰੀ 3-3 ਮਹੀਨੇ ਲਗਾਤਾਰ ਇਹੀ ਮੀਟਿੰਗਾਂ ਚੱਲਦੀਆਂ ਹੁੰਦੀਆਂ ਸੀ ਵੀ ਹਰ ਪਿੰਡ ਦੇ ਪਹਿਲਾਂ ਬੰਦੇ ਬੁਲਾਉਂਦੇ ਇੱਕ ਧਿਰ ਦੇ ਬੁਲਾਉਂਦੇ ਫਿਰ ਦੂਜੀ ਧਿਰ ਦੇ ਬੁਲਾਉਂਦੇ ਫਿਰ ਅੱਡੋ ਅੱਡ ਉਹ ਲੋਕ ਬੁਲਾਉਂਦੇ ਜਿਹੜੇ ਅੰਦਰ ਖਾਤੇ ਕੰਮ ਕਰਦੇ ਆ ਫਿਰ ਉਹ ਸਾਰਿਆਂ ਦੀ ਜਿਹੜੀ ਡਾਕੂਮੈਂਟਡ ਹੁੰਦੀਆਂ ਗੱਲਾਂ ਉਹ ਡਾਕੂਮੈਂਟ ਹੋ ਕੇ ਫਿਰ ਰਿਪੋਰਟ ਬਣਦੀ ਵੀ ਲਓ ਜੀ ਆਹ ਪਿੰਡ ਕਣਕ ਵਾਲਾ ਜੀ ਇੱਥੇ ਇੰਨੀ ਵੋਟ ਆ ਜੀ ਇੱਥੇ ਫਲਾਨੇ ਬੰਦੇ ਨੇ ਆਹ ਕਿਹਾ ਧਮਕੇ ਨੇ ਇਹ ਕਿਹਾ ਤੇ ਫਿਰ ਜਿਹੜੀ ਅਸਲੀ ਸਿਆਸਤ ਹੁੰਦੀ ਆ ਫਿਰ ਉਹ ਸਿਆਸਤ ਉਥੋਂ ਦੀ ਸੀਟ ਦਾ ਕੈਂਡੀਡੇਟ ਆਪਦੇ ਜਿਹੜੇ ਮੇਨ ਐਡਵਾਈਜ਼ਰਾਂ ਨਾਲ ਲੈ ਕੇ ਤੇ ਮੇਨ ਪਾਰਟੀ ਦੇ ਨਾਲ ਉਹ ਡਿਸਕਸ ਕਰਕੇ ਤੇ ਫਿਰ ਉਹ ਰਣਨੀਤੀ ਲਾਗੂ ਕਰਦੇ ਆ ਜਿਹੜੀ ਦਿਖਦੀ ਨਹੀਂ ਹੁੰਦੀ ਸਾਹਮਣੇ ਏਦਾਂ ਹੁੰਦਾ ਸਹੀ ਇਹ ਕੰਮ
ਜੀ ਬਿਲਕੁਲ ਤੇ ਇਹਨਾਂ ਨੇ ਕਿਹਾ ਕਿ ਬਾਬੇ ਨਾਨਕ ਦੇ ਮਰਦਾਨਾ ਮੁਸਲਮਾਨ ਰਿਹਾ ਸੀ ਬਾਬੇ ਨਾਨਕ ਦੇ ਨਾਲ ਸੋ ਅਜਿਹੇ ਲੋਕ ਬਾਬੇ ਨਾਨਕ ਦੇ ਸਿੱਖ ਨਹੀਂ ਹਨ ਤੇ ਇਹਨਾਂ ਨੇ ਕਿਹਾ ਕਿ ਟੈਗ ਲਾਉਣਾ ਸਾਡੀ ਫਿਤਰਤ ਹੈ ਪਿੰਡ ਵਿੱਚ ਰਹਿੰਦੇ ਆਪਣੇ ਅਗੜਵਾੜ ਪੱਤੀ ਦੀ ਗੱਲ ਕਰਦੇ ਆ ਤੇ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਗੱਲ ਕਰਦੇ ਆ, ਪੰਜਾਬ ਤੋਂ ਬਾਹਰ ਆ ਕੇ ਪੰਜਾਬੀ ਬਣਦੇ ਆ ਤੇ ਭਾਰਤ ਤੋਂ ਬਾਹਰ ਜਾ ਕੇ ਭਾਰਤੀ ਬਣ ਜਾਂਦੇ ਆ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਤੇ ਉਸ ਤੋਂ ਇਲਾਵਾ ਸਾਨੂੰ ਰਾਜਨਦੀਪ ਸਿੰਘ ਹੁਣਾਂ ਨੇ ਕੈਨਬਰਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਤੇ ਬਿਕਰਮਜੀਤ ਸਿੰਘ ਬਰਾੜ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਾਡੇ ਵੱਲੋਂ ਵੀ ਪਿਆਰ ਭੈਣੀ ਸਤਿ ਸ਼੍ਰੀ ਅਕਾਲ। ਤੇ ਵਿਚਾਰ ਇਹਨਾਂ ਨੇ ਅੱਜ ਦਾ ਭੇਜਿਆ, ਕਹਿੰਦੇ ਸੱਚਾ ਚਾਹੁਣ ਵਾਲਾ ਤੁਹਾਡੇ ਨਾਲ ਹਰ ਤਰ੍ਹਾਂ ਦੀ ਗੱਲ ਕਰੇਗਾ, ਤੁਹਾਡੇ ਹਰ ਮਸਲੇ ਤੇ ਗੱਲ ਕਰੇਗਾ, ਪਰ ਧੋਖਾ ਦੇਣ ਵਾਲਾ ਸਿਰਫ ਪਿਆਰ ਦੀਆਂ ਗੱਲਾਂ ਹੀ ਕਰੇਗਾ। ਸੋ ਸ਼ੂਗਰ ਕੋਟਡ ਲੋਕ ਜਿਹੜੇ ਆ, ਇਹਨਾਂ ਨੇ ਇਹ ਕਿਹਾ ਵੀ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਸੋ ਬਹੁਤ ਵਧੀਆ ਵਿਚਾਰ ਜੀ।
ਮੈਂ ਪੂਰਾ ਨਹੀਂ ਸਹਿਮਤ ਹੈਗਾ ਸ਼ੂਗਰ ਕੋਟਡ ਵਾਲੀ ਗੱਲ ਨਾਲ, ਥੋੜਾ ਜਿਹਾ ਮੈਂ ਇਸੇ ਕਹਿਣਾ ਚਾਹੂੰਗਾ। ਅੱਜ ਕੱਲ ਇੱਕ ਹੋਰ ਫੰਡਾ ਚੱਲਿਆ ਹੋਇਆ, ਅੱਜ ਕੱਲ ਲੋਕ ਨਾ ਹੁਣ ਜਿਵੇਂ ਮੈਂ ਕਿਹਾ ਵੀ ਸਮੀਖਿਆ ਕਰਦੇ ਆ, ਲੋਕ ਟੈਕਨੀਕਲ ਪੁਆਇੰਟ ਬਹੁਤ ਨੋਟ ਕਰਨ ਲੱਗ ਗਏ, ਟੈਕਨੀਕਲ ਹੋ ਗਏ, ਅੱਗੇ ਨੀ ਸੀਗੀਆਂ ਗੱਲਾਂ। ਅੱਗੇ ਇੱਕ ਕਾਮਨ ਜੀ ਕਹਾਵਤ ਹੁੰਦੀ ਸੀ ਵੀ ਭਾਈ ਇਹ ਬੰਦਾ ਖਰ ਭਾਈ ਆ, ਬੋਲੀ ਚਾਲੀ ਦਾ ਬੰਦਾ ਬੜਾ ਲੱਠਾ ਵੱਡਾ ਬੰਦਾ ਸਿਸਰਾ ਬੰਦਾ, ਏਦਾਂ ਗੱਲਾਂ ਕਰਦੇ ਹੁੰਦੇ ਸੀਗੇ। ਅੱਜ ਕੱਲ ਕੀ ਆ, ਅੱਜ ਕੱਲ ਟੈਕਨੀਕਲੀ ਗੱਲਾਂ ਹੋ ਗਈਆਂ, ਅੱਜ ਕੱਲ ਕਿਸੇ ਵੀ ਚੀਜ਼ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ, ਹਰ ਚੀਜ਼ ਦੀਆਂ ਤਿਆਰੀਆਂ ਕਰਕੇ ਕੰਮ ਕੀਤਾ ਜਾਂਦਾ। ਮਸਲਨ ਤੁਸੀਂ ਆਈਲੈਟਸ ਕਰਦੇ ਹੋ, ਤੁਹਾਨੂੰ ਨਾਲ ਬੋਡੀ ਲੈਂਗੁਏਜ ਤੁਹਾਡੇ ਗੈਸਚਰ ਸਿਖਾਏ ਜਾਂਦੇ ਆ ਵੀ ਗੈਸਚਰ ਚ ਕਿਵੇਂ ਰੱਖਣੇ ਆ। ਮੈਂ ਤਾਂ ਇਹ ਵੀ ਨੋਟ ਕੀਤਾ ਵੀ ਬਹੁਤ ਸਾਰੇ ਜਿਹੜੇ ਆਈਲੈਟਸ ਸੈਂਟਰ ਆ ਨਾ, ਉਹ ਆਪਦੇ ਜਿਹੜੇ ਸਟੂਡੈਂਟਾਂ ਦੀ ਕਲਾਸ ਨੂੰ ਕਿਸੇ ਕਿਸੇ ਦਿਨ ਬਿਜਲੀ ਕਿਤੇ ਪੀਜ਼ਾ ਸ਼ੋਪ ਤੇ ਲੈ ਕੇ ਜਾਂਦੇ ਆ, ਕਿਤੇ ਹੋਰ ਫੂਡ ਸ਼ੋਪ ਤੇ ਜਾਂ ਕੋਈ ਸ਼ੋਪਿੰਗ ਲਈ ਜਾਂ ਕਿਤੇ ਹੋਰ ਲੈ ਕੇ ਜਾਂਦੇ ਆ। ਸਿਰਫ ਉਹਨਾਂ ਨੂੰ ਉੱਥੇ ਰਹਿਣ ਸਹਿਣ ਤੁਰਨ ਫਿਰਨ ਦੇ ਸਲੀਕੇ ਸਿਖਾਏ ਜਾਂਦੇ ਆ, ਠੀਕ ਆ। ਇਵੇਂ ਜਦੋਂ ਬੰਦਾ ਜੋਬ ਅਪਲਾਈ ਕਰਦਾ ਤਾਂ ਜੋਬ ਅਪਲਾਈ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਵੀ ਜੇ ਸਾਰੀਆਂ ਗੱਲਾਂ ਪੋਜ਼ਿਟਿਵ ਲਿਖਤੀਆਂ ਨਾ ਤੂੰ ਤੇ ਤੇਰਾ ਰੈਜ਼ਿਊਮੇ ਮੰਨਿਆ ਨਹੀਂ ਜਾਣਾ। ਉਹਨਾਂ ਨੇ ਮੈਂਟੈਲਿਟੀ ਦੇਖ ਲਈ ਲੋਕਾਂ ਦੀ, ਮੈਂਟੈਲਿਟੀ ਟੈਕਨੀਕਲ ਪੁਆਇੰਟ ਦੇਖ ਲਿਆ ਵੀ ਭਾਈ ਤੁਸੀਂ ਉੱਥੇ ਥੋੜੀ ਜਿਹੀ ਨੈਗੇਟਿਵਿਟੀ ਲਿਖਿਓ। ਫਿਰ ਨੈਗੇਟਿਵਿਟੀ ਮੇਰੇ ਵਰਗਾ ਪਤਾ ਕੀ ਲਿਖਦਾ ਵੀ ਮੈਂ ਅਕਸਰ ਹੀ ਲਿਖਦਾ ਰਿਹਾ ਆਪਦੇ ਰੈਜ਼ਿਊਮੇ ਚ, ਮੈਂ ਲਿਖਦਾ ਨਾ ਵੀ ਮੈਨੂੰ 20 ਘੰਟੇ ਲੇਟ ਉੱਠਣ ਦੀ ਆਦਤ ਆ, ਬਹੁਤ ਭੈੜੀ ਆਦਤ ਆ, ਜਾਣੀ ਕਿ ਮੈਂ ਆਪਦਾ ਨੈਗੇਟਿਵ ਵੀ ਦਿਖਾਤਾ ਤੇ ਇਹ ਵੀ ਲਿਖਤਾ ਵੀ ਉਹਨਾਂ ਨੂੰ ਕੋਈ ਫਰਕ ਨੀ। ਹਾਂ ਵੀ ਉਹਨਾਂ ਨੂੰ ਕੋਈ ਫਰਕ ਨੀ ਕਿਉਂਕਿ ਵੀਕਐਂਡ ਤੇ ਉਹਨਾਂ ਨੂੰ ਕੀ ਮਤਲਬ ਆ, ਮੈਂ ਦੁਪਹਿਰੇ ਉੱਠਾਂ ਮੈਂ ਤੜਕੇ ਉੱਠਾਂ, ਹੈਂ। ਤੇ ਏਦਾਂ ਦੀਆਂ ਜਿਹੜੀਆਂ ਗੱਲਾਂ ਜੇ ਮੈਂ ਲਿਖ ਦਿੰਦਾ ਵੀ ਮੇਰੇ ਤਾਂ ਚਾਹ ਪੀਤੇ ਬਿਨਾ ਮੇਰਾ ਤਾਂ ਸਰੀਰ ਨੀ ਬਣਦਾ ਤੇ ਮੈਂ ਤਾਂ ਕੰਮ ਤੇ 4 ਵਾਰੀ ਚਾਹ ਪੀਣਾ ਜਾਂਦਾ ਸਰੀਰ, ਤਾਂ ਉਹ ਤੁਹਾਡੇ ਨੈਗੇਟਿਵ ਚ ਜਾਂਦੀ। ਸੋ ਇਹ ਨਾ ਵਰਕਆਊਟ ਹੁੰਦੇ ਆ, ਹੋਮਵਰਕ ਕੀਤੇ ਜਾਂਦੇ ਆ ਹਰ ਚੀਜ਼ ਦੇ ਉੱਤੇ ਅੱਜ ਕੱਲ, ਤੇ ਉਸੇ ਤਹਿਤ ਹੀ ਨਾ ਅੱਜ ਕੱਲ ਇੱਕ ਹੋਰ ਹੋਮਵਰਕ ਲੋਕਾਂ ਨੇ ਆਪਦੇ ਕਰੈਕਟਰ ਬਿਲਡ ਕਰਨ ਚ ਕੀਤੇ ਹੋਏ ਆ, ਉਹ ਕੀਤੇ ਹੋਇਆ ਵੀ ਕੌੜਾ ਬੋਲੋ, ਥੋੜਾ ਕੌੜਾ ਬੋਲੋ, ਹਰੇਕ ਦੀ ਝਾੜ ਚੱਪ ਕਰੋ ਥੋੜਾ, ਤੇ ਤੁਹਾਨੂੰ ਲੋਕ ਨਾ ਇਮਾਨਦਾਰ ਤੇ ਵਧੀਆ ਬੰਦਾ ਸਮਝਣ ਲੱਗ ਜਾਣਗੇ ਵੀ ਬੰਦਾ ਯਾਰ ਰੁੱਖਾ ਜਾ ਤੇ ਖਰਾ ਜਾ ਬੰਦਾ, ਖਰੀ ਜੀ ਗੱਲ ਕਰਦਾ, ਖਰੀ ਗੱਲ ਤੇ ਕੌੜੀ ਗੱਲ ਤੇ ਖਰਾ ਬਣਨ ਚ ਬੜਾ ਫਰਕ ਆ। ਖਰੀ ਗੱਲ ਆ ਨਾ ਜਿਹੜੀ, ਖਰੀ ਗੱਲ ਲਈ ਤੁਹਾਨੂੰ ਕੌੜੇ ਸ਼ਬਦਾਂ ਦੀ ਜਾਂ ਉੱਚੀ ਬੋਲਣ ਦੀ ਲੋੜ ਨੀ ਹੈਗੀ, ਤੇ ਖਰੀ ਗੱਲ ਨੂੰ ਤੁਹਾਨੂੰ ਇਹ ਕਹਿਣ ਦੀ ਲੋੜ ਨੀ ਵੀ ਮੈਂ ਸੱਚੀ ਕਹਿਣਾ ਜਾਂ ਸੱਚ ਆ ਜਾਂ ਮੈਂ ਤਾਂ ਜਮਾ 16 ਆਨੇ ਸੱਚ। ਇਹ ਗੱਲਾਂ ਪਤਾ ਕੌਣ ਕਹਿੰਦਾ ਹੁੰਦਾ, ਜਿਹੜੀ ਦੀ ਗੱਲ ਚ ਦਮ ਨਾ ਹੋਵੇ, ਜਿਹੜੀ ਗੱਲ ਤਾਂ ਉਹਨੂੰ ਸ਼ੰਕਾ ਹੋਵੇ ਜਾਂ ਕਿਸੇ ਨੂੰ ਜਚਾਉਣੀ ਚਾਹੁੰਦਾ ਹੋਵੇ, ਉਹ ਇਹਨਾਂ ਚੀਜ਼ਾਂ ਦਲੀਲ ਦਿੰਦਾ ਹੁੰਦਾ। ਜਿਹੜਾ ਬੰਦੇ ਨੂੰ ਪਤਾ ਵੀ ਗੱਲ ਸੱਚ ਆ ਉਹ ਖਰੀ ਆ, ਤਾਂ ਉਹਨੂੰ ਉਹਦੀ ਲੋੜ ਕੀ ਆ ਨਾਲ ਸਰਟੀਫਿਕੇਟ ਜਾਰੀ ਕਰਨ ਦੀ, ਵੀ ਨਾਲ ਨੱਥੀ ਸਰਟੀਫਿਕੇਟ ਕਰਨਾ ਜ਼ਰੂਰੀ ਆ, ਪਿਓ ਦੀ ਸਹੁੰ ਖਾਨਾ, ਮਾਂ ਦੀ ਸਹੁੰ ਖਾਨਾ, ਇਹ ਸਰਟੀਫਿਕੇਟ ਹੁੰਦੇ ਆ, ਇਹ ਸਰਟੀਫਿਕੇਟ ਹੁੰਦਾ ਗੁਰੂ ਦੀ ਸਹੁੰ। ਮੈਂ ਸੱਚੀ ਕਹਿਣਾ ਮੇਰੀ ਅੱਖੀ ਦੇਖੀ ਗੱਲ ਆ, ਇਹ ਸਾਰੀਆਂ ਨਾ ਜਿਹੜੇ ਸਹਾਇਕ ਫਾਈਲਾਂ ਜਿਹੜੀਆਂ ਨਾਲ ਨੱਥੀ ਕੀਤੀਆਂ ਜਾਂਦੀਆਂ, ਠੀਕ ਹੈ ਨਾ। ਜਦੋਂ ਇਹ ਸਾਰੀਆਂ ਚੀਜ਼ਾਂ ਮੈਂ ਜੇ ਮੰਨਾ ਵੀ ਜੇ ਤੁਸੀਂ ਖਰੀ ਗੱਲ ਕਰਨੀ ਆ ਜਾਂ ਕਿਸੇ ਨੂੰ ਵੀ ਕਰਨੀ ਆ ਤੇ ਤੁਸੀਂ ਪਿਆਰ ਨਾਲ ਕਿਉਂ ਨੀ ਕਹਿ ਸਕਦੇ, ਖੰਡ ਪਾ ਕੇ ਕਿਉਂ ਨੀ ਕਹਿ ਸਕਦੇ। ਜਿਹੜੀ ਗੱਲ ਆਈ ਸੀ ਨਾ ਵੀ ਜਿਹੜੀ ਮਿੱਠੀ ਸ਼ੂਗਰ ਤੋਂ ਬਚੋ, ਮੈਂ ਉਹਦੇ ਨਾਲ ਪੂਰਨ ਸਹਿਮਤ ਨੀ। ਹਾਂ ਸਹਿਮਤ ਹਾਂ ਵੀ ਕਈ ਵਾਰੀ ਆਪਾਂ ਆਮ ਗੱਲ ਕਰ ਦਿੰਦੇ ਹਾਂ ਵੀ ਬੜਾ ਮਿੱਠੀ ਛੁਰੀ ਸੀ, ਏਦਾਂ ਸੀ, ਉਹ ਸੀ, ਪਰ ਜੇ ਤੁਸੀਂ ਇਮਾਨਦਾਰ ਹੋ ਆਪਦੇ ਪ੍ਰਤੀ, ਤੁਸੀਂ ਇਮਾਨਦਾਰ ਹੋ ਲੋਕਾਂ ਪ੍ਰਤੀ, ਤਾਂ ਤੁਸੀਂ ਬੜੇ ਪਿਆਰ ਨਾਲ ਕਹਿ ਸਕਦੇ ਹੋ। ਮੈਂ ਹੁਣ ਕੱਲ ਦੀ ਦੱਸਦਾ, ਸਾਡੇ ਇੱਥੇ ਕੋਲੇ ਇੱਕ ਗੋਰੀ ਆ ਗਈ ਜੋਬ ਲੈਣ, ਠੀਕ ਆ। ਉਹ ਕਹਿੰਦੀ ਵੀ ਮੈਂ ਸ਼ੈਫਾਂ ਤੇ ਮੈਨੂੰ ਜੋਬ ਚਾਹੀਦੀ ਹੈ, ਤੇ ਮੈਂ ਅਸੀਂ ਇੱਥੇ ਉਹਦੀ ਇੰਟਰਵਿਊ ਕੀਤੀ, ਬੈਠੇ ਗੱਲਾਂ ਕੀਤੀਆਂ, ਗੱਲਾਂ ਕਰਕੇ ਸਾਰੀ ਗੱਲ ਹੋ ਗਈ ਨਾ। ਸਾਰੀ ਗੱਲ ਹੋਣ ਤੋਂ ਬਾਅਦ ਜਿਹੜੀਆਂ ਉਹਨੂੰ ਉਹਨੇ ਗੱਲਾਂ ਕਹੀਆਂ ਵੀ ਮੈਂ ਇੰਨੇ ਪੈਸੇ ਲੈਣੇ ਆ, ਤਾਂ ਮੇਰੇ ਕੋਲੇ ਦੋ ਤਰੀਕੇ ਸੀ। ਇੱਕ ਤਾਂ ਮੈਂ ਉਹਨੂੰ ਕਹਿੰਦਾ ਵੀ ਨਹੀਂ ਵੀ ਅਸੀਂ ਨੀ ਜਾ ਭੱਜਾ, ਇੰਨੇ ਪੈਸੇ ਨੀ ਅਸੀਂ ਦੇ ਸਕਦੇ, ਫਲਾਨਾ ਇੰਨੇ ਪੈਸੇ, ਜਾਂ ਇਥੋਂ ਤੱਕ ਵੀ ਕਹਿ ਦਿੰਦੇ ਆ ਮੂੰਹ ਦੇਖਿਆ ਤੇਰਾ ਇੰਨੇ ਪੈਸਿਆਂ ਦਾ ਹੈ, ਇਥੋਂ ਤੱਕ ਵੀ ਲੋਕ ਕਹਿ ਦਿੰਦੇ ਵੀ ਮੰਗਣ ਲੱਗੇ ਤੈਨੂੰ ਸੰਗ ਨੀ ਆਈ, ਇਹੋ ਜਿਹੇ ਸ਼ਬਦ ਵੀ ਵਰਤ ਲੈਂਦੇ ਆ ਹੈ। ਪਰ ਅਸੀਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਦੇਖੋ ਅਸੀਂ ਬਿਲਕੁਲ ਫਰੈਸ਼ ਆ, ਨਵੇਂ ਆਏ ਆ, ਨਵੇਂ ਆ ਕੇ ਅਸੀਂ ਇਹ ਤਾਂ ਕਰਦੇ ਨੀ ਵੀ ਕਿਸੇ ਤੋਂ ਫ੍ਰੀ ਚ ਕੰਮ ਕਰਵਾਈਏ ਜਾਂ ਅਸੀਂ ਘੱਟ ਪੈਸਿਆਂ ਤੇ ਕਰਾਈਏ, ਪਰ ਸਾਡਾ ਹਜੇ ਤੱਕ ਖੁਦ ਦਾ ਹੀ ਜਿਹੜਾ ਬਜਟ ਆ ਉਹ ਪੂਰਾ ਨੀ ਆ ਰਿਹਾ। ਸੋ ਬੈਸਟ ਆਈਡੀਆ ਠੀਕ ਆ, ਤੁਸੀਂ ਸ਼ੈਫ ਹੋ, ਤੁਸੀਂ ਵਧੀਆ ਪੈਸੇ ਮੰਗੇ ਆਪਦੇ ਜਿਹੜੇ ਤੁਹਾਡਾ ਰਾਈਟ ਆ ਮੰਗੇ ਤੇ, ਪਰ ਅਸੀਂ ਹੁਣ ਇਸ ਟਾਈਮ ਨਾ ਸੋਰੀ ਕਹਿਣੇ ਵੀ ਅਸੀਂ ਪੋਸਟਪੋਨ ਕਰਾਂਗੇ ਸ਼ੈਫ ਦੀ ਜੋਬ ਅਸੀਂ ਦੇਣ ਲਈ। ਕਾਰਨ ਕੀ ਆ ਵੀ ਅਸੀਂ ਥੋੜਾ ਜਿਹਾ ਹੁਣ ਆਪ 2-4 ਘੰਟੇ ਵੱਧ ਕੰਮ ਕਰ ਲਾਂਗੇ ਤੇ ਜੇ ਲੇਟਰ ਹੁਣ ਸਾਡਾ ਕੰਮ ਚੱਲ ਪਿਆ ਤੇ ਅਸੀਂ ਤੁਹਾਡੇ ਪੇਪਰ ਰੱਖ ਲਏ, ਪ੍ਰਾਇਓਰਟੀ ਦੇ ਆਧਾਰ ਤੇ ਤੁਹਾਨੂੰ ਬੁਲਾਵਾਂਗੇ, ਠੀਕ ਹੈ ਨਾ। ਦੇਖੋ ਉਹਨੇ ਉਹਨੇ ਬੜੇ ਪਿਆਰ ਨਾਲ ਗੱਲ ਸੁਣੀ, ਈਵਨ ਫਿਰ ਬਾਅਦ ਜਾ ਕੇ ਮੈਸੇਜ ਵੀ ਕੀਤਾ ਹਾਂਜੀ ਵੀ ਠੀਕ ਆ ਵੀ ਤੁਸੀਂ ਅਫੋਰਡ ਨੀ ਕਰ ਸਕਦੇ ਤਾਂ ਕੋਈ ਪ੍ਰੋਬਲਮ ਨੀ। ਦੇਖੋ ਇਹ ਵੀ ਇੱਕ ਤਰੀਕਾ ਹੈਗਾ, ਤੇ ਦੂਜਾ ਤਰੀਕਾ ਸੀ ਉਹਨੂੰ ਜਲੀਲ ਕਰਕੇ ਜਾਂ ਉਹਨੂੰ ਗਰਮ ਹੋ ਕੇ ਜਾਂ ਕੁਛ ਇਹ ਜਾ ਸਾਬਤ ਕਰਦੇ ਵੀ ਨਹੀਂ ਤੂੰ ਤਾਂ ਇੰਟਰਵਿਊ ਚ ਫੇਲ ਹੋ ਗਈ, ਰੱਖਣਾ ਸੀ ਇਹ ਨਾ ਹੋਵੇ ਵੀ ਭਾਈ ਸਾਡੇ ਕੋਲ ਅਫੋਰਡ ਨੀ ਹੁੰਦਾ। ਤੁਸੀਂ ਕੋਈ ਵੀ ਖਰੀ ਗੱਲ ਬੜੇ ਪਿਆਰ ਨਾਲ ਜੋ ਕਿਸੇ ਨੂੰ ਕਹਿਣੇ ਹੋ ਨਾ, ਮੇਰੇ ਹਿਸਾਬ ਨਾਲ ਉਹ ਜ਼ਿਆਦਾ ਵਧੀਆ, ਜਿਹੜਾ ਕੌੜਾ ਹੋ ਕੇ ਜਾਂ ਖਰਾ ਬਣਨ ਦੀ ਕੋਸ਼ਿਸ਼ ਉਹ ਥੋੜੀ ਜਿਹੀ ਔਖੀ ਨੀ। ਹਾਂ ਕਈ ਵਾਰੀ ਮੈਂ ਕੌੜਾ ਹੋ ਜਾਂਦਾ, ਹੁਣ ਰੋਕੀ ਬਾਈ ਨਾਲ ਸ਼ੋਅ ਕਰਦੇ ਆ ਤੇ ਕਈ ਵਾਰੀ ਨਾ ਤਲਖੀ ਆ ਜਾਂਦੀ ਆ, ਉਹ ਤਲਖੀ ਆਉਂਦੀ ਆ ਪਤਾ ਕਿਉਂ, ਜਦੋਂ ਜਿਹੜੀ ਗੱਲ ਅਸੀਂ ਕਰ ਰਹੇ ਆ ਜਾਂ ਕਰੀ, ਹਾਂ ਉਹ ਤਲਖੀ ਤਾਂ ਫਿਰ ਉਹੀ ਹੈ ਨਾ, ਉਹ ਜਾਇਜ਼ ਤਲਖੀ ਆਈ ਸੀ ਆਪਣੀ, ਨਜਾਇਜ਼ ਨੀ ਸੀ, ਇਹ ਰੋਕੀ ਬਾਈ ਹੋਰਾਂ ਨਾਲ ਚੱਲਦੇ ਵੀ ਤਾਂ ਆ ਜਾਂਦੀ ਹੈ ਵੀ ਜਿਹੜੀ ਗੱਲ ਅਸੀਂ ਕਰੀ ਜਾਂਦੇ ਆ, ਜਿਹੜੀ ਗੱਲ ਅਸੀਂ ਦੱਸੀ ਜਾਂਦੇ ਆ, ਉਹੀ ਗੱਲ ਪੁੱਛੀ ਜਾਂਦੇ ਤੁਸੀਂ ਦੁਬਾਰੇ ਦੁਬਾਰੇ, ਠੀਕ ਹੈ ਨਾ। ਵੀ ਤੁਸੀਂ ਸਮਾਰ ਕੇ ਸੁਣ ਲਓ ਨਾ ਉਹੀ ਪ੍ਰੋਗਰਾਮ, ਧਿਆਨ ਰੱਖੋਗੇ ਜੇ ਤੁਸੀਂ ਇੱਕ ਮਿੰਟ ਚ ਤਾਂ ਟਿਕਟੋਕ ਤੇ ਚਲੇ ਗਏ, ਇੱਕ ਮਿੰਟ ਸਾਡੇ ਸ਼ੋਅ ਤੇ ਆ ਗਏ, ਤਾਂ ਤੁਸੀਂ ਕਿਵੇਂ ਉਸ ਚੀਜ਼ ਕਰ ਲੋਗੇ। ਤੁਹਾਨੂੰ ਜੇ ਟੈਕਨੀਕਲ ਚੀਜ਼ਾਂ ਦੀ ਲੋੜ ਆ ਤਾਂ ਤੁਸੀਂ ਸਾਰੇ ਸ਼ੋਅ ਨੂੰ ਸੁਣੋ। ਦੂਜਾ ਕਈ ਵਾਰੀ ਕੀ ਹੁੰਦਾ ਨਾ ਵੀ ਇਕੱਲਾ ਇਹ ਨੀ ਗਲਤੀ ਕਰਦੇ, ਦੂਜੀ ਮੈਨੂੰ ਖਿੱਚ ਸਭ ਤੋਂ ਵੱਧ ਆਉਂਦੀ ਹੈ ਜਿਹੜੇ ਅੱਜ ਕੱਲ ਬੜੇ ਜ਼ਿਆਦਾ ਮਾਡਰਨ ਬਣਨ ਦੀ ਕੋਸ਼ਿਸ਼ ਚ ਨਾ ਇੱਕ ਆਪਦੀ ਨਵੀਂ ਲੈਂਗੁਏਜ ਆਜ਼ਾਦ ਕੀਤੀ ਹੋਈ ਆ, ਜਿਹਨੂੰ ਉਹ ਕਹਿੰਦੇ ਆ ਜੀ ਪਹਿਲਾਂ ਟਫਲ ਦੇ ਨਾਂ ਦੇ ਉੱਤੇ ਆਈ ਸੀਗੀ, ਉਹਦੇ ਟੈਸਟ ਵੀ ਆਏ ਸੀ, ਉਹ ਕੀ ਕਰਦੇ ਆ ਵੀ ਸ਼ਾਰਟ ਫਾਰਮ ਚ ਇੰਗਲਿਸ਼ ਲਿਖਦੇ ਆ, ਠੀਕ ਆ, ਤੇ ਸ਼ਾਰਟ ਥੈਂਕਸ ਲਿਖਣਾ, THX ਪਾਤਾ। ਹੋਰ ਹੁਣ ਦੇਖੋ ਮੇਰੇ ਵਰਗੇ ਜਿਹੜੇ ਲੋਕ ਪੁਰਾਣੇ ਜਮਾਨੇ ਦੇ ਪੜ੍ਹੇ ਆ ਤੇ ਜਿਨ੍ਹਾਂ ਨੂੰ ਵਰਬਾਂ ਲਾਉਣੀਆਂ ਸਿਖਾਈਆਂ, ਹੈਲਪਿੰਗ ਵਰਬਾਂ ਸਿਖਾਈਆਂ, ਡਾਇਰੈਕਟ ਤੇ ਇਨਡਾਇਰੈਕਟ ਅਸੀਂ ਸੈਂਟੈਂਸ ਬਣਾਉਣੇ ਸਿੱਖੇ, ਉਹਨਾਂ ਨੂੰ ਸ਼ਾਰਟ ਫਾਰਮ ਦੇ ਵਿੱਚ ਕਿਹੜਾ ਨਹੀਂ ਪਤਾ ਲੱਗਦਾ। ਅਚਾਨਕ ਜਦੋਂ ਤੁਸੀਂ ਲਾਈਵ ਕੈਮਰੇ ਤੇ ਹੋ ਤੇ ਕੈਮਰੇ ਤੇ ਹੁੰਦੇ ਹੋ ਜੇ ਤੇ ਤੁਸੀਂ ਮੇਰੇ ਮੈਸੇਜ ਪੜ੍ਹਦੇ ਹੋ ਤੇ ਮੈਂ ਰੋਜ਼ ਹਾਸੋਹੀਣੀ ਸਥਿਤੀ ਚ ਜਾਂਦਾ, ਮੈਨੂੰ ਆਪਦੇ ਤੇ ਸ਼ਰਮ ਆਉਂਦੀ ਹੈ ਜਦੋਂ ਮੈਂ ਪੜ੍ਹਦਾ ਨਾ ਜੋੜ ਜੋੜ ਕੇ ਅੱਖਰ, ਤੇ ਉਦੋਂ ਮੈਨੂੰ ਆਪਦੇ ਆਪ ਤੇ ਸ਼ਰਮ ਆਉਂਦੀ ਹੈ ਯਾਰ ਵੀ ਮੇਰੇ ਤੋਂ ਅਗਲੇ ਦਾ ਮੈਸੇਜ ਨੀ ਪੜਿਆ ਗਿਆ। ਫਿਰ ਮੈਂ ਜਦੋਂ ਸਮੀਖਿਆ ਕੀਤੀ ਵੀ ਯਾਰ ਇਹ ਹੋਈ ਕੀ ਜਾਂਦਾ, ਮੇਰੇ ਤੋਂ ਕੈਮਰੇ ਤੇ ਲੋਕਾਂ ਦੇ ਮੈਸੇਜ ਨੀ ਪੜੇ ਜਾਂਦੇ ਸਹੀ। ਫਿਰ ਜਦੋਂ ਮੈਂ ਉਹਦੇ ਤੇ ਆਪਦਾ ਹੋਮਵਰਕ ਕੀਤਾ ਤੇ ਫਿਰ ਮੈਂ ਤੱਤ ਕੱਢੇ, ਫਿਰ ਮੈਂ 2-4 ਮੈਸੇਜ ਨਾ ਰੋਕੀ ਬਾਈ ਨੂੰ ਭੇਜੇ, ਮਨਪ੍ਰੀਤ ਨੂੰ ਭੇਜੇ, ਮੈਂ ਕਿਹਾ ਪੜ੍ਹ ਕੇ ਸੁਣਾਓ, ਤਾਂ ਉਹਨਾਂ ਨੇ ਵੀ ਉਵੇਂ ਹੀ ਪੜ੍ਹੇ। ਤਾਂ ਫਿਰ ਮੈਨੂੰ ਮਹਿਸੂਸ ਹੋਇਆ ਵੀ ਨਹੀਂ ਮੇਰਾ ਕਸੂਰ ਨੀ, ਜਿੱਥੇ ਗੱਲ ਖਤਮ ਕਰਨੀ ਹੈ ਉੱਥੇ ਫੁੱਲ ਸਟਾਪ ਨੀ ਪਾਇਆ, ਜਿੱਥੇ ਕੌਮਾ ਲਾਉਣਾ ਕੌਮਾ ਨੀ ਲਾਇਆ, ਸਪੈਲਿੰਗ ਕਿਸੇ ਦੇ ਚੈੱਕ ਨੀ ਕੀਤੇ, ਕਈਆਂ ਨੇ ਆਟੋ ਕਰੈਕਟ ਲਾ ਕੇ ਸਪੈਲਿੰਗ ਹੀ ਹੋਰ ਬਣਾਏ ਹੋਏ ਆ, ਤੇ ਉਹ ਮੇਰੇ ਵਰਗਾ ਫਿਰ ਪੁੱਛੀ ਜਾਂਦਾ। ਇੱਕ ਹੁਣ ਕਈ ਚੀਜ਼ਾਂ ਇਹ ਹੁੰਦੀਆਂ ਵੀ ਜ਼ਰੂਰੀ ਨੀ ਮੈਨੂੰ ਹਰੇਕ ਚੀਜ਼ ਦੀ ਸ਼ਾਰਟ ਫਾਰਮ ਪਤਾ ਹੋਵੇ ਵੀ ਫਲਾਨੀ ਚੀਜ਼ ਸ਼ਾਰਟ ਫਾਰਮ ਆ, EOI ਦੀ ਕੀ ਆ ਜੀ, ਫਲਾਨੀ COE ਕੀ ਆ, POE ਕੀ ਆ, ਨਹੀਂ ਪਤਾ, ਠੀਕ ਹੈ ਨਾ। ਸੋ ਇਹ ਮੈਂ ਸਿੱਧਾ ਹੋ ਕੇ ਮੰਨਦਾ। ਫਿਰ ਇੱਕ 2 ਲੈਂਗੁਏਜ ਲਿਖਣ ਜਾਣੇ ਆ, ਪੰਜਾਬੀ ਨੂੰ ਇੰਗਲਿਸ਼ ਚ ਲਿਖਣਾ, ਰੋਮਨ ਚ ਇੰਗਲਿਸ਼ ਬਣਾਉਣੀ, ਜਾਂ ਫਿਰ ਕੋਈ ਸ਼ਬਦ ਅੰਗਰੇਜ਼ੀ ਦਾ ਪਾ ਦੇਣਾ, ਕੋਈ ਪੰਜਾਬੀ ਦਾ, ਜੇ ਪੰਜਾਬੀ ਵੀ ਲਿਖੀ ਹੈ ਤਾਂ ਉਹ ਅੰਗਰੇਜ਼ੀ ਚ ਸ਼ਬਦ ਲਿਖਤੇ ਗੁਰਮੁਖੀ ਚ। ਸੋ ਇੱਦਾਂ ਤੁਸੀਂ ਜਦੋਂ ਆਨਲਾਈਨ ਹੁੰਦੇ ਹੋ ਨਾ ਤੇ ਤੁਹਾਡਾ 1 ਘੰਟਾ ਹੀ ਸ਼ੋਅ ਦਾ ਆਉਂਦਾ, ਤੇ ਉਦੋਂ ਤੁਹਾਡੇ ਲਈ ਇਹ ਬਹੁਤ ਦਿੱਕਤ ਵਾਲਾ ਕੰਮ ਆਉਂਦਾ, ਤੇ ਉਦੋਂ ਮੈਨੂੰ ਤਲਖੀ ਆ ਜਾਂਦੀ ਹੈ ਇਸ ਚੀਜ਼ਾਂ ਤੇ ਵੀ ਯਾਰ ਤੁਸੀਂ ਇੰਨਾ ਨੀ ਕਰ ਸਕਦੇ, ਅਸੀਂ ਤਾਂ ਹਜ਼ਾਰਾਂ ਸਵਾਲ ਜਵਾਬ ਦਿੰਨੇ ਆ ਤੁਹਾਡਾ, ਤੇ ਤੁਸੀਂ ਇੱਕ ਆਪਣਾ ਮੈਸੇਜ ਲਿਖ ਕੇ ਦੁਬਾਰੇ ਪੜ੍ਹ ਲਓ ਵੀ ਕੀ ਤੁਹਾਡੀ ਸਮਝ ਚ ਆਉਂਦਾ ਉਹ, ਜੇ ਤੁਹਾਡੀ ਸਮਝ ਚ ਸਾਡੇ ਵੀ ਆਜੂਗਾ, ਤੇ ਕਿਉਂ ਆਪਾਂ ਸਮਾਂ ਬਰਬਾਦ ਕਰੀਏ, ਪਤਾ ਨੀ ਕਿਸੇ ਲੋੜਵੰਦ ਨੂੰ ਕੋਈ ਲੋੜ ਪੈ ਸਕਦੀ ਉਹੀ ਸਮੇਂ ਦੀ।
ਬਿਲਕੁਲ ਬਿਲਕੁਲ ਸਹੀ ਹੈ। ਸੋ ਬਿਲਕੁਲ ਇਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਸੱਚਾ ਚੋਣ ਵਾਲਾ ਹੁੰਦਾ ਤੁਹਾਡੇ ਉਹ ਤੁਹਾਡੇ ਨਾਲ ਹਰ ਤਰ੍ਹਾਂ ਦੀ ਗੱਲ ਕਰੂਗਾ, ਜੇ ਉਹਨੂੰ ਕਿਤੇ ਗੁੱਸਾ ਆਉਂਦਾ ਤੇ ਤੁਹਾਡੇ ਨਾਲ ਗੁੱਸਾ ਵੀ ਸ਼ੋਅ ਕਰ ਲਊਗਾ, ਜੇ ਪਿਆਰ ਆਉਂਦਾ ਤੇ ਪਿਆਰ ਨਾਲ ਵੀ ਗੱਲ ਕਰੂਗਾ। ਪਰ ਜਿੰਨੇ ਤੁਹਾਡੇ ਤੋਂ ਕੁਝ ਮਤਲਬ ਕੱਢਣਾ ਹੋਣਾ ਹੋਵੇ ਜਾਂ ਜਿੰਨੇ ਤੁਹਾਨੂੰ ਧੋਖੇ ਦੀ ਫਿਤਰਤ ਹੋਵੇ, ਜਿੰਨੇ ਤੁਹਾਡੇ ਤੋਂ ਕੰਮ ਕਢਾਉਣਾ ਹੋਵੇ, ਉਹ ਤੁਹਾਡੇ ਅੱਗੇ ਚੰਗਾ ਹੀ ਬਣਦਾ ਰਹੂਗਾ, ਉਹਨੇ ਤੁਹਾਡੀ ਗੱਲ ਨੂੰ ਐ ਆ ਵੀ ਮਾੜੀ ਕਹਿਣਾ ਹੀ ਨੀ, ਜਦੋਂ ਜਿੰਨੀ ਦੇਰ ਤੱਕ ਉਹਦਾ ਮਤਲਬ ਨੀ ਨਿਕਲਦਾ।
ਬਸ ਜੀ ਇੱਥੇ ਵੀ ਇੱਕੋ ਹੀ ਫੰਡਾ ਰੱਖੋ, ਕੋਈ ਕੁਛ ਕਰੀ ਜਾਵੇ ਤੁਸੀਂ ਨਾ ਕਿਸੇ ਨਾਲ ਮਾੜਾ ਹੋ, ਬਸ ਤੁਸੀਂ ਆਪਦੇ ਬੰਨਿਓ, ਜੇ ਮੂਹਰੇ ਮੂਹਰਲਾ ਤੁਹਾਡਾ ਮਾੜਾ ਕਰਨ ਵੀ ਆਇਆ ਨਾ ਕੀ ਕਰੂਗਾ, ਕਿੱਥੇ ਕਰਕੇ ਜਾਊਗਾ, ਭਾਜੂਗਾ ਕੰਧ ਨਾਲ, ਕਿੰਨਾ ਕ ਚਿਰ ਬੰਦਾ ਟੱਕਰਾ ਮਾਰੂਗਾ ਜੋ ਕੰਧ ਨੇ ਮਾੜਾ ਕਰਨਾ ਹੀ ਨੀ ਕਿਸੇ ਦਾ, ਕੰਧ ਬਣ ਜੇ ਬਸ।
ਸਹੀ ਗੱਲ ਆ ਬਿਲਕੁਲ। ਤੇ ਅਮਰਜੀਤ ਸਿੰਘ ਸਹੋਤਾ ਹੁਣਾਂ ਨੇ ਬੁਲਬੁਲਗਾ ਤੋਂ ਕਫਸਾਰਪੁਰ ਤੋਂ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਵੈਰੀ ਨਾਈਸ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਗਤਾਰ ਗਿਰ ਢੁੱਡੀ ਕੇ ਭਾਜੀ ਹੁਣ ਕਹਿੰਦੇ ਆ, ਕਹਿੰਦੇ ਕਿ ਹੁਣ ਕਹਿੰਦੇ ਮਿੰਟੂ ਵੀਰੇ ਦਾ ਸਮਾਂ ਰੇਡੀਓ ਤੇ ਵੱਧ ਗਿਆ, ਕਹਿੰਦੇ ਵਧੀਆ ਲੱਗਾ, ਅੱਗੇ ਤਾਂ ਕਹਿੰਦੇ ਪੱਟੂ ਭੱਜੂ
ਭੱਜੂ ਝਾਕਿਆ ਸਮੇ ਕੰਨੀ, ਮੈਂ ਤਾਂ ਆਪ ਹੁਣ ਝਾਕਿਆ ਸਮੇ ਕੰਨੀ ਮੇਰਾ ਮੈਨੂੰ ਭੁਲੇਖੇ ਜੀ ਲੈ ਲਿਆ ਜਿੰਨਾ ਸਮਾਂ।
ਕਹਿੰਦੇ ਕਹਿੰਦੇ ਵੱਡੇ ਮਹਾਰਾਜ ਦੀ ਸੌ ਅੜੀ ਝੜੀ ਵਾਲੇ ਬਾਬੇ ਦੀ ਸੁਣੀ।
ਬਿਲਕੁਲ ਜੀ ਬਿਲਕੁਲ।
ਤੇ ਬਸ ਉਸ ਤੋਂ ਬਾਅਦ ਭਾਜੀ ਜਿਹੜੀ ਦੀਵਾਲੀ ਆ ਰਹੀ ਹੈ, ਦੀਵਾਲੀ ਤੇ ਕੀ ਖਾਸ ਕਰ ਰਹੇ ਹੋ? ਦੀਵਾਲੀ ਵੀ ਹੁਣ ਤੁਸੀਂ ਕਿੱਥੇ ਮੋਟਲ ਚ ਮਨਾਉਣੀ ਆ ਜਾਂ ਆ ਰਹੇ ਹੋ ਐਡੀਲੇਡ, ਕੀ ਖਾਸ ਕਰ ਰਹੇ ਹੋ ਦੀਵਾਲੀ ਤੇ?
ਦੇਖੋ ਮੈਂ ਹੁਣ ਤਾਂ ਬਹੁਤ ਚਿਰ ਹੋ ਗਿਆ ਦੀਵਾਲੀਆਂ ਦਵਾਲੀਆਂ ਦਾ ਪਤਾ ਹੀ ਨੀ ਜੀ ਕਦੋਂ ਆਉਂਦੀਆਂ ਕਦੋਂ ਜਾਂਦੀਆਂ, ਤੇ ਤੁਸੀਂ ਐਂ ਸੱਜਣ ਮਿੱਤਰਾਂ ਤੋਂ ਰੇਡੀਓ ਤੋਂ ਇਹਨਾਂ ਤੋਂ ਪਤਾ ਲੱਗਦਾ ਵੀ ਅੱਜ ਭਾਈ ਫਲਾਨਾ ਤਿਉਹਾਰ ਆ, ਤੇ ਇੱਕ ਥੋੜੀ ਜੀ ਇਹ ਸਮਝ ਸਕਦੇ ਆ ਵੀ ਇੰਨੀ ਕੁ ਸੋਝੀ ਦੇਤੀ ਪਰਮਾਤਮਾ ਨੇ ਵੀ ਹਰ ਰੋਜ਼ ਹੀ ਦੀਵਾਲੀ ਹੁੰਦੀ ਹੈ ਤੇ ਦੀਵਾਲੀ ਵਾਂਗੂ ਜਿਉਣਾ ਚਾਹੀਦਾ ਹਰ ਰੋਜ਼, ਤੇ ਆਪਾਂ ਹਰ ਰੋਜ਼ ਹੀ ਦੀਵਾਲੀ ਵਾਂਗੂ ਜਿਉਣੇ ਆ ਜੀ। ਤੇ ਦੂਜੀ ਇਹ ਵੀ ਐਤਕੀ ਇੱਕ ਖੁਸ਼ਖਬਰੀ ਇਹ ਆ ਰਹੀ ਹੈ ਜੀ ਵੀ ਯੂਨਾਈਟਿਡ ਸਿੱਖ ਐਸੇ ਬੰਨੀ ਹੁਣ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਬਣਾਉਣ ਦੀ ਕੋਸ਼ਿਸ਼ਾਂ ਜਾਰੀ ਆ, ਉਹ ਕੋਸ਼ਿਸ਼ਾਂ ਤਾਂ ਅਜੇ ਚਲੋ ਪ੍ਰੋਪਰ ਪੂਰੀਆਂ, ਹਜੇ ਉਹਨਾਂ ਨੂੰ ਬੂਰ ਨੀ ਪਿਆ, ਪੂਰੀਆਂ ਸਿਰੇ ਨੀ ਚੜੀਆਂ, ਅਜੇ ਚੜ ਜਾਣੀਆਂ, ਬਹੁਤ ਸਹੀ ਟਰੈਕ ਤੇ ਚੱਲ ਰਿਹਾ ਕੰਮ, ਕੋਈ ਵੀ ਗਲਤ ਨੀ ਹੈ। ਪਰ ਅਸਲ ਦੇ ਵਿੱਚ ਜਿਹੜੀ ਐਤਕੀ ਸਾਰਿਆਂ ਨੇ ਰਾਇ ਕੀਤੀ ਵੀ ਸਾਰੇ ਜਾਣੇ ਚਾਹੁੰਦੇ ਆ ਵੀ ਆਪਾਂ ਇੱਕ ਰਲ ਕੇ ਇੱਕ ਥਾਂ ਤੇ ਦੀਵਾਲੀ ਮਨਾਈਏ, ਤੇ ਦੂਜਾ ਇਹ ਹੈ ਵੀ ਸਾਰੇ ਗੁਰੂ ਘਰਾਂ ਦੇ ਵਿੱਚ ਨਾ ਹੁਣ ਦੀਵਾਲੀ ਦੇ ਉੱਤੇ ਬਹੁਤ ਰਸ਼ ਹੋ ਜਾਂਦਾ, ਤੇ ਅਸੀਂ ਸੋਚਿਆ ਵੀ ਇੱਕ ਆਪਾਂ ਵੀ ਇੱਧਰ ਦੀਵਾਨ ਲਾ ਲਈਏ ਤਾਂ ਕਿ ਜਿਹੜੀ ਨੌਰਥ ਦੀ ਸੰਗਤ ਆ ਉਹਨਾਂ ਨੂੰ ਇੱਧਰ ਆਉਣਾ ਸੌਖਾ ਹੋ ਜੇ। ਸੋ ਗ੍ਰੀਨ ਵਿੱਦ ਦੇ ਵਿੱਚ ਇੱਕ ਕਮਿਊਨਿਟੀ ਸੈਂਟਰ ਇੱਕ ਵਾਰੀ ਆਪਾਂ ਰੈਂਟ ਤੇ ਲਿਆ ਜੀ, ਤੇ ਉੱਥੇ 27 ਤਰੀਕ ਦੀ ਮੈਨੂੰ ਲੱਗਦਾ ਸ਼ਾਇਦ ਤੁਸੀਂ ਨਾ ਪੋਸਟਰ ਸ਼ੇਅਰ ਕਰ ਦਿਓ ਜਾਂ ਸਾਰਿਆਂ ਨੂੰ ਦੱਸ ਦਿਓ ਆ ਡੇਟ ਟਾਈਮ ਤੇ ਉਹ। ਤੇ ਐਡਲੇਡ ਦੇ ਵਿੱਚ ਜੇ ਤੁਸੀਂ ਨੌਰਥ ਵਾਲੀ ਸਾਈਡ ਤੇ ਰਹਿੰਦੇ ਹੋ ਤਾਂ ਇੱਧਰ ਗ੍ਰੀਨ ਵਿੱਦ ਇੱਕ ਛੋਟਾ ਜਿਹਾ ਇੱਕ ਸਵਰਬ ਹੈ ਜੀ, ਤੇ ਉਸ ਸਵਰਬ ਦੇ ਵਿੱਚ ਆਪਾਂ ਐਤਕੀ 27 ਤਰੀਕ ਨੂੰ ਸੁਬਹਾ ਦੇ ਦੀਵਾਨ ਵੀ ਲੱਗਣਗੇ, ਰਾਤ ਦੇ ਦੀਵਾਨ ਵੀ ਲੱਗਣਗੇ, ਸਾਰਾ ਦਿਨ ਗੁਰੂ ਕਾ ਟੁੱਟ ਲੰਗਰ ਵਰਤਾਇਆ ਜਾਊਗਾ, ਸੋਹਣੀ ਪਾਰਕਿੰਗ ਆ ਉੱਥੇ 200-300 ਕਾਰ ਦੀ, ਇਹ ਨੀ ਹੈਗੀ ਕੋਈ ਤੁਹਾਨੂੰ ਪਾਰਕਿੰਗ ਦੀ ਦਿੱਕਤ ਆਊਗੀ। ਤੇ ਸੰਗਤਾਂ ਨੂੰ ਬੇਨਤੀ ਹੈ ਜੀ ਵੀ ਆਇਆ ਜਾਏ ਜਰੂਰ ਦੀਵਾਲੀ ਵਾਲੇ ਦਿਨ, ਬਹਾਨੇ ਨਾਲ ਮੱਥਾ ਟੇਕਣਾ ਜੀ। ਬੰਦੀ ਛੋੜ ਦਿਵਸ ਅਸੀਂ ਦਾਦਾ ਪੋਸਟਰ ਰਿਲੀਜ਼ ਕਰ ਚੁੱਕੇ ਹਾਂ, ਤੇ ਸਾਰੇ ਜਾਣੇ ਜਰੂਰ ਆਉਣਗੇ, ਤੇ ਕੋਸ਼ਿਸ਼ ਆ ਜੇ ਇਸ ਦੀਵਾਨ ਨੂੰ ਸੋਹਣਾ ਹੰਗਾਰਾ ਮਿਲਿਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਜਿਹੜਾ ਮਨਾਇਆ ਜਾ ਰਿਹਾ ਤਾਂ ਫਿਰ ਉਹ ਵੀ ਅਸੀਂ ਉਹਦੇ ਤੇ ਵੀ ਜਿਹੜਾ ਵਰਕਆਊਟ ਕਰਾਂਗੇ, ਫਿਰ ਉਹਦੇ ਦਾ ਵੀ ਰੱਖਾਂਗੇ ਕੁਛ ਨਾ ਕੁਛ। ਤੇ ਜਦੋਂ ਸੰਗਤ ਬੈਠੂਗੀ ਮਿਲੂਗੀ ਜੁੜੂਗੀ ਤਾਂ ਜਿਹੜੀਆਂ ਦਿੱਕਤਾਂ ਆ ਰਹੀਆਂ ਜਿਹੜਾ ਗੁਰਦੁਆਰਾ ਸਾਹਿਬ ਦੇ ਬਣਨ ਦੀਆਂ ਉਹ ਵੀ ਦੂਰ ਹੋ ਜਾਣਗੀਆਂ, ਕਿਉਂਕਿ ਜਦੋਂ ਸੰਗਤ ਜੁੜਦੀ ਆ ਉਦੋਂ ਸਾਰੇ ਹੱਲੇ ਹੋ ਜਾਂਦੇ ਆ
ਜੀ। ਬਿਲਕੁਲ ਸਹੀ ਕਿਹਾ। ਸੋ ਜ਼ਰੂਰ ਜੀ, ਇੱਕ ਬਹੁਤ ਦੇਰ ਤੋਂ ਜੇ ਚੱਲ ਰਹੀ ਹੈ ਇਹ ਸਾਰੇ ਮੋਸਟਲੀ ਸਾਡੇ ਐਡੀਲੇਡ ਵਾਲੇ ਜਿੰਨੇ ਵੀ ਹੈਗੇ ਅਸੀਂ ਪੰਜਾਬੀ, ਖਾਹਿਸ਼ ਆ ਕਿ ਇੱਕ ਗੁਰਦੁਆਰਾ ਜ਼ਰੂਰ ਬਣੇ ਜਿੱਥੇ ਸਾਰੀ ਸੰਗਤ, ਕਾਫੀ ਗੁਰਦੁਆਰੇ ਹੈ ਵੀ ਪਰ ਫਿਰ ਵੀ ਨੌਰਥ ਸਾਈਡ ਤੇ ਇੱਕ ਮੈਨੂੰ ਲੱਗਦਾ ਕਿ ਗੁਰਦੁਆਰਾ ਹੋਰ ਹੋ ਜਾਵੇ ਤਾਂ ਚਲੋ ਵਧੀਆ ਹੋ ਜਾਂਦਾ। ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਅੱਜ ਦੇ ਪ੍ਰੋਗਰਾਮ ਦੇ ਲਈ ਔਰ ਗੱਲਾਂ ਬਾਤਾਂ। ਬਾਕੀ ਸਾਡੇ ਨਾਲ ਜਿਹੜੀ ਕੰਮ ਤੁਹਾਡੀ ਆਪਣੀ ਮੰਡੀ ਦੀ ਜਿਹੜੀ ਖਬਰ ਆ ਉਹਦੇ ਤੇ ਜ਼ਰੂਰ ਬਣੇ ਰਹੋ, ਸਾਨੂੰ ਅਪਡੇਟਸ ਜ਼ਰੂਰ ਦਿੰਦੇ ਰਹੋ ਉਹਦੇ ਉੱਤੇ, ਬਾਕੀ ਤੇ ਚਲੋ ਖਤਮ।
ਬਿਲਕੁਲ ਜੀ ਬਿਲਕੁਲ, ਇਹਦੇ ਤੇ ਨਾਲ ਨਾ ਸਰਬਜੀਤ ਨੂੰ ਕਹਿਣਾ ਵੀ ਉਹ ਖਬਰ ਦਾ ਉਹਨਾਂ ਕੇ ਹਿੱਸਾ ਕੱਟ ਕੇ ਨਾ ਆਡੀਓ ਜ਼ਰੂਰ ਅੱਜ ਵਟਸਐਪ ਤੇ ਰਿਲੀਜ਼ ਕਰ ਦਿਓ, ਤੇ ਉਹਦੇ ਅੱਗੇ ਨਾ ਜਿੰਗਲ ਜ਼ਰੂਰ ਚਲਾ ਦਿਓ, ਇਹ ਰਿਪੋਰਟਿੰਗ ਸਿਰਫ ਤੇ ਸਿਰਫ ਹਰਮਨ ਰੇਡੀਓ ਦਾ ਐਕਸਕਲੂਸਿਵ ਆ, ਠੀਕ ਹੈ ਨਾ? ਇਹ ਰਹਿਦੇ ਵੀ ਹੋਰ ਕਿਸੇ ਚੈਨਲ, ਇਹ ਸਾਡੀ ਐਕਸਕਲੂਸਿਵ ਰਿਪੋਰਟ ਆ। ਚਲੋ ਜੀ, ਬਹੁਤ ਬਹੁਤ ਮਿਹਰਬਾਨੀ ਜੀ ਸਾਰੇ ਸੱਜਣਾ ਮਿੱਤਰਾਂ ਦੀ, ਤੇ ਮਾਫੀ ਚਾਹੁੰਦੇ ਆ ਵੀ ਖਬਰਾਂ ਦੀ ਥਾਂ ਤੇ ਉਹ ਇੱਧਰ ਲਿਆ ਉੱਧਰ ਲਿਆ ਚੁਟਕਲੇ ਸੁਣਾ ਕੇ ਟਾਈਮ ਪਾਸ ਕਰਤਾ, ਪਰ ਕੋਈ ਨਾ ਜੀ ਬੇਨਤੀ ਇਹ ਹੈ ਵੀ ਜੋ ਮੈਂ ਮਾੜੀ ਗੱਲ ਕਹੀ ਉਹਨੂੰ ਛੱਡ ਦਿਓ, ਜਿਹੜੀ ਚੰਗੀ ਜੇ ਕੋਈ ਲੱਗੀ ਤਾਂ ਜ਼ਰੂਰ ਉਹਨੂੰ ਗਾਂਹ ਪਾਸ ਕਰਿਓ।
ਬਹੁਤ ਬਹੁਤ ਸ਼ੁਕਰੀਆ ਭਾਜੀ,
ਮਿਹਰਬਾਨੀ।
ਸੋ ਬਿਲਕੁਲ ਜੀ ਜੀ, ਸੋ ਬਿਲਕੁਲ ਜੀ, ਇਹੀ ਜ਼ਿੰਦਗੀ ਆ, ਹੱਸਦੇ ਰਹੋ ਹਸਾਉਂਦੇ ਰਹੋ, ਹੈ ਨਾ, ਕੁਝ ਆਪਣੀਆਂ ਸੁਣਾਉਂਦੇ ਰਹੋ ਤੇ ਕੁਝ ਬਾਕੀਆਂ ਦੀਆਂ ਸੁਣਦੇ ਰਹੋ। ਸੋ ਇਹੀ ਜ਼ਿੰਦਗੀ ਦਾ ਸਬੱਬ ਹੁੰਦਾ ਹੈ, ਇੱਦਾਂ ਹੱਸ ਖੇਡ ਕੇ ਸਮਾਂ ਪਾਸ ਕਰ ਲਈਦਾ। ਡੇਢ ਘੰਟਾ ਪ੍ਰੋਗਰਾਮ ਦਾ ਅਸੀਂ ਇੱਦਾਂ ਹੀ ਗੱਲਾਂ ਬਾਤਾਂ ਦੇ ਨਾਲ ਜਿਹੜਾ ਪੂਰਾ ਕਰ ਚੁੱਕੇ ਹਾਂ, ਕੋਈ ਅੱਧਾ ਘੰਟਾ ਬਾਕੀ ਹੈ, ਉਹ ਵੀ ਇੱਦਾਂ ਤੁਹਾਡੇ ਸਾਥ ਦੇ ਨਾਲ ਪੂਰਾ ਹੋ ਜਾਣਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਔਰ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਲੈਣੀ ਵੀ ਬਣਦੀ ਹੈ ਜੀ, ਕਿਉਂਕਿ ਥੈਂਕਸ ਕਰਨਾ ਬਣਦਾ ਹੈ ਉਹਨਾਂ ਸਾਰੇ ਸਪੋਂਸਰਸ ਦਾ ਜਿਨ੍ਹਾਂ ਕਰਕੇ ਹਰਮਨ ਰੇਡੀਓ ਚੱਲ ਰਿਹਾ ਹੈ, ਕਿਉਂਕਿ ਫਾਈਨੈਂਸ਼ੀਅਲੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਕਿਸੇ ਵੀ ਔਰਗੇਨਾਈਜੇਸ਼ਨ ਨੂੰ, ਕਿਸੇ ਵੀ ਅਦਾਰੇ ਨੂੰ ਚਲਾਉਣ ਦੇ ਲਈ। ਸੋ ਇਹਦੇ ਲਈ ਵੀ ਤੁਸੀਂ ਜ਼ਰੂਰ ਆਪਣਾ ਸਹਿਯੋਗ ਪਾਇਆ ਕਰੋ। ਜੇ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਉਹਦੀ ਪ੍ਰਮੋਸ਼ਨ ਦੇ ਲਈ ਤੁਸੀਂ ਹਰਮਨ ਰੇਡੀਓ ਨੂੰ ਚੂਜ਼ ਕਰ ਸਕਦੇ ਹੋ। ਤੁਹਾਨੂੰ ਪਤਾ ਹੀ ਹੈ ਹਰਮਨ ਰੇਡੀਓ ਆਸਟ੍ਰੇਲੀਆ ਦਾ ਹੀ ਨਹੀਂ ਬਲਕਿ ਆਸਟ੍ਰੇਲੀਆ ਤੋਂ ਬਾਹਰ ਵੀ ਕਈ ਦੇਸ਼ ਹੈ ਜਿਨ੍ਹਾਂ ਦੇ ਵਿੱਚ ਇਹ ਹਰਮਨ ਪਿਆਰਾ ਹੋ ਰਿਹਾ। ਸੋ ਗੁਰਮੀਤ ਸਿੰਘ ਹੁਣਾਂ ਦਾ ਹਾਂਗਕਾਂਗ ਤੋਂ ਮੈਸੇਜ ਆਇਆ ਹੈ, ਸੋ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈਏ। ਸਤਿ ਸ਼੍ਰੀ ਅਕਾਲ ਗੁਰਮੀਤ ਸਿੰਘ ਜੀ। ਸੋ ਮੈਨੂੰ ਲੱਗਦਾ ਮੇਰੇ ਪ੍ਰੋਗਰਾਮ ਦੇ ਵਿੱਚ ਤੁਸੀਂ ਪਹਿਲੀ ਵਾਰੀ ਅੱਜ ਮੈਸੇਜ ਕੀਤਾ, ਸੋ ਬਹੁਤ ਬਹੁਤ ਸਵਾਗਤ ਹੈ। ਇਸੇ ਤਰ੍ਹਾਂ ਆਪਣੀ ਸਾਂਝ ਬਣਾਈ ਰੱਖਿਆ ਕਰੋ, ਮੈਸੇਜ ਕਰਦੇ ਰਿਹਾ ਕਰੋ, ਮਿਲਦੇ ਗਿਲਦੇ ਰਿਹਾ ਕਰੋ, ਗੱਲਾਂ ਬਾਤਾਂ ਕਰਦੇ ਰਿਹਾ ਕਰੋ, ਫੇਰ ਹੀ ਸਾਂਝ ਬਣੀ ਰਹਿੰਦੀ ਹੈ ਦਿਲਾਂ ਦੀ। ਸੋ ਇਹ ਸਾਂਝ ਸਾਡੀ ਅਜੇ ਹੋਰ ਅੱਧਾ ਘੰਟਾ ਚੱਲਣੀ ਹੈ। ਸੋ ਜਿਹਦੇ ਵਿੱਚ ਯਾਦ ਕਰਾਂਗੇ ਅੱਜ ਅਸੀਂ ਆਪਣੀ ਦੀਵਾਲੀ ਦੀਆਂ ਯਾਦਾਂ ਨੂੰ, ਦੀਵਾਲੀ ਤੇ ਕੀ ਕਰਦੇ ਹੁੰਦੇ ਸੀ, ਕੀ ਖਾਸ ਹੁੰਦਾ ਸੀ, ਕਿੱਦਾਂ ਦੀਵਾਲੀ ਦਾ ਰੰਗ ਬਦਲ ਗਿਆ, ਆਪਣੇ ਬਚਪਨ ਦੀ ਦੀਵਾਲੀ ਵਿੱਚ ਚਲਾਵਾਂਗੇ ਜਾਵਾਂਗੇ ਤੇ ਰਲ ਮਿਲ ਕੇ ਚਲਾਵਾਂਗੇ ਯਾਦਾਂ ਦੀਆਂ ਫੁਲਝੜੀਆਂ ਜਿੰਨਾ ਕੁ ਵੀ ਟਾਈਮ ਬਚਿਆ ਉਹਦੇ ਵਿੱਚ। ਸੋ ਮੈਂ ਮਿਲਦੀ ਹਾਂ ਜੀ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873323 028 859 0377 ਤੇ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
The Migration Show, tusi sunde ho har veerwar mere naal yani Ranveer Singh naal
te Rohit Mohan de naal. ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid, Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Har kise da supna hai ki khoob paisa hove, khoob shohrat hove, par Australia warge deshan ch changi nagrik banan layi tax vi ta dena penda hai, bhai tarakki vi ta chahidi hai. So suchajje tang na tax bharan layi ik naam yaad rakho, Dilpreet Ora. ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟ ਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ ਸੱਤੇ ਦਿਨ
ਹਰਮਨ ਰੇਡੀਓ
ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲਹਿਰਾਂ ਦੇ ਵਿੱਚ ਲਹਿਰਾਂ ਲਾ ਕੇ ਗਏ ਆ ਮਿੰਟੂ ਭਾਜੀ ਕੁਝ ਖਬਰਾਂ ਦੀਆਂ ਕੁਝ ਗੱਲਾਂ ਬਾਤਾਂ ਦੀਆਂ ਕੁਝ ਹਾਸੇ ਮਜ਼ਾਕ ਦੀਆਂ ਸੋ ਲਹਿਰਾਂ ਤੁਹਾਡੇ ਸਾਰਿਆਂ ਦੇ ਨਾਲ ਲੱਗਦੀਆਂ ਜੀ ਲਹਿਰਾਂ ਨੇ ਸਾਡੇ ਜਜ਼ਬਾਤਾਂ ਦੀਆਂ ਸਾਡੇ ਅਹਿਸਾਸਾਂ ਦੀਆਂ ਸਾਡੀਆਂ ਯਾਦਾਂ ਦੀਆਂ ਸਾਡੇ ਆਲੇ ਦੁਆਲੇ ਦੀਆਂ ਸਾਡੀ ਹੱਡ ਬੀਤੀ ਤੇ ਕੁਝ ਜੱਗ ਬੀਤੀ ਦੀਆਂ ਸੋ ਲਹਿਰਾਂ ਲੱਗਦੀਆਂ ਜੀ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹਾਂ ਦੇ ਨਾਲ ਤੁਹਾਡੇ ਮੈਸੇਜਸ ਦੇ ਨਾਲ ਤੁਹਾਡੇ ਵਿਚਾਰਾਂ ਦੇ ਨਾਲ ਇਹਦੇ ਲਈ ਇਸ ਲਈ ਇਹ ਬਹੁਤ ਜ਼ਰੂਰੀ ਹੁੰਦਾ ਮੈਨੂੰ ਪਤਾ ਕਿ ਤੁਸੀਂ ਸਾਰਿਆਂ ਤੁਹਾਡੇ ਵਿੱਚੋਂ ਬਹੁਤੇ ਜਿਹੜੇ ਚੁੱਪ ਚਾਪ ਪ੍ਰੋਗਰਾਮ ਸੁਣਦੇ ਰਹਿੰਦੇ ਆ ਸੋ ਮੈਸੇਜ ਨਹੀਂ ਕਰਦੇ ਸੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਸਿਰਫ ਹੁੰਗਾਰਾ ਭਰਨਾ ਇੱਕ ਮੈਨੂੰ ਲੱਗਦਾ ਕਿ ਵਧੀਆ ਹੁੰਦਾ ਗੱਲ ਕਰਨ ਦਾ ਸਵਾਦ ਆ ਜਾਂਦਾ ਜਦੋਂ ਕੋਈ ਗੱਲ ਦੇ ਵਿੱਚ ਹੁੰਗਾਰਾ ਭਰੇ ਸੋ ਗੱਲ ਹੁਣ ਮੈਂ ਤੋਰਦੀ ਹਾਂ ਜੀ ਦੀਵਾਲੀ ਦੀ ਬੁੱਧਵਾਰ ਦਾ ਪ੍ਰੋਗਰਾਮ ਅਤੇ ਯਾਦਾਂ ਦੀ ਗੱਲ ਨਾ ਹੋਵੇ ਉਹ ਤੇ ਐ ਲੱਗਦਾ ਵੀ ਜਿੱਦਾਂ ਖੀਰ ਬਿਨਾਂ ਖੰਡ ਦੇ ਹਨਾ ਖਾਣ ਦਾ ਮਜ਼ਾ ਹੀ ਨਹੀਂ ਆਉਂਦਾ ਸੋ ਗੱਲ ਇਹੀ ਆ ਸੋ ਅਸੀਂ ਯਾਦਾਂ ਦੀ ਸ਼ੱਕਰ ਪਾਉਂਦੇ ਹਾਂ ਜੀ ਲਹਿਰਾਂ ਦੀ ਖੀਰ ਦੇ ਉੱਤੇ ਸੋ ਯਾਦਾਂ ਦੀ ਗੱਲ ਕਰਦੇ ਹਾਂ ਯਾਦਾਂ ਯਾਦ ਕਰੀਏ ਅੱਜ ਤੇ ਯਾਦ ਆਉਂਦਾ ਪਿਆ ਇਹੀ ਦਿਨ ਨਵੰਬਰ ਦੇ ਅਕਤੂਬਰ ਨਵੰਬਰ ਦੇ ਦਿਨ ਪੰਜਾਬ ਦੇ ਵਿੱਚ ਆਪਣੇ ਬਚਪਨ ਦੇ ਫੈਸਟਿਵ ਸੀਜ਼ਨ ਚੱਲ ਰਿਹਾ ਜੀ ਔਰ ਅਕਸਰ ਹੀ ਇਹ ਜਿਹੜਾ ਫੈਸਟਿਵ ਸੀਜ਼ਨ ਹੁੰਦਾ ਆ ਬਾਹਰ ਬੈਠਿਆਂ ਨੂੰ ਸਾਨੂੰ ਜ਼ਿਆਦਾ ਯਾਦ ਆਉਂਦਾ ਪੰਜਾਬ ਦਾ ਕਿਉਂਕਿ ਉਹ ਮਾਹੌਲ ਆਲੇ ਦੁਆਲੇ ਦਿਸਦਾ ਨਹੀਂ ਅਸੀਂ ਯਾਦਾਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਹੁੰਦੇ ਵੀ ਅੱਛਾ ਦੀਵਾਲੀ ਆ ਤੇ ਹੁਣ ਦੀਵਾਲੀ ਦੇ ਉੱਤੇ ਉੱਥੇ ਏਦਾਂ ਏਦਾਂ ਚੀਜ਼ਾਂ ਸੱਜੀਆਂ ਹੋਣੀਆਂ ਆ ਏਦਾਂ ਮਠਿਆਈ ਦੀਆਂ ਦੁਕਾਨਾਂ ਲੱਗੀਆਂ ਹੋਣੀਆਂ ਆ ਏਦਾਂ ਦੀਵੇ ਲੱਗੇ ਹੋਣੇ ਆ ਏਦਾਂ ਲੜੀਆਂ ਲੱਗੀਆਂ ਹੋਣੀਆਂ ਪਰ ਜੇ ਉਸ ਤੋਂ ਵੀ ਪਿੱਛੇ ਜਾਈਏ ਅੱਜ ਤੋਂ ਪਿੱਛੇ ਜਾਈਏ ਤੇ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਵੀ ਤਿਉਹਾਰ ਅੱਜ ਮੈਂ ਮਨਾਉਂਦੀ ਹਾਂ ਇੱਥੇ ਕਰਦੀ ਹਾਂ ਉਹ ਮੈਨੂੰ ਲੱਗਦਾ ਹੁੰਦਾ ਵੀ ਕੁਛ 5% ਹੀ ਆ ਉਹਨਾਂ ਤਿਉਹਾਰਾਂ ਦਾ ਜੋ ਬਚਪਨ ਵਿੱਚ ਅਸੀਂ ਮਨਾਏ ਹੁੰਦੇ ਸੀ ਇੱਕ ਤਾਂ ਗੱਲ ਇਹ ਹੁੰਦੀ ਸੀਗੀ ਕਿ ਸਿਰਫ ਤਿਉਹਾਰ ਮਨਾਉਂਦੇ ਸੀ ਉਹਦੇ ਵਿੱਚ ਕੋਈ ਲੌਜਿਕ ਨਹੀਂ ਪਾਲਦੇ ਹੁੰਦੇ ਸੀ ਕੋਈ ਤਰਕ ਨਹੀਂ ਕਰੀਦਾ ਹੁੰਦਾ ਸੀਗਾ ਵੀ ਇਹ ਤਿਉਹਾਰ ਸਿੱਖਾਂ ਦਾ ਤੇ ਇਹ ਹਿੰਦੂਆਂ ਦਾ ਆ ਇਹ ਕਿਉਂ ਮਨਾਇਆ ਜਾਂਦਾ ਇਹ ਅਸੀਂ ਨਹੀਂ ਮਨਾਉਣਾ ਇਹ ਉਹਨਾਂ ਨੇ ਨਹੀਂ ਮਨਾਉਣਾ ਇਸ ਚੀਜ਼ ਦੇ ਜਿਹੜੀ ਇੰਨੀ ਸਮਝ ਨਹੀਂ ਸੀ ਸ਼ੁਕਰ ਕਰਦੀ ਹਾਂ ਕਿ ਬਚਪਨ ਇਹੋ ਜਿਹਾ ਹੀ ਹੁੰਦਾ ਆ ਜਿਹਦੇ ਵਿੱਚ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਇਸ ਕਰਕੇ ਹੀ ਬਚਪਨ ਬੜਾ ਪਿਆਰਾ ਹੁੰਦਾ ਹੈ ਨਾ ਸੋ ਦੂਸਰੀ ਗੱਲ ਇਹ ਆ ਕਿ ਸਿੰਪਲਿਸਿਟੀ ਸਾਦਗੀ ਬਹੁਤ ਜ਼ਿਆਦਾ ਸੀ ਕੋਈ ਦਿਖਾਵਾ ਨਹੀਂ ਸੀ ਆਪਣੇ ਆਪ ਲਈ ਜੀਂਦੇ ਸੀ ਔਰ ਆਪਣੇ ਆਪ ਲਈ ਤਿਉਹਾਰ ਮਨਾਉਂਦੇ ਹੁੰਦੇ ਸੀਗੇ ਜਿੱਦਾਂ ਜਿੱਦਾਂ ਵੱਡੇ ਹੋਏ ਤਰਕ ਵੀ ਵਧਣ ਲੱਗ ਗਏ ਸਮਝ ਵੀ ਵਧਣ ਲੱਗ ਗਈ ਤੇ ਆਪਣੇ ਨਾਲੋਂ ਜ਼ਿਆਦਾ ਦੂਜਿਆਂ ਨਾਲ ਲਈ ਜੀਣਾ ਜਿਹੜਾ ਅਸੀਂ ਸ਼ੁਰੂ ਕਰ ਦਿੱਤਾ ਆਪਣੇ ਲਈ ਕੀ ਕਰਦੇ ਹਾਂ ਇਹ ਘੱਟ ਹੈ ਹੁਣ ਉਸ ਤੋਂ ਪਹਿਲਾਂ ਇਹ ਹੁੰਦਾ ਕਿ ਬਾਕੀਆਂ ਨੂੰ ਦਿਖਾ ਦੇਈਏ ਅਸੀਂ ਕੀ ਕਰਦੇ ਹਾਂ ਹਨਾ ਸੋ ਇਹ ਇਨਸਾਨੀ ਫਿਤਰਤ ਆ ਜਿਹੜੀ ਹੁਣ ਜਿਹੜਾ ਸੋਸ਼ਲ ਮੀਡੀਆ ਇਹਨੇ ਇਸ ਚੀਜ਼ ਨੂੰ ਹੋਰ ਵੀ ਜ਼ਿਆਦਾ ਹਵਾ ਦੇ ਦਿੱਤੀ ਹੈ ਅਸੀਂ ਆਪਣੇ ਘਰ ਵਿੱਚ ਕੀ ਕਰਦੇ ਹਾਂ ਇਹ ਆਪਣੇ ਆਪ ਨਾਲ ਮਾਨਣ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਦਿਖਾਉਣਾ ਜ਼ਿਆਦਾ ਪਸੰਦ ਕਰਦੇ ਹਾਂ ਵੀ ਦੇਖੋ ਅਸੀਂ ਕਿੱਦਾਂ ਜੀਨੇ ਹਾਂ ਸੋ ਪਤਾ ਨਹੀਂ ਸ਼ਾਇਦ ਇਹ ਵੀ ਚੀਜ਼ ਕਿਸੇ ਲਈ ਚੰਗੀ ਹੋਵੇ ਮੈਂ ਇਸ ਨੂੰ ਬਹੁਤ ਜ਼ਿਆਦਾ ਚੰਗੀ ਨਜ਼ਰ ਨਾਲ ਨਹੀਂ ਦੇਖਦੀ ਇਸੇ ਲਈ ਅਕਸਰ ਮੈਂ ਆਪਣੀਆਂ ਯਾਦਾਂ ਚ ਖੋ ਜਾਂਦੀ ਹੁੰਦੀ ਹਾਂ ਤੇ ਪਹੁੰਚ ਜਾਂਦੀ ਹੁੰਦੀ ਹਾਂ ਆਪਣੇ ਬਚਪਨ ਦੇ ਵਿੱਚ ਜਦੋਂ ਇਹ ਸਾਰਾ ਕੁਝ ਨਹੀਂ ਸੀ ਜਦੋਂ ਇਹ ਲਾਗ ਲਪੇਟ ਜਿਹੀ ਨਹੀਂ ਹੁੰਦੀ ਸੀ ਸੋ ਦੀਵਾਲੀ ਦੀ ਗੱਲ ਕਰੀਏ ਤੇ ਦੀਵਾਲੀ ਤੋਂ ਪਹਿਲਾਂ ਹੀ ਜਿਹੜੇ ਤਿਉਹਾਰ ਸ਼ੁਰੂ ਹੋ ਜਾਂਦੇ ਹੁੰਦੇ ਸੀ ਨਰਾਤੇ ਆ ਜਾਣੇ ਹਨਾ ਨਰਾਤਿਆਂ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਰੱਖੜੀ ਹੁੰਦੀ ਸੀਗੀ ਤੇ ਉਦੋਂ ਤੋਂ ਸ਼ੁਰੂ ਹੋ ਜਾਂਦਾ ਹੁੰਦਾ ਸੀਗਾ ਬਸ ਚਾਹ ਚੜ ਜਾਂਦਾ ਹੁੰਦਾ ਸੀ ਵੀ ਬਸ ਹੁਣ ਆ ਜਿਹੜੇ 2-3 ਮਹੀਨੇ ਆ ਇਹ ਤਿਉਹਾਰਾਂ ਦੇ ਹੀ ਚੱਲਣੇ ਆ ਔਰ ਉਸ ਤੋਂ ਜਦੋਂ ਦੁਸਹਿਰਾ ਖਤਮ ਹੁੰਦਾ ਸੀ ਤੇ ਉਸ ਤੋਂ ਬਾਅਦ ਬਸ 20 ਦਿਨਾਂ ਨੂੰ ਤੇ ਉਂਗਲੀ ਤੇ ਗਿਣੀ ਜਾਂਦਾ ਹੁੰਦਾ ਸੀਗਾ ਭਈ 20 ਦਿਨਾਂ ਬਾਅਦ ਦੀਵਾਲੀ ਆਉਣੀ ਆ ਸੋ ਦੀਵਾਲੀ ਦੀ ਤਿਆਰੀ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਕਈ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਰੰਗ ਰੁੰਗ ਕਰਾਉਣਾ ਹੁੰਦਾ ਸੀ ਤੇ ਤਾਂ ਵੀ ਦੀਵਾਲੀਆਂ ਤੇ ਕਰਾ ਲਈਦਾ ਹੁੰਦਾ ਸੀਗਾ ਸਰਦੀਆਂ ਦੇ ਕੱਪੜਿਆਂ ਨੂੰ ਬਾਹਰ ਕੱਢ ਕੇ ਧੁੱਪ ਧੁੱਪ ਲਵਾ ਲੈਣੀ ਹਨਾ ਰਜਾਈਆਂ ਰਜੂਈਆਂ ਨੂੰ ਧੁੱਪ ਲਵਾ ਕੇ ਬਾਹਰ ਕੱਢ ਲੈਣੇ ਸਰਦੀਆਂ ਦੇ ਕੱਪੜੇ ਤੇ ਗਰਮੀਆਂ ਦੇ ਕੱਪੜੇ ਸਮੇਟ ਕੇ ਰੱਖ ਦੇਣੇ ਸਫਾਈ ਬੜੀ ਰੂਹ ਨਾਲ ਕਰੀਦੀ ਹੁੰਦੀ ਸੀਗੀ ਸਫਾਈਆਂ ਦਾ ਏਦਾਂ ਹੁੰਦਾ ਸੀਗਾ ਭਈ ਘਰਦਿਆਂ ਨੇ ਕਿਹਾ ਹੁੰਦਾ ਸੀਗਾ ਭਈ ਸੁਣਿਆ ਹੁੰਦਾ ਸੀਗਾ ਭਈ ਲਕਸ਼ਮੀ ਮਾਤਾ ਆਉਂਦੀ ਜਿਸ ਘਰ ਦੇ ਵਿੱਚ ਜ਼ਿਆਦਾ ਸਫਾਈ ਹੁੰਦੀ ਹੈ ਨਾ ਉਸ ਘਰ ਦੇ ਵਿੱਚ ਲਕਸ਼ਮੀ ਮਾਤਾ ਆਉਂਦੀ ਆ ਤੇ ਅਣਭੋਲ ਮਨ ਐ ਲੱਗਦਾ ਹੁੰਦਾ ਸੀ ਵੀ ਹਾਂ ਸਹੀ ਗੱਲ ਆ ਰਾਤ ਨੂੰ ਲਕਸ਼ਮੀ ਮਾਤਾ ਨੇ ਆ ਕੇ ਨਾ ਇੰਸਪੈਕਸ਼ਨ ਕਰਕੇ ਜਾਣੀ ਆ ਪੂਰੇ ਘਰ ਦੀ ਭਈ ਕੋਈ ਕੋਨਾ ਜਿਹੜਾ ਆ ਉਹ ਗੰਦਾ ਨਾ ਰਹਿ ਜਾਵੇ ਕਿੰਨਾ ਵਧੀਆ ਫਿਰ ਬਾਅਦ ਚ ਜਦੋਂ ਤਰਕ ਆਏ ਤੇ ਐ ਲੱਗਦਾ ਸੀ ਏਦਾਂ ਥੋੜੀ ਹੋ ਸਕਦਾ ਪਰ ਫਿਰ ਹੁਣ ਐ ਲੱਗਦਾ ਹੁੰਦਾ ਵੀ ਲੈ ਜੇ ਸੈਂਟਾ ਕਲੋਜ ਆ ਸਕਦਾ ਤੇ ਲਕਸ਼ਮੀ ਮਾਤਾ ਕਿਉਂ ਨਹੀਂ ਆ ਸਕਦੀ ਬਈ ਉਹ ਵੀ ਤੇ ਆ ਹੀ ਸਕਦੀ ਆ ਸੋ ਉਸ ਤੋਂ ਬਾਅਦ ਦੀਵੇ ਜਿਹੜੇ ਮੇਨ ਜਿਹੜਾ ਦੀਵਾਲੀ ਦਾ ਤਿਉਹਾਰ ਆ, ਮੈਨੂੰ ਸਭ ਤੋਂ ਜ਼ਿਆਦਾ ਚੰਗੇ ਦੀਵਾਲੀ ਦੇ ਵਿੱਚ ਦੀਵੇ ਲੱਗਦੇ ਹੁੰਦੇ ਆ। ਦੀਵਿਆਂ ਦਾ ਬੜਾ ਮੋਹ ਹੁੰਦਾ ਸੀਗਾ, ਸੋ ਦੀਵੇ ਵੇਚਣ ਵਾਲਾ ਜਦੋਂ ਆਉਂਦਾ ਹੁੰਦਾ ਸੀ, ਮੈਨੂੰ ਯਾਦ ਆ ਘੁਮਿਆਰ, ਉਹਨੇ ਆਉਣਾ ਤੇ ਦਾਦੀ ਜੀ ਨੇ ਦੀਵੇ ਲੈਣ ਲਈ ਉਹਨੂੰ ਰੋਕ ਲੈਣਾ, ਤੇ ਅਸੀਂ ਸਾਰੀਆਂ ਨੇ ਭੈਣਾਂ ਨੇ ਬਸ ਆਲੇ ਦੁਆਲੇ ਹੋ ਜਾਣਾ ਵੀ ਦਾਦੀ ਜੀ ਘੱਟ ਨਾ ਲੈਣ, ਫਿਰ ਜਿੱਥੋਂ ਗੱਲ ਸ਼ੁਰੂ ਹੋਣੀ ਉਸ ਤੋਂ 150 ਦੀਵਾ ਉੱਪਰ ਹੀ ਲਈਦਾ ਹੁੰਦਾ ਸੀਗਾ, ਵੀ ਨਹੀਂ ਨਹੀਂ ਇੰਨੇ ਆ ਨਾ ਕੀ ਬਣਨਾ, ਬਾਰਗੇਨਿੰਗ ਸ਼ੁਰੂ ਹੋ ਜਾਣੀ ਵੀ ਨਹੀਂ ਇੰਨੇ ਤਾਂ ਤੁਸੀਂ ਬਾਹਰ ਹੀ ਜਗਾਏ ਹੋਣੇ ਆ, ਇੰਨੇ ਤਾਂ ਤੁਸੀਂ ਇੱਥੇ ਜਗਾ ਲੈਣੇ ਆ, ਅਸੀਂ ਘਰ ਦੇ ਬਨੇਰਿਆਂ ਤੇ ਕੀ ਲਾਵਾਂਗੇ ਕੀ ਕਰਾਂਗੇ। ਸੋ ਦੀਵੇ ਜਿਹੜੇ ਹੁੰਦੇ ਸੀਗੇ ਉਹ ਬੜੇ ਵਧੀਆ ਲੱਗਦੇ ਹੁੰਦੇ ਸੀਗੇ, ਸੋ ਘਰ ਦੇ ਤੇ ਜਿਹੜਾ ਸਰੋਂ ਹੁੰਦੀ ਸੀ ਉਹਦੀ ਵੀ ਕਹਾਣੀ ਕਢਾ ਕੇ ਰੱਖ ਲੈਣੀ ਪਹਿਲਾਂ ਦੀਵਿਆਂ 'ਚ ਪਾਉਣ ਲਈ, ਤੇ ਹੋਰ ਜਿਹੜੀ ਖਰੀਦੋ ਫਰੋਖਤ ਹੁੰਦੀ ਸੀਗੀ ਉਹ ਵੀ ਹੋ ਜਾਣੀ ਮਾੜੀ ਮੋਟੀ। ਅੱਛਾ, ਉਸ ਤੋਂ ਬਾਅਦ ਇਹ ਹੁੰਦਾ ਸੀਗਾ ਕਿ ਜਿੱਦਣ ਦੀਵਾਲੀ ਹੁੰਦੀ ਸੀਗੀ ਉਸ ਦਿਨ ਸਵੇਰੇ ਸਵੇਰੇ ਬੜਾ ਚਾਅ ਹੁੰਦਾ ਸੀਗਾ ਵੀ ਬਸ ਅੱਜ ਤੇ ਪਤਾ ਨੀ, ਇੱਕ ਤਾਂ ਘਰ ਨੂੰ ਦੇਖਣ ਦਾ ਬੜਾ ਸ਼ੌਂਕ ਹੁੰਦਾ ਸੀਗਾ। ਅੱਛਾ, ਪਹਿਲਾਂ ਤਾਂ ਲੜੀਆਂ ਵੀ ਨੀ ਹੁੰਦੀਆਂ ਸੀਗੀਆਂ, ਪਰ ਜਦੋਂ ਲੜੀਆਂ ਆ ਗਈਆਂ ਤਾਂ 2-3 ਦਿਨ ਪਹਿਲਾਂ ਲੜੀਆਂ ਵੀ ਘਰ ਦੇ ਵਿੱਚ ਜਿਹੜੀਆਂ ਲਾ ਲੈਣੀਆਂ। ਜਦੋਂ ਮੇਰਾ ਭਰਾ ਥੋੜਾ ਵੱਡਾ ਹੋਇਆ ਤੇ ਉਹਨੂੰ ਬੜਾ ਸ਼ੌਂਕ ਹੁੰਦਾ ਲੜੀਆਂ ਲੁੜੀਆਂ ਲਾਉਣ ਦਾ, ਤੇ ਦੀਵਾਲੀ ਵਾਲੇ ਦਿਨ ਸਵੇਰੇ ਸਵੇਰੇ ਬਸ ਜੀ ਨਹਾ ਧੋ ਕੇ ਚਾਹ ਦੇ ਵਿੱਚ ਭਾਈ ਦੀਵਾਲੀ ਆ ਜੀ ਦੀਵਾਲੀ ਆ ਹਨਾ। ਸੋ ਦਾਦੀ ਜੀ ਨੇ ਜਿਹੜੀਆਂ ਬੱਟੀਆਂ ਬੱਤੀਆਂ ਹੁੰਦੀਆਂ ਸੀਗੀਆਂ ਉਹ ਵੱਟਣੀਆਂ ਤੇ ਉਹਨਾਂ ਦੇ ਨਾਲ ਅਸੀਂ ਵੀ ਵੱਟਣੀਆਂ, ਤੇ ਫਿਰ ਉਹਨਾਂ ਨੇ ਕਹਿਣਾ ਨਹੀਂ ਪਹਿਲਾਂ ਹੱਥ ਧੋ ਕੇ ਆਓ, ਗੰਦੇ ਹੱਥਾਂ ਨਾਲ ਹੀ ਵੱਟੀ ਦੀਆਂ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਅਸੀਂ ਬਚਪਨ ਚ ਸਿੱਖੀਆਂ ਆ, ਪਰ ਉਹਨਾਂ ਦੇ ਕੁਛ ਮਾਇਨੇ ਹੁੰਦੇ ਸੀਗੇ, ਹੱਥ ਸੁੱਚੇ ਰੱਖਣੇ ਕਰਨੇ ਕਾਇੰਡ ਆਫ। ਅੱਜ ਅਸੀਂ ਹੱਥਾਂ ਨੂੰ ਹੋਰ ਤਰ੍ਹਾਂ ਧੋਨੇ ਆ, ਪਰ ਪਹਿਲਾਂ ਸਾਨੂੰ ਹੱਥ ਧਵਾਏ ਜਾਂਦੇ ਸੀ ਸੁੱਚਮ ਦੇ ਨਾਂ ਤੇ, ਜੇ ਰੋਟੀ ਛਾਬੇ ਚੋਂ ਚੱਕਣੀ ਆ ਤੇ ਪਹਿਲਾਂ ਹੱਥ ਧੋਵੋ, ਜੂਠੇ ਹੱਥਾਂ ਨਾਲ ਨੀ ਚੁੱਕਣੀ, ਕੋਈ ਵੀ ਕੰਮ ਕਰਨਾ ਤੇ ਪਹਿਲਾਂ ਹੱਥ ਧੋਣਾ ਚਾਹੀਦਾ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਚੱਲੀਆਂ ਆਉਂਦੀਆਂ ਸਾਡੇ ਪੁਰਾਣੇ ਵਿਰਸੇ ਤੋਂ ਚੱਲੀਆਂ ਆ ਰਹੀਆਂ, ਅੱਜ ਅਸੀਂ ਉਹਨਾਂ ਚੀਜ਼ਾਂ ਨੂੰ ਕਰਦੇ ਹੈਗੇ ਆ ਪਰ ਕਿਸੇ ਹੋਰ ਤਰਕ ਨਾਲ, ਕਿਸੇ ਹੋਰ ਸਮਝ ਦੇ ਨਾਲ ਕਰਦੇ ਆ। ਅੱਛਾ, ਫਿਰ ਵੱਟੀਆਂ ਵੱਟ ਲੈਣੀਆਂ ਤੇ ਉਹਨਾਂ ਨੂੰ ਦੀਵਿਆਂ ਨੂੰ ਥਾਲ ਦੇ ਵਿੱਚ ਰੱਖ ਲੈਣਾ, ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਸੀ ਫਿਰ ਦੀਵੇ ਜਗਾਉਣ ਦਾ ਕੰਮ। ਤੁਸੀਂ ਦੀਵਾਲੀ ਤੇ ਕਿੱਥੇ ਕਿੱਥੇ ਜਾ ਕੇ ਦੀਵੇ ਜਗਾ ਕੇ ਆਉਂਦੇ ਹੁੰਦੇ ਸੀਗੇ, ਕਿੰਨੀਆਂ ਹੀ ਥਾਵਾਂ ਹੁੰਦੀਆਂ ਸੀ ਹਨਾ ਆਪਣੇ ਪਿੰਡ ਦੀਆਂ, ਜਿੱਥੇ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਸਮਝੀਦਾ ਸੀ ਤੇ ਜਿੱਥੇ ਜਾ ਕੇ ਦੀਵੇ ਰੱਖ ਕੇ ਆਈਦੇ ਹੁੰਦੇ ਸੀ। ਸਲੋ, ਮੇਰੀ ਬੋਬੀ ਭੈਣ ਵੀ ਆ ਗਈ ਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੀ ਆ, ਕਹਿੰਦੀ ਹੋਰ ਕੀ ਹਾਲ ਆ, ਪ੍ਰੋਗਰਾਮ ਗੋਇੰਗ ਗ੍ਰੇਟ। ਬਹੁਤ ਵਧੀਆ ਬੇਬੀ, ਬਹੁਤ ਵਧੀਆ ਮੇਰਾ ਹਾਲ ਚਾਲ, ਤੁਸੀਂ ਸੁਣਾਓ ਕੀ ਹਾਲ ਚਾਲ ਹੈ। ਸੋ ਹੁਣ ਮੈਂ ਤੇਰਾ ਮੈਸੇਜ ਸੁਣਨ ਲਈ ਕਾਹਲੀ ਆ, ਸੋ ਮੈਂ ਸਰਬਜੀਤ ਭਾਜੀ ਨੂੰ ਕਹਿੰਦੀ ਆ ਭਾਈ ਇੱਕ ਮੈਸੇਜ ਸੁਣ ਲਈਏ ਤੇ ਇੱਕ ਗੀਤ ਚਲਾ ਦੋ ਪ੍ਰੋਗਰਾਮ ਦੇ ਵਿੱਚ, ਤੇ ਉਸ ਤੋਂ ਬਾਅਦ ਬੋਬੀ ਦਾ ਮੈਸੇਜ ਚਲਾਇਓ ਤੇ ਫੇਰ ਅਸੀਂ ਅੱਗੇ, ਮੈਂ ਤੁਹਾਨੂੰ ਦੱਸਦੀ ਆ ਭਾਈ ਕਿੱਥੇ ਕਿੱਥੇ ਦੀਵੇ ਰੱਖ ਕੇ ਮੈਂ ਆਉਂਦੀ ਹੁੰਦੀ ਸੀ ਤੇ ਤੁਸੀਂ ਯਾਦ ਕਰੋ ਭੀ ਦੀਵਾਲੀ ਵਾਲੇ ਦਿਨ ਕਿੱਥੇ ਕਿੱਥੇ ਦੀਵੇ ਰੱਖਣ ਜਾਂਦੇ ਹੁੰਦੇ ਸੀ। ਸੋ ਇਸ ਗੀਤ ਤੋਂ ਬਾਅਦ ਬੋਬੀ ਦਾ ਮੈਸੇਜ।
ਘੁੱਟ ਭਰਦਾਨੀ ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ ਪਿਆਰ ਮੈਨੂੰ ਕਰਦਾਨੀ ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ ਪਿਆਰ ਮੈਨੂੰ ਕਰਦਾਨੀ ਅੜੀਓ ਨੀ ਮਾਹੀ ਮੇਰਾ ਅੜੀਓ ਨੀ ਮਾਹੀ ਮੇਰਾ ਜੋਰ ਨਾ ਗੁਜੇਠ ਨਾ ਨਾਨਕਾ ਦੀ ਤੰਗੀ
ਦੱਸਣਾ ਤੋਂ ਪੱਤੇ ਟੱਕਰੇ ਦਿਲ ਮੇਰਾ ਰਹਿੰਦਾ ਸੀਗਾ ਡਰਦਾ ਨੀ ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ ਪਿਆਰ ਮੈਨੂੰ ਕਰਦਾ ਨੀ ਅੜੀਓ ਨੀ ਮਾਹੀ ਮੇਰਾ ਸੋਹਣਾ ਰੱਜ ਕੇ ਪਿਆਰ ਮੈਨੂੰ ਕਰਦਾ ਨੀ ਅੜੀਓ ਨੀ ਮਾਹੀ ਮੇਰਾ ਅੜੀਓ ਨੀ ਮਾਹੀ ਮੇਰਾ
ਲਓ ਜੀ ਗੀਤ ਤੋਂ ਬਾਅਦ ਹਾਜ਼ਰ ਹਾਂ ਫਿਰ ਪ੍ਰੋਗਰਾਮ ਲਹਿਰਾਂ ਲਹਿਰਾਂ ਦੇ ਵਿੱਚ ਮੈਂ ਪ੍ਰੋਮਿਸ ਕੀਤਾ ਸੀਗਾ ਕਿ ਸਿੱਧੂ ਬੌਬੀ ਸਿੱਧੂ ਦਾ ਜਿਹੜਾ ਮੈਸੇਜ ਆ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਚਲਾਉਂਗੀ ਪਰ ਕੁਝ ਟੈਕਨੀਕਲ ਵਜ੍ਹਾ ਹੋਣ ਕਰਕੇ ਸਰਬਜੀਤ ਭਾਜੀ ਨਹੀਂ ਚਲਾ ਪਾ ਰਹੇ ਇਹ ਮੈਸੇਜ ਪਰ ਮੈਸੇਜ ਮੈਂ ਜ਼ਰੂਰ ਸੁਣ ਰਿਹਾ ਬਹੁਤ ਹੀ ਪਿਆਰੀ ਜੀ ਆਵਾਜ਼ ਜਿਹੜੀ ਬੌਬੀ ਦੀ ਬਹੁਤ ਦੇਰ ਬਾਅਦ ਸੁਣੀ ਬਹੁਤ ਬਹੁਤ ਸ਼ੁਕਰੀਆ ਬੌਬੀ ਤੇ ਬੌਬੀ ਨੇ ਦੀਵਾਲੀ ਨਾਲ ਜੁੜੀਆਂ ਯਾਦਾਂ ਜਿਹੜੀਆਂ ਕੁਝ ਸ਼ੇਅਰ ਕੀਤੀਆਂ ਬੌਬੀ ਕਹਿ ਰਹੀ ਸੀਗੀ ਤੇ ਦੀਵਾਲੀ ਉਹਨੂੰ ਬੜੀ ਪਸੰਦ ਆ ਦੀਵਾਲੀ ਦੇ ਰਾਤ ਨੂੰ ਜਾ ਕੇ ਛੱਤ ਦੇ ਉੱਤੇ ਦੀਵੇ ਦੇਖਣਾ ਬੜਾ ਚੰਗਾ ਲੱਗਦਾ ਸੀਗਾ ਉਹਨੂੰ ਪਟਾਕਿਆਂ ਤੋਂ ਡਰਦੀ ਸੀ ਲੱਗਦਾ ਨੀ ਬੌਬੀ ਤੋਂ ਪਟਾਕਿਆਂ ਤੋਂ ਡਰਦੀ ਹੁੰਦੀ ਸੀਗੀ ਪਰ ਹੈ ਨਾ ਪਰ ਚੱਲ ਮੰਨ ਲੈਂਦੇ ਆ ਉਸ ਤੋਂ ਬਾਅਦ ਕਹਿੰਦੀ ਫਿਰ ਹੱਟੜੀ ਬਹੁਤ ਵਧੀਆ ਲੱਗਦੀ ਸੀਗੀ ਇਹਨੂੰ ਹੱਟੜੀ ਜਗਾਉਂਦੇ ਆ ਬਹੁਤ ਸਾਰੀਆਂ ਜਗ੍ਹਾ ਤੇ ਹੱਟੜੀ ਰੱਖੀ ਜਾਂਦੀ ਹੈ ਨਾ ਪਰ ਮੈਂ ਸਾਡੇ ਬਚਪਨ ਦੇ ਵਿੱਚ ਨੀ ਮੈਂ ਕਦੀ ਹੱਟੜੀ ਵਗੈਰਾ ਦੇਖੀ ਸੀ ਪਰ ਬਾਅਦ ਦੇ ਵਿੱਚ ਜਦੋਂ ਫਰੈਂਡ ਸਰਕਲ ਵਧਿਆ ਤੇ ਉਹਨਾਂ ਦੇ ਘਰ ਜਾ ਕੇ ਦੇਖਦੀ ਹੁੰਦੀ ਸੀ ਤੇ ਹਾਂ ਉਹ ਹੱਟੜੀ ਵੀ ਰੱਖਦੇ ਹੁੰਦੇ ਕਈ ਤੇ ਹੱਟੜੀ ਦੇ ਵਿੱਚ ਮਠਿਆਈਆਂ ਪਈਆਂ ਹੁੰਦੀਆਂ ਸੀ ਤੇ ਫਿਰ ਉੱਥੇ ਆ ਕੇ ਤੁਸੀਂ ਪੈਸੇ ਦੇਣੇ ਹੁੰਦੇ ਸੀ ਤੇ ਉੱਥੋਂ ਮਠਿਆਈ ਮੇਰੇ ਖਿਆਲ ਚ ਤੁਹਾਨੂੰ ਮਿਲਦੀ ਸੀ ਸੋ ਬੌਬੀ ਕਹਿੰਦੀ ਵੀ ਮੈਂ ਬੜੀ ਕਮਾਈ ਕੀਤੀ ਹੈ ਇੱਦਾਂ ਕਰਕੇ ਬਚਪਨ ਦੇ ਵਿੱਚ ਸਾਰਿਆਂ ਨੂੰ ਥੋੜੀ ਥੋੜੀ ਮਠਿਆਈ ਦਿੰਦੀ ਹੁੰਦੀ ਸੀ ਕਹਿੰਦੀ ਤੇ ਜਦੋਂ ਪੈਸੇ ਲੈ ਲੈਂਦੀ ਹੁੰਦੀ ਸੀ ਪਰ ਮੈਨੂੰ ਇਹ ਹੁੰਦਾ ਸੀ ਕਿ ਮਠਿਆਈ ਬਾਅਦ ਚ ਬਚ ਜਾਵੇ ਤੇ ਸਾਰੀ ਮਠਿਆਈ ਫਿਰ ਮੈਂ ਖਾਵਾਂ ਤੇ ਉਹ ਖਾਂਦੀ ਵੀ ਹੁੰਦੀ ਸੀ ਤੇ ਕਹਿ ਰਹੀ ਸੀ ਵੀ ਇਸ ਵਾਰੀ ਵੀ ਦੀਵਾਲੀ ਤੇ ਉਹਨੇ ਹੱਟੜੀ ਜਗਾਉਣੀ ਹੈ ਉਹਨੂੰ ਅਜੇ ਵੀ ਸ਼ੌਂਕ ਹੈ ਤੇ ਕਹਿ ਰਹੀ ਸੀ ਵੀ ਜੇ ਕਿਸੇ ਲਿਸਨਰ ਨੇ ਆ ਕੇ ਹੱਟੜੀ ਤੋਂ ਮਠਿਆਈ ਲੈਣੀ ਹੋਵੇ ਤਾਂ ਉਹ ਜ਼ਰੂਰ ਲੈ ਸਕਦਾ ਆ ਸੋ ਬੌਬੀ ਪ੍ਰਮੋਸ਼ਨ ਕਰ ਗਈ ਆਪਣੀ ਹੱਟੜੀ ਦੀ ਹੈ ਨਾ ਤੇ ਜ਼ਰੂਰ ਕਹਿ ਰਹੀ ਸੀ ਮੈਂ ਫੋਟੋਆਂ ਜਿਹੜੀਆਂ ਸਾਂਝੀਆਂ ਕਰੂੰਗੀ ਦੀਵਾਲੀ ਤੋਂ ਦੀਵਾਲੀ ਦੀਆਂ ਵੀ ਸੋ ਬਹੁਤ ਬਹੁਤ ਸ਼ੁਕਰੀਆ ਬੌਬੀ ਤੁਹਾਡੀ ਪਿਆਰੀ ਜੀ ਮਿੱਠੀ ਜੀ ਆਵਾਜ਼ ਤਾਂ ਮੈਂ ਸਰੋਤਿਆਂ ਨੂੰ ਨਹੀਂ ਸੁਣਾ ਪਾਈ ਅੱਜ ਪਰ ਤੁਹਾਡੀਆਂ ਗੱਲਾਂ ਮੈਂ ਜਿੰਨੀਆਂ ਕੁ ਹੋ ਸਕੀਆਂ ਜ਼ਰੂਰ ਸਾਰਿਆਂ ਨਾਲ ਸਾਂਝੀਆਂ ਕੀਤੀਆਂ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ ਤੇ ਲਓ ਜੀ ਭਰਾ ਵੀ ਆ ਗਿਆ ਮੇਰਾ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਧਨੀ ਸਤਿ ਸ਼੍ਰੀ ਅਕਾਲ ਧਨੀ ਕੀ ਹਾਲ ਚਾਲ ਆ ਬਸ ਸਤਿ ਸ਼੍ਰੀ ਅਕਾਲ ਨਾਲ ਸਾੜਨਾ ਭੈਣ ਦੀ ਦੀਵਾਲੀ ਇਸ ਵਾਰੀ ਕਿੱਥੇ ਆ ਤੇ ਖੁਸ਼ ਰਹੋ ਜੀ ਜਿਉਂਦੇ ਵਾਸਤੇ ਰਹੋ ਸਾਰਿਆਂ ਦੀਆਂ ਦੀਵਾਲੀਆਂ ਵਧੀਆ ਹੁਣ ਸੋ ਗੱਲ ਕਰ ਰਹੇ ਸੀਗੇ ਕਿ ਦੀਵਿਆਂ ਦੀ ਹੈ ਨਾ ਦੀਵਿਆਂ ਦੀ ਗੱਲ ਕਰ ਰਹੇ ਸੀ ਤੇ ਦੀਵੇ ਕਿੱਥੇ ਕਿੱਥੇ ਜਗਾਉਣ ਚਾਹੀਦੇ ਹੁੰਦੇ ਸੀਗੇ ਸਾਡਾ ਪਿੰਡ ਕਾਫੀ ਵੱਡਾ ਹੁੰਦਾ ਸੀ ਤੇ ਬਹੁਤ ਸਾਰੀਆਂ ਜਗ੍ਹਾ ਹੁੰਦੀਆਂ ਸੀ ਜਿੱਥੇ ਦੀਵੇ ਰੱਖਣ ਜਾਣਾ ਪੈਂਦਾ ਸੀ ਸੋ ਅਸੀਂ ਆਪਸ ਚ ਵੰਡ ਲੈਂਦੀਆਂ ਹੁੰਦੀਆਂ ਸੀ ਭੈਣਾਂ ਜਾਂ ਕਿਤੇ ਡੈਡੀ ਨੇ ਚਲੇ ਜਾਣਾ ਜਿੰਨੇ ਖੇਤ ਹੁੰਦੇ ਸੀ ਉੱਥੇ ਡੈਡੀ ਨੇ ਚਲੇ ਜਾਣਾ ਜਾਂ ਅਸੀਂ ਵਿਆਹ ਦੇ ਵਿੱਚ ਡੈਡੀ ਜਾਂਦੇ ਹੁੰਦੇ ਸੀਗੇ ਰੱਖਣ ਤੇ ਉਸ ਤੋਂ ਇਲਾਵਾ ਦੋ ਗੁਰਦੁਆਰੇ ਹੁੰਦੇ ਸੀਗੇ ਵੱਡੇ ਪਿੱਪਲ ਹੁੰਦੇ ਸੀ ਇੱਕ ਬੋਰਡ ਹੁੰਦਾ ਸੀ ਜੰਡ ਜਿਹੜੀ ਮੈਂ ਪਿਛਲੇ ਹਫਤੇ ਗੱਲ ਕੀਤੀ ਹੈ ਸਾਡੇ ਜਠੇਰੇ ਹੁੰਦੇ ਸੀਗੇ ਪਿੰਡ ਦੇ ਜੰਡ ਦੇ ਵਿੱਚ ਜਾਈਦਾ ਸੀ ਦੀਵੇ ਰੱਖਣ ਉਸ ਤੋਂ ਇਲਾਵਾ ਇੱਕ ਪੰਜਾਂ ਪੀਰਾਂ ਦੀ ਜਗ੍ਹਾ ਹੁੰਦੀ ਸੀਗੀ ਉੱਥੇ ਜਾਈਦਾ ਸੀ ਤੇ ਇੱਕ ਮੈਨੂੰ ਪਤਾ ਪਿੱਪਲ ਦੇ ਥੱਲੇ ਵੀ ਛੋਟੀ ਜਿਹੀ ਜਗ੍ਹਾ ਹੁੰਦੀ ਸੀ ਪਤਾ ਨੀ ਕੀ ਜਗ੍ਹਾ ਹੁੰਦੀ ਸੀ ਉੱਥੇ ਵੀ ਦੀਵਾ ਰੱਖਣ ਚਾਹੀਦਾ ਸੀ ਸੋ ਕਿੰਨੀ ਵਧੀਆ ਚੀਜ਼ ਹੁੰਦੀ ਸੀਗੀ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਸੀ ਭਾਈ ਦੀਵਾਲੀ ਆ ਜੀ ਤੇ ਦੀਵਾਲੀ ਨੂੰ ਸਿਰਫ ਅਸੀਂ ਦੀਵਾਲੀ ਦੀਵਾਲੀ ਨੀ ਦੀਵਾਲੀ ਸਿਰਫ ਬੰਦੀ ਛੋੜ ਦਿਵਸ ਆ ਜਾਂ ਬੰਦੀ ਛੋੜ ਦਿਵਸ ਨੀ ਸਿਰਫ ਦੀਵਾਲੀ ਆ ਏਦਾਂ ਦੀ ਚੀਜ਼ ਨੀ ਹੁੰਦੀ ਸੀ ਮਨ ਦੇ ਵਿੱਚ ਮੁਸਲਮਾਨਾਂ ਦੀਆਂ ਮੜੀਆਂ ਤੇ ਜਾ ਕੇ ਵੀ ਦੀਵਾ ਜਗਾਇਦਾ ਸੀ ਤੇ ਉਹਨਾਂ ਨੂੰ ਵੀ ਹੈਪੀ ਦੀਵਾਲੀ ਕਹਿਦਾ ਸੀ ਇੱਕ ਤਰ੍ਹਾਂ ਭਾਈ ਹਾਂਜੀ ਆ ਜਾਓ ਦੀਵਾਲੀ ਮਨਾਈਏ ਸਾਰੇ ਸੋ ਇਹੀ ਤਾਂ ਜ਼ਿੰਦਗੀ ਆ ਮੈਨੂੰ ਲੱਗਦਾ ਇਹੀ ਇਨਸਾਨੀਅਤ ਆ ਇਹੀ ਪਿਆਰਾ ਸੀ ਕਿਉਂ ਛੋਟੇ ਹੁੰਦੇ ਜਾਂਦੇ ਆ ਆਪਣੇ ਆਪ ਨੂੰ ਕਿਉਂ ਛੋਟਾ ਕਰੀ ਜਾਂਦੇ ਆ ਆਪਣੀ ਸੋਚ ਤੇ ਤਾਰਿਆਂ ਨੂੰ ਕਿਉਂ ਛੋਟਾ ਕਰੀ ਜਾਂਦੇ ਆ ਠੀਕ ਆ ਅਸੀਂ ਸਿੱਖਿਆ ਅਸੀਂ ਪੰਜਾਬੀ ਆ ਠੀਕ ਆ ਉਹਦੇ ਵਿੱਚ ਮਾਣ ਵਾਲੀ ਗੱਲ ਆ ਪਰ ਬਾਕੀਆਂ ਨੂੰ ਵੀ ਦੇਖੋ ਬਾਕੀ ਵੀ ਬਹੁਤ ਪਿਆਰੇ ਆ ਉਹਨਾਂ ਨਾਲ ਵੀ ਜ਼ਿੰਦਗੀ ਜੀ ਕੇ ਦੇਖੋ ਆਪਣੀ ਜ਼ਿੰਦਗੀ ਨੂੰ ਜੀਣ ਦੇ ਜਿਹੜੇ ਅੰਦਾਜ਼ ਆ ਉਹ ਵੱਖਰੇ ਵੱਖਰੇ ਹੋ ਸਕਦੇ ਪਰ ਜ਼ਿੰਦਗੀ ਤਾਂ ਸਭ ਦੀ ਇੱਕੋ ਜਿਹੀ ਆ ਚਲੋ ਛੱਡੋ ਜੀ ਪ੍ਰਵਚਨ ਨੀ, ਗੱਲ ਕਰ ਰਹੀ ਸੀ ਆਪਣੀਆਂ ਯਾਦਾਂ ਦੀ ਤੇ ਦੀਵਾਲੀ ਦੀ, ਹੈਨਾ। ਸੋ ਮੈਨੂੰ ਪਤਾ ਤੁਹਾਨੂੰ ਵੀ ਯਾਦ ਆ ਗਏ ਹੋਣੇ ਉਹ ਥਾਂ ਜਿੱਥੇ ਤੁਸੀਂ ਦੀਵੇ ਰੱਖਣ ਜਾਂਦੇ ਹੁੰਦੇ ਸੀ। ਅੱਛਾ, ਖੂਹ ਜਿਹੜੇ ਹੁੰਦੇ ਸੀ ਪਿੰਡ ਦੇ, ਭਾਵੇਂ ਨਹੀਂ ਵੀ ਚੱਲਦੇ ਹੁੰਦੇ ਸੀ, ਪਰ ਉਹਨਾਂ ਖੂਹਾਂ ਉੱਤੇ ਵੀ ਦੀਵੇ ਜ਼ਰੂਰ ਰੱਖੀਦਾ ਹੁੰਦਾ ਸੀਗਾ। ਖਵਾਜੇ ਦੀ ਬੜੀ ਮਾਨਤਾ ਹੁੰਦੀ ਸੀਗੀ, ਹੈਨਾ। ਸੋ ਆਪਣੇ ਘਰ ਦਾ ਜਿਹੜਾ ਨਲਕਾ ਹੁੰਦਾ ਸੀਗਾ ਉਹਦੇ ਕੋਲ ਵੀ ਜ਼ਰੂਰ ਦੀਵਾ ਰੱਖੀਦਾ ਹੁੰਦਾ ਸੀ। ਹਰ ਘਰ ਦੇ ਕੋਨੇ ਦੇ ਵਿੱਚ, ਹਰ ਕਮਰੇ ਦੇ ਵਿੱਚ ਦੀਵਾ ਰੱਖੀਦਾ ਹੁੰਦਾ ਸੀਗਾ। ਸੋ ਦਰਵਾਜ਼ੇ ਦੇ ਬਾਹਰ ਦੀਵਾ ਰੱਖੀਦਾ ਹੁੰਦਾ ਸੀ। ਇੱਕ ਖਾਸ ਦੀਵਾ ਹੁੰਦਾ ਸੀ, ਚਮਖੀਆ ਦੀਵਾ ਜਿਹਨੂੰ ਕਹਿੰਦੇ ਸੀ, ਚਾਰ ਮੂੰਹਾਂ ਵਾਲਾ, ਉਹ ਦੀਵਾ ਵੀ ਜ਼ਰੂਰ ਜਗਾਈਦਾ ਹੁੰਦਾ ਸੀਗਾ। ਸੋ ਜਦੋਂ ਇਹ ਸਾਰੀਆਂ ਜਗ੍ਹਾ ਤੇ ਦੀਵੇ ਜਗ ਜਾਣੇ, ਹਨਾ, ਤੇ ਫੇਰ ਅਰਦਾਸ ਕਰਕੇ ਰਹਿਰਾ ਸਾਹਿਬ ਦਾ ਪਾਠ ਪੰਮੀ ਹੁਣੀ ਕਰਦੇ ਹੁੰਦੇ ਸੀਗੇ। ਉਸ ਵੇਲੇ ਦੇ ਸ਼ਾਮ ਦੇ ਹੋ ਜਾਂਦੀ ਸੀ ਤੇ ਫੇਰ ਘਰ ਦੇ ਜਿਹੜੇ ਬਨੇਰੇ ਹੁੰਦੇ ਸੀਗੇ ਉਹਨਾਂ ਦੇ ਉੱਤੇ ਜਿਹੜੇ ਦੀਵੇ ਤੇ ਮੋਮਬੱਤੀਆਂ ਲਾਈਦੀਆਂ ਹੁੰਦੀਆਂ ਸੀਗੀਆਂ, ਤੇ ਸਾਨੂੰ ਹੁੰਦਾ ਸੀ ਬਸ ਦਿਨ ਥੋੜਾ ਜਿਹਾ ਢਾਲ ਜਾਵੇ ਫੇਰ ਆਈਏ। ਔਰ ਸੱਚੀ ਨਜ਼ਾਰਾ ਕਿੰਨਾ ਵਧੀਆ ਹੁੰਦਾ ਸੀ, ਪੂਰਾ ਘਰ ਜਗਮਗ ਜਗਮਗ ਕਰਦਾ ਹੁੰਦਾ ਸੀ। ਉਹ ਦੀਵਿਆਂ ਦੀ ਲੋ ਤੇ ਹਵਾ ਦੇ ਨਾਲ ਹਲਕੀ ਹਲਕੀ ਹਿਲਦੀ ਉਹ ਲੋ ਜੀ ਅੱਜ ਵੀ ਯਾਦ ਆ ਮੈਨੂੰ। ਔਰ ਪੂਰੇ ਘਰ ਦੇ ਬਨੇਰੇ ਜਿਹੜੇ ਆ ਉਹਨਾਂ ਦੇ ਉੱਤੇ ਇੱਕ ਦੀਵਾ ਫਿਰ ਇੱਕ ਮੋਮਬੱਤੀ, ਇੱਕ ਦੀਵਾ ਇੱਕ ਮੋਮਬੱਤੀ, ਏਦਾਂ ਕਰਕੇ ਲਾਈਦੇ ਹੁੰਦੇ ਸੀਗੇ ਦੀਵੇ ਜਗਾ ਕੇ। ਤੇ ਫੇਰ ਸਾਰਿਆਂ ਨੇ ਬੈਠ ਕੇ ਜੋ ਖਾਣਾ ਪੀਣਾ ਹੁੰਦਾ ਸੀ ਦੀਵਾਲੀ ਤੇ, ਮੰਮੀ ਨੇ ਪਕੌੜੇ ਵਗੈਰਾ ਬਣਾਏ ਹੁੰਦੇ ਸੀ ਜਾਂ ਮਠਿਆਈ ਹੁੰਦੀ ਸੀਗੀ, ਉਹ ਚੀਜ਼ਾਂ ਖਾਣੀਆਂ ਸਾਰਿਆਂ ਨੇ। ਤੇ ਉਦੋਂ ਏਦਾਂ ਹੁੰਦਾ ਸੀ ਵੀ ਏਦਾਂ ਨੀ ਹੁੰਦਾ ਸੀ ਵੀ ਮਠਿਆਈ ਰੋਜ਼ ਹੀ ਤੁਰੀ ਰਹਿੰਦੀ ਹੁੰਦੀ ਸੀ, ਵੀ ਹਮੇਸ਼ਾ ਹੀ ਮਿਲਦੀ ਸੀ। ਕੁਛ ਖਾਸ ਜਿਹੀਆਂ ਰੰਗ ਬਿਰੰਗੇ ਜਿਹੜੇ ਰਸਗੁੱਲੇ ਹੁੰਦੇ ਸੀ ਜਾਂ ਹੋਰ ਖਾਸ ਜਿਹੀਆਂ ਮਠਿਆਈਆਂ ਹੁੰਦੀਆਂ ਸੀ, ਉਹ ਦੀਵਾਲੀ ਜਾਂ ਇਹਨਾਂ ਤਿਉਹਾਰਾਂ ਤੇ ਜਿਹੜੀਆਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਸੀ। ਸੋ ਬੜਾ ਚਾਅ ਹੁੰਦਾ ਸੀ ਵੀ ਮੇਰਾ ਤਾਂ ਹਰਾ ਰਸਗੁੱਲਾ ਤੇ ਮੇਰਾ ਤੇ ਗੁਲਾਬੀ ਰਸਗੁੱਲਾ ਤੇ ਮੇਰਾ ਪੀਲਾ ਰਸਗੁੱਲਾ, ਸਵਾਦ ਭਾਵੇਂ ਇੱਕ ਹੀ ਹੁੰਦਾ ਸੀ ਪਰ ਚਾਹ ਸਭ ਦੇ ਵੱਖੋ ਵੱਖਰੇ ਹੁੰਦੇ ਸੀ, ਹੈਨਾ। ਸੋ ਆਪਣੀ ਚਾਹ ਪਾਣੀ ਪੀ ਕੇ ਤੇ ਫੇਰ ਉਸ ਤੋਂ ਬਾਅਦ ਪਟਾਕਿਆਂ ਵੱਲ ਹੋ ਤੁਰੀਦਾ ਸੀਗਾ। ਤੇ ਹੁਣ ਪਟਾਕੇ ਚਲਾਉਣੇ ਆ ਜਿਹੜੇ ਕਈ ਦਿਨ ਪਹਿਲਾਂ ਹੀ ਡੈਡੀ ਨਾਲ ਜਾ ਕੇ ਲੈ ਆਈਦੇ ਹੁੰਦੇ ਸੀਗੇ, ਤੇ ਫਿਰ ਆਪਸ ਚ ਵੰਡ ਵੀ ਲਈਦੇ ਹੁੰਦੇ ਸੀ ਭਈ ਇੰਨੀਆਂ ਫੁੱਲ ਝੜੀਆਂ ਤੇਰੀਆਂ ਤੇਰੀਆਂ ਤੇਰੀਆਂ, ਮੰਮੀ ਹੁਣਾਂ ਨੇ ਇੱਕ ਬਰਾਬਰ ਕਰਕੇ ਸਾਰਿਆਂ ਦੇ ਵਿੱਚੋਂ ਫੁੱਲ ਝੜੀਆਂ, ਫਿਰ ਚੱਕਰੀਆਂ ਹੋ ਗਈਆਂ, ਅਨਾਰ ਹੋ ਗਏ, ਇਹ ਸਾਰਿਆਂ ਚ ਵੰਡ ਦੇਣੇ। ਤੇ ਅੱਛਾ, ਉਸ ਤੋਂ ਪਹਿਲਾਂ ਉਹ ਵਾਲੇ ਤਾਂ ਪਟਾਕੇ ਮੈਂ ਭੁੱਲ ਹੀ ਗਈ ਜੀ, ਮੈਂ ਬਹੁਤ ਪਿੱਛੇ ਆਪਣੇ ਯਾਦ ਕਰਾਂ ਤੇ ਬਚਪਨ ਦੇ ਵਿੱਚ ਉਹ ਇੱਕ ਗੋਲ ਗੋਲ ਪਟਾਕੇ ਵੀ ਆਉਂਦੇ ਹੁੰਦੇ ਸੀਗੇ ਨਾ, ਲਾਲ ਡੱਬੀ ਦੇ ਵਿੱਚ ਪਟਾਕੇ ਹੁੰਦੇ ਸੀਗੇ, ਉਹ ਪੱਥਰ ਦੇ ਉੱਤੇ ਰੱਖ ਕੇ ਪੱਥਰ ਦੇ ਨਾਲ ਉਹ ਪਟਾਕੇ ਮਾਰੀਦੇ ਹੁੰਦੇ ਸੀਗੇ, ਉਹ ਪਟਾਕੇ ਚਲਾਈਦੇ ਹੁੰਦੇ ਸੀਗੇ। ਤੇ ਪਹਿਲਾਂ ਪਹਿਲਾਂ ਤਾਂ ਮੈਂ ਉਹ ਪਟਾਕੇ ਚਲਾਉਣ ਤੋਂ ਵੀ ਡਰਦੀ ਹੁੰਦੀ ਸੀ, ਉਹ ਲਾਲ ਜਿਹਾ ਗੋਲ ਪਟਾਕਾ ਵੀ ਜਿਹੜਾ ਹੁੰਦਾ ਸੀ ਨਾ ਮੈਨੂੰ ਉਹ ਤੋਂ ਵੀ ਡਰ ਲੱਗਦਾ ਹੁੰਦਾ ਸੀ। ਫਿਰ ਉਸ ਤੋਂ ਬਾਅਦ ਇਹ ਸੱਪ ਵੀ ਹੁੰਦੇ ਸੀਗੇ, ਉਹ ਜਿਹੜਾ ਸੱਪ ਉਹਨੂੰ ਲਾ ਦਿੰਦੀ ਹੁੰਦੀ ਸੀਗੀ ਅੱਗ ਤੇ ਉਹ ਸੱਪ ਜਿਹਾ ਨਿਕਲਦਾ ਹੁੰਦਾ ਸੀਗਾ। ਵਾਹ ਜੀ ਵਾਹ, ਆਹ ਅੱਜ ਦੀ ਟੈਕਨੋਲੋਜੀ ਕੀ ਆ ਇਹਨਾਂ ਚੀਜ਼ਾਂ ਦੇ ਸਾਹਮਣੇ ਜਿਹੜੀਆਂ ਚੀਜ਼ਾਂ ਅਸੀਂ ਮਾਣੀਆਂ, ਹੈਨਾ। ਸੋ ਵਧੀਆ ਲੱਗਦਾ ਹੁੰਦਾ ਸੀ ਜੀ। ਤੇ ਉਸ ਤੋਂ ਬਾਅਦ ਫਿਰ ਪਟਾਕੇ ਪਟੂਕੇ ਚਲਾਉਣੇ, ਤੇ ਪਟਾਕੇ ਜਿਹੜੇ ਹੁੰਦੇ ਸੀਗੇ ਉਹਦੇ ਵਿੱਚ ਜਦੋਂ ਫੁੱਲ ਝੜੀਆਂ ਚਲਾ ਲੈਣੀਆਂ। ਅੱਛਾ, ਜਿਹੜੀਆਂ ਚੱਕਰੀਆਂ ਹੁੰਦੀਆਂ ਸੀ ਉਹ ਅਸੀਂ ਪਰਾਤ ਚ ਰੱਖ ਕੇ ਚਲਾਈ ਦੀਆਂ ਸੀ, ਸਾਡੇ ਘਰ ਬੜੀ ਵੱਡੀ ਪਰਾਤ ਹੁੰਦੀ ਸੀ ਇੱਕ, ਤੇ ਉਹਦੇ ਵਿੱਚ ਚੱਕਰੀ ਰੱਖ ਕੇ ਤੇ ਫੇਰ ਉਹਨੂੰ ਅੱਗ ਲਾਉਣੀ ਤੇ ਉਹਨੇ ਪਰਾਤ ਚ ਘੁੰਮੀ ਜਾਣਾ ਚੱਕਰੀ ਨੇ, ਹੈਨਾ। ਤੇ ਬਸ ਅਸ ਤੋਂ ਵਾਜੀਆਂ ਜਿਆਦਾ ਨੀ ਚਲਾਈ ਦੀਆਂ ਸੀਗੀਆਂ। ਜਦੋਂ ਬ੍ਰਦਰ ਵੱਡਾ ਹੋਇਆ ਫਿਰ ਉਹ ਚਲਾਉਣ ਚਲਾਉਣ ਲੱਗ ਗਿਆ, ਫੇਰ ਤਾਂ ਕਾਫੀ ਪਟਾਕੇ ਪਟੂਕੇ ਬਾਵਾ ਚਲਾਈਦੇ ਹੁੰਦੇ ਸੀਗੇ। ਸੋ ਬੋਤਲ ਦੇ ਵਿੱਚ ਅਸ ਤੋਂ ਵਾਜੀਆਂ ਰੱਖ ਰੱਖ ਕੇ ਚਲਾਉਣੀਆਂ, ਦੇਖਦੇ ਦੇਖਦੇ ਉਹ ਗੋਲ ਪਟਾਕੇ ਜਿਹੜੇ ਹੁੰਦੇ ਸੀ ਉਹ ਸੱਪ ਹੁੰਦੇ ਸੀ, ਉਹਨਾਂ ਜੇ ਫੁੱਲ ਝੜੀਆਂ ਹੁੰਦੀਆਂ ਸੀ। ਉਸ ਤੋਂ ਬਾਅਦ ਕਿੰਨਾ ਕੁਝ ਆ ਗਿਆ, ਹੌਲੀ ਹੌਲੀ ਆਲੂ ਬੰਬ ਆ ਗਏ, ਗੰਢਾ ਬੰਬ ਆ ਗਏ, ਪਤਾ ਨੀ ਕਿੰਨੇ ਕੁ ਤਰ੍ਹਾਂ ਦੇ ਪਟਾਕੇ ਆ ਗਏ। ਜ਼ਿੰਦਗੀ ਦੇ ਵਿੱਚ ਚੀਜ਼ਾਂ ਐਡ ਹੋਣ ਲੱਗ ਗਈਆਂ। ਜੇ ਸੋਚੀਏ ਤਾਂ ਬਚਪਨ ਦੇ ਵਿੱਚ ਕੁਛ ਲਿਮਿਟਿਡ ਜਿਹੇ ਰਿਸੋਰਸਿਸ ਹੁੰਦੇ ਸੀ ਹਰ ਚੀਜ਼ ਦੇ, ਚਾਹੇ ਉਹ ਖਾਣ ਦੇ ਹੋਣ, ਚਾਹੇ ਪਹਿਨਣ ਦੇ ਹੋਣ, ਚਾਹੇ ਇਹ ਪਟਾਕੇ ਹੋਣ ਜਾਂ ਜ਼ਿੰਦਗੀ ਨੂੰ ਮਾਨਣ ਦੀਆਂ ਹੋਰ ਚੀਜ਼ਾਂ ਹੋਣ। ਹੌਲੀ ਹੌਲੀ ਇਹ ਚੀਜ਼ਾਂ ਆਉਂਦੀਆਂ ਗਈਆਂ ਆਉਂਦੀਆਂ ਗਈਆਂ ਆਉਂਦੀਆਂ ਗਈਆਂ, ਜ਼ਿੰਦਗੀ ਚ ਭਰਦੀਆਂ ਗਈਆਂ ਭਰਦੀਆਂ ਗਈਆਂ, ਬਹੁਤ ਕੁਛ ਭਰ ਗਿਆ। ਅੱਜ ਦੇਖੀਏ ਆਪਣੇ ਆਲੇ ਦੁਆਲੇ ਤੇ ਬਹੁਤ ਕੁਛ ਪਾ ਲਿਆ ਸੀ, ਪਰ ਫੇਰ ਵੀ ਜੋ ਸਵਾਦ ਉਹ ਖਾਲੀਪਨ ਚ ਸੀਗਾ ਨਾ, ਉਹ ਇੰਨੇ ਭਰੇ ਹੋਏ ਨਾਲ ਨੀ, ਮੈਨੂੰ ਤੇ ਅੱਜ ਲੱਗਦਾ ਵੀ ਨਹੀਂ ਹੈਗਾ ਉਹ। ਕੱਲ ਪਰਸੋਂ ਮੈਂ ਵੀ ਆਪਣੇ ਘਰ ਦੇ ਵਿੱਚ ਲੜੀਆਂ ਜਿਹੀਆਂ ਲਗਾ ਰਹੀ ਸੀ ਬੇਟੀ ਦੇ ਨਾਲ, ਸਾਰੇ ਥੋੜੀ ਬਹੁਤੀ ਡੈਕੋਰੇਸ਼ਨ ਜਿੰਨੀ ਦੀਵਾਲੀ ਦੀ ਸੀ ਉਹ ਕਰ ਰਹੀ ਸੀ, ਤੇ ਨਾਲ ਨਾਲ ਉਹਨੂੰ ਮੈਂ ਸਾਰੀਆਂ ਗੱਲਾਂ ਸੁਣਾ ਰਹੀ ਸੀਗੀ ਭਈ ਦੀਵਾਲੀ ਕੀ ਹੁੰਦੀ ਹੈ, ਕਿੱਦਾਂ ਹੁੰਦੀ ਹੈ, ਹਨਾ। ਤੇ ਬੇਟੀ ਦੇ ਲਈ ਹਜੇ ਸਮਝਣਾ ਸੌਖਾ ਆ ਕਿਉਂਕਿ 5 ਸਾਲ ਉਹਨੇ ਇੰਡੀਆ ਕੱਢੇ ਹੋਏ ਆ, ਬੇਟੇ ਨੂੰ ਇਹ ਸਾਰੀਆਂ ਚੀਜ਼ਾਂ ਸਮਝਾਉਣੀਆਂ ਔਖੀਆਂ ਆ। ਉਹ ਮੈਨੂੰ ਪੁੱਛੇ ਵੀ ਮੰਮਾ ਇਹ ਜਿਹੜਾ ਡੇਵਿਲ ਜਿਹਾ ਸਟੈਚੂ ਖੜਾ ਇਹਨੂੰ ਕਿਉਂ ਤੁਸੀਂ ਫਾਇਰ ਕਰਦੇ ਆ, ਉਹ ਰਾਵਣ ਜਿਹੜਾ ਸੀਗਾ ਉਹਨਾਂ ਲਈ ਉਹ ਸਟੋਰੀਆਂ ਰਿਲੇਟ ਕਰਨੀਆਂ ਇੱਥੇ ਦੇ ਬੱਚਿਆਂ ਲਈ ਬੜੀਆਂ ਔਖੀਆਂ। ਸੋ ਕਈ ਵਾਰੀ ਉਹਨਾਂ ਨੂੰ ਸਿੰਪਲੀ ਦੱਸਣਾ ਪੈਂਦਾ ਵੀ ਬੱਚੇ ਹਾਂ ਇਹ ਚੰਗੀ ਚੀਜ਼ ਆ, ਇਹ ਮਾੜੀ ਆ, ਬਸ ਉਹ ਮਾੜੀ ਚੀਜ਼ ਨੂੰ ਅਸੀਂ ਅੱਗ ਲਾ ਦੇਈਦੀ ਹੈ, ਚੰਗੀ ਚੀਜ਼ ਹੀ ਰਹਿ ਜਾਂਦੀ ਹੈ। ਸੋ ਗੱਲ ਇਹ ਕਿ ਹਿਸਟਰੀ ਇਸੇ ਤਰ੍ਹਾਂ ਬਦਲਦੀ ਹੈ। ਆਉਣ ਵਾਲੇ 25-30 ਸਾਲਾਂ ਨੂੰ ਪਤਾ ਨਹੀਂ ਇਹ ਜੋ ਅੱਜ ਅਸੀਂ ਕਹਿੰਦੇ ਆ ਕਰਦੇ ਆ ਉਹਨਾਂ ਬੱਚਿਆਂ ਨੇ ਸਾਡੇ ਬੱਚਿਆਂ ਨੇ ਅੱਗੇ ਉਹ ਆਪਣੇ ਬੱਚਿਆਂ ਨੂੰ ਕਿੱਦਾਂ ਪਾਸ ਆਨ ਕਰਨੀਆਂ। ਤੇ ਲਓ ਜੀ ਮੌਲੀ ਜੋਹਲ ਹੁਣਾਂ ਦਾ ਵੀ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰਿਵਰਲੈਂਡ ਤੋਂ। ਸਤਿ ਸ਼੍ਰੀ ਅਕਾਲ ਜੀ, ਹੈਪੀ ਦੀਵਾਲੀ ਟੂ ਆਲ ਆਰ ਹਰਮਨ ਰੇਡੀਓ ਫੈਮਿਲੀ, ਇੰਜੋਇੰਗ ਯੋਰ ਸ਼ੋਅ ਸੁਖਪ੍ਰੀਤ ਜੀ। ਬੈਸਟ ਥਿੰਗ ਅਬਾਊਟ ਦੀਵਾਲੀ ਵਾਸ ਸਵੀਟਸ, ਪਲੀਜ਼ ਪਲੇ ਐਨੀ ਸੌਂਗ ਆਫ ਆਸਾ ਸਿੰਘ ਮਸਤਾਨਾ ਸੌਂਗ ਤੇ ਹੈਵ ਅ ਗ੍ਰੇਟ ਡੇ। ਬਹੁਤ ਬਹੁਤ ਸ਼ੁਕਰੀਆ ਮੌਲੀ ਦੀ, ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੀ ਸਿਫਾਰਿਸ਼ ਜਿਹੜੀ ਆ ਫਰਮਾਇਸ਼ ਹੈ ਉਹ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ। ਆਸਾ ਸਿੰਘ ਮਸਤਾਨਾ ਦਾ ਭਾਜੀ ਕੋਈ ਵੀ ਗੀਤ ਪ੍ਰੋਗਰਾਮ ਦੇ ਵਿੱਚ ਜਾਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਚਲਾ ਦਿਓ। ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਭਾਈ ਦੀਵਾਲੀ ਤੇ ਮਠਿਆਈਆਂ ਦਾ ਬੜਾ ਬੈਸਟ ਥਿੰਗ ਜਿਹੜੀ ਹੁੰਦੀ ਸੀਗੀ, ਬਿਲਕੁਲ ਮਠਿਆਈਆਂ ਦਾ ਆਪਣਾ ਹੀ ਸਵਾਦ, ਜਿੱਦਾਂ ਉਹੀ ਮੈਂ ਕਿਹਾ ਭਾਈ ਮਠਿਆਈਆਂ ਅੱਜ ਕੱਲ ਵਾਂਗੂ ਨੀ, ਭਾਈ ਜਦੋਂ ਜਾਓ ਜੋ ਚਾਹੋ ਚੱਕ ਕੇ ਲੈ ਆਓ। ਉਦੋਂ ਦੀਵਾਲੀ ਤੇ ਜਿਹੜੀਆਂ ਮਠਿਆਈਆਂ ਜ਼ਿਆਦਾ ਭਰਦੀਆਂ ਹੁੰਦੀਆਂ ਸੀ, ਉਹ ਦੁਕਾਨਾਂ ਕਿੰਨੀਆਂ ਭਰਦੀਆਂ ਹੁੰਦੀਆਂ ਸੀਗੀਆਂ, ਪਟਾਕਿਆਂ ਵਾਲੀਆਂ ਤੇ ਮਠਿਆਈ ਵਾਲੀਆਂ ਦੁਕਾਨਾਂ ਦੋ ਕੀ ਹੁੰਦੀਆਂ ਸੀ ਸਾਡੇ ਪਿੰਡਾਂ ਦੇ ਵਿੱਚ, ਇੱਕ ਮਠਿਆਈ ਦੀ ਹੁੰਦੀ ਸੀ ਤੇ ਇੱਕ ਪਟਾਕਿਆਂ ਦੀ ਹੁੰਦੀ ਸੀ, ਸੋ ਪੂਰਾ ਰਸ਼ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ। ਤੇ ਬਸ ਜੀ ਇਹ ਦੀਵਾਲੀ ਹੁੰਦੀ ਸੀਗੀ, ਰਾਤ ਨੂੰ ਪਟਾਕੇ ਚਲਾ ਲੈਣੇ ਤੇ ਬਸ, ਫੇਰ ਕਿੰਨੀ ਦੇਰ ਤੱਕ ਜਾ ਜਾ ਕੇ ਕੋਠੇ ਤੇ ਜਾ ਕੇ ਦੇਖ ਕੇ ਛੱਤ ਤੇ ਦੇਖਦੇ ਰਹਿਣਾ ਭਾਈ ਦੀਵੇ ਜਗਦੇ ਹੀ ਆ ਨਾ, ਬੁਝੇ ਤਾਂ ਨੀ, ਤੇ ਏਦਾਂ ਲੱਗਦਾ ਹੁੰਦਾ ਸੀ ਇਹ ਜਗਦੇ ਰਹਿਣ। ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਜਦੋਂ ਵੀ ਮੈਂ ਉਸ ਛੱਤ ਦੀ ਗੱਲ ਕਰਦੀ ਆ ਜਾਂ ਆਪਣੇ ਘਰ ਦੇ ਬਨੇਰੇ ਦੀ ਗੱਲ ਯਾਦ ਕਰਦੀ ਆ, ਦੀਵਾਰੀ ਦੀ ਗੱਲ ਯਾਦ ਕਰਦੀ ਆ, ਤੇ ਉਹ ਵਾਲਾ ਸੀਨ ਇੱਕਦਮ ਅੱਖਾਂ ਅੱਗੇ ਆ ਜਾਂਦਾ ਆ, ਉਹ ਜਗਮਗ ਜਗਮਗ ਕਰਦਾ ਮੇਰਾ ਪਿੰਡ ਦੀਵਾਲੀ ਵਾਲੇ ਦਿਨ ਦਾ, ਸਾਰੇ ਬਨੇਰਿਆਂ ਦੇ ਉੱਤੇ ਜਗਦੇ ਹੋਣੇ ਦੀਵੇ, ਤੇ ਪਿੰਡ ਦੇ ਵਿਚਕਾਰ ਜਿਹੜਾ ਗੁਰਦੁਆਰਾ ਹੁੰਦਾ ਸੀਗਾ ਉਹਦੇ ਉੱਤੇ ਲੱਗੀਆਂ ਲੜੀਆਂ ਅੱਜ ਵੀ ਅੱਖਾਂ ਅੱਗੇ ਆ ਰਹੀਆਂ। ਸੋ ਅੱਜ ਵੀ ਸਿਰ ਝੁਕ ਜਾਂਦਾ ਉਸ ਪਿੰਡ ਦੇ ਅੱਗੇ, ਉਸ ਦੀਵਾਲੀ ਦੇ ਅੱਗੇ ਜੋ ਅਸੀਂ ਆਪਣੇ ਬਚਪਨ ਦੇ ਵਿੱਚ ਮਨਾਈ ਹੋਈ ਆ, ਉਹਨਾਂ ਤਿਉਹਾਰਾਂ ਦੇ ਅੱਗੇ, ਆਪਣੀ ਪੰਜਾਬੀਅਤ ਦੇ ਅੱਗੇ। ਸੋ ਗੱਲ ਇਹ ਹੈ ਜਿੱਥੇ ਵੀ ਰਹੋ ਆਪਣੀ ਪੰਜਾਬੀਅਤ ਨੂੰ ਆਪਣੇ ਅੰਦਰ ਜ਼ਰੂਰ ਜਿਉਂਦਾ ਰੱਖੋ, ਬਹੁਤ ਵਧੀਆ ਹਰ ਕੋਈ ਕਲਚਰ। ਮੈਂ ਨਹੀਂ ਕਹਿੰਦੀ, ਆਸਟ੍ਰੇਲੀਆ ਆਏ ਹੋਏ ਆ ਬੜੇ ਖੁਸ਼ ਨਸੀਬ ਆ, ਲੋਕੀ ਬਹੁਤ ਤਰਸਦੇ ਆ ਜਿਸ ਜਗ੍ਹਾ ਤੇ ਅਸੀਂ ਬੈਠੇ ਹੋਏ ਆ, ਚੰਗਾ ਖਾਂਦੇ ਪੀਂਦੇ ਪਹਿਨਦੇ ਆ, ਹਰ ਤਰ੍ਹਾਂ ਦੀ ਸੁੱਖ ਸੁਵਿਧਾ ਆ। ਇਸ ਦੇਸ਼ ਦੇ ਅੱਗੇ ਵੀ ਸਿਰ ਨਿਵਾਈਏ, ਪਰ ਉਸ ਦੇਸ਼ ਨੂੰ ਵੀ ਨਾ ਭੁੱਲੀਏ ਜਿੱਥੋਂ ਆਏ ਹੋਏ ਆ, ਜਿੱਥੇ ਸਾਡੀਆਂ ਜੜ੍ਹਾਂ ਆ, ਤੇ ਇਸ ਦੇਸ਼ ਦੇ ਵਿੱਚ ਸਾਡੇ ਤੇ ਫੁੱਲ ਫਲ ਲੱਗੇ ਹੋਏ ਆ। ਸੋ ਬਿਲਕੁਲ ਜੀ, ਬਦਲਦੇ ਵਕਤ ਨੇ ਕਿਤੇ ਨਾ ਕਿਤੇ ਇਹਨਾਂ ਤਿਉਹਾਰਾਂ ਦੀ ਸਾਦਗੀ ਤੇ ਸੱਟ ਤਾਂ ਮਾਰੀ ਆ, ਹੈ ਨਾ। ਅੱਛਾ ਚਲੋ, ਦੀਵਾਲੀ ਵਾਲੇ ਦਿਨ ਤੋਂ ਪਹਿਲਾਂ ਮੈਨੂੰ ਯਾਦ ਆਇਆ, ਦੀਵਾਲੀ ਵਾਲਾ ਦਿਨ ਜਦੋਂ ਖਤਮ ਹੁੰਦਾ ਸੀ ਫਿਰ ਅਗਲੇ ਦਿਨ ਕੀ ਕਰਦੇ ਹੁੰਦੇ ਸੀ, ਜਿੱਦਣ ਦੀਵਾਲਾ ਹੁੰਦਾ ਸੀਗਾ ਅਸੀਂ ਦੀਵਾਲਾ ਵੀ ਮਨਾਈਦਾ ਹੁੰਦਾ ਸੀ। ਸੋ ਪਹਿਲਾਂ ਤਾਂ ਜਾ ਕੇ ਸਾਰੇ ਪਟਾਕੇ ਲੱਭਣੇ, ਵੀ ਕਿਹੜਾ ਕਿਹੜਾ ਬੱਚਿਆ ਰਾਤ ਦਾ ਰਹਿ ਗਿਆ ਆ, ਉਹ ਸਭ ਤੋਂ ਵੱਡੀ ਨਿਆਮਤ ਹੁੰਦੀ ਸੀ ਵੀ ਹਾਂ ਜੀ ਉਹ ਲੱਭ ਜਾਂਦੇ ਸੀ ਨਾ, ਕੋਈ ਜਾਣ ਚੱਲੇ ਜਾਏ ਤੇ ਐ ਲੱਗਦਾ ਸੀ ਵੀ ਪਤਾ ਨੀ ਕੀ ਮਿਲ ਗਿਆ। ਸੇਮ ਓਦਾਂ ਹੀ ਜਿੱਦਾਂ ਮੂੰਗਫਲੀ ਖਾਂਦੇ ਖਾਂਦੇ, ਮੂੰਗਫਲੀ ਖਾਣ ਤੋਂ ਬਾਅਦ ਜਦੋਂ ਫੇਰ ਫਰੋਲੀ ਦਾ ਹੁੰਦਾ ਸੀ ਵੀ ਵਿੱਚ ਕੋਈ ਗਿਰੀਆਂ ਡਿੱਗੀਆਂ ਲੱਭ ਜਾਣ ਤੇ ਐ ਸਵਾਦ ਹੀ ਆ ਜਾਂਦਾ ਸੀ, ਉਹ ਡਿੱਗੀਆਂ ਜਿਹੜੀਆਂ ਮੂੰਗਫਲੀ ਦੀਆਂ ਗਿਰੀਆਂ ਹੁੰਦੀਆਂ ਸੀ ਜਾਂ ਉਹ ਪਟਾਕੇ ਹੁੰਦੇ ਸੀ, ਉਹ ਲੱਗਦਾ ਹੁੰਦਾ ਸੀ ਵੀ ਕਿਸਮਤ ਹੀ ਆ ਜੀ ਸਾਡੀ ਚੰਗੀ ਜੋ ਮਿਲ ਗਈਆਂ। ਸੋ ਇਹ ਸਾਦਗੀ, ਇਹ ਭੋਲਾਪਨ ਜੋ ਅਸੀਂ ਬਚਪਨ ਦੇ ਵਿੱਚ ਹੰਡਾਇਆ ਹੋਇਆ ਆ, ਹੈ ਨਾ, ਇਹਨਾਂ ਦੇ ਤੇ ਬਦਲਦੇ ਵਕਤ ਦੇ ਕਿਤੇ ਨਾ ਕਿਤੇ ਸਭ ਕੁਛ ਬਦਲਦਾ ਜਾ ਰਿਹਾ ਹੈ। ਦੁਸਹਿਰੇ ਵਾਲੇ ਦਿਨ ਸ਼ਹਿਰਾਂ ਦੇ ਵਿੱਚ ਜਿੰਨਾ ਖਰਚਾ ਪਰ ਹੁਣ ਰਾਵਣ ਦੇ ਪੁਤਲਿਆਂ ਨੂੰ ਫੂਕ ਕੇ ਅੱਜ ਕੱਲ ਕੀਤਾ ਜਾਂਦਾ ਹੈ ਨਾ, ਉਹਦੇ ਨਾਲ ਮੈਨੂੰ ਲੱਗਦਾ ਹੁੰਦਾ ਵੀ ਕਈ ਗਰੀਬਾਂ ਦੇ ਚੁੱਲ੍ਹੇ ਬਣ ਸਕਦੇ ਆ। ਧਨ ਤੇ ਸਰਾਉਣ ਵਾਲੀ ਆ, ਆਪਣੇ ਘਰਾਂ ਦੇ ਲਈ ਭਾਂਡੇ ਖਰੀਦਦੇ ਆ, ਆਪਣੇ ਘਰਾਂ ਲਈ ਹੋਰ ਬਹੁਤ ਸਮਾਨ ਲੈਂਦੇ ਆ, ਸੋਨਾ ਲੈਂਦੇ ਆ ਜਾਂ ਕੋਈ ਚੀਜ਼, ਪਰ ਆਪਣੀ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਹਿੱਸਾ ਅਸੀਂ ਗਰੀਬਾਂ ਦੇ ਮੂੰਹ ਚ ਵੀ ਜ਼ਰੂਰ ਪਾਈਏ। ਕਿਉਂ ਉਡੀਕਦੇ ਰਹਿੰਦੇ ਆ ਕਿ ਲਕਸ਼ਮੀ ਆ ਕੇ ਸਾਨੂੰ ਪੈਸੇ ਦੇਵੇਗੀ, ਕਿਉਂ ਨਾ ਅਸੀਂ ਖੁਦ ਲਕਸ਼ਮੀ ਬਣ ਕੇ ਕਿਸੇ ਦੇ ਘਰ ਜਾ ਕੇ ਉਹਨਾਂ ਦਾ ਦੀਵਾ ਜਿਹੜਾ ਜਗਾ ਕੇ ਆਈਏ, ਤਾਂ ਦੀਵਾਲੀ ਕੁਝ ਹੋਰ ਮੀਨਿੰਗਫੁੱਲ ਹੋ ਜਾਂਦੀ ਹੈ। ਮੈਨੂੰ ਬੜਾ ਵਧੀਆ ਲੱਗਾ ਬੱਚੇ ਇਸ ਤਰ੍ਹਾਂ ਸੋਚਦੇ ਆ। ਮੇਰੀ ਬੇਟੀ ਨੇ ਹੁਣ ਥੋੜੇ ਦਿਨ ਪਹਿਲਾਂ ਹੀ ਨਾ, ਉਹਨੂੰ ਜਦੋਂ ਵੀ ਮੈਂ ਦੀਵਾਲੀ ਵਾਲੇ ਗੱਲਾਂ ਕਰ ਰਹੀ ਸੀ ਤੇ ਅਕਸਰ ਹੀ ਉਹਨੇ 5 ਸਾਲ ਦੀ ਸੀ, ਭਾਵੇਂ ਉਹਨੇ ਦੇਖੀ ਹੋਈ ਆ ਉੱਥੇ ਦੀ ਗਰੀਬੀ ਵੀ, ਆਲੇ ਦੁਆਲੇ ਜੋ ਲੋਕ ਹੁੰਦੇ ਸੀਗੇ ਜਾਂ ਜਿਹੜੇ ਸਲੰਮਸ ਹੁੰਦੇ ਸੀਗੇ, ਤੇ ਉਹਨੂੰ ਸ਼ੁਰੂ ਤੋਂ ਬਹੁਤ ਰਿਹਾ ਆ। ਹੁਣ ਥੋੜੀ ਵੱਡੀ ਹੋਈ ਤੇ ਉਹਨੇ ਹੁਣ ਨਾ ਆਪਣੀਆਂ ਜਿਹੜੀਆਂ ਆਪਣੇ ਕੈਨਸ ਵਗੈਰਾ ਜਾਂ ਬੋਟਲਸ ਵਗੈਰਾ ਹੁੰਦੀਆਂ 10 ਸੈਂਟ ਦੀਆਂ ਇੱਥੇ ਸਾਡੇ ਸਾਊਥ ਆਸਟ੍ਰੇਲੀਆ ਦੇ ਵਿੱਚ, ਉਹ ਵਿਕ ਜਾਂਦੀਆਂ ਆ। ਸੋ ਉਹਨੇ ਉਹ ਚੀਜ਼ ਸ਼ੁਰੂ ਕੀਤੀ ਹੋਈ ਆ, ਉਹਨੇ ਇੱਕ ਵੱਡਾ ਬਿਨ ਲਿਆ ਹੋਇਆ ਔਰ ਉਹਦੇ ਵਿੱਚ ਸਾਰੀਆਂ ਚੀਜ਼ਾਂ ਇਹ ਕਲੈਕਟ ਕਰਦੀ ਰਹਿੰਦੀ ਆ। ਉਹਨੂੰ ਕਿਤੇ ਬਾਹਰ ਵੀ ਕੁਛ ਦਿਸ ਜਾਵੇ ਤਾਂ ਉਹ ਸ਼ਰਮ ਮਹਿਸੂਸ ਨਹੀਂ ਕਰਦੀ, ਸਗੋਂ ਮੈਨੂੰ ਲੱਗਦਾ ਹੁੰਦਾ ਵੀ ਹਰਵੀਨ ਤੂੰ ਕੀ ਕਰਦੀ ਆ ਬਈ ਆਹ ਕੀ ਆ, ਪਰ ਉਹ ਬਿਲਕੁਲ ਵੀ ਇਸ ਗੱਲ 'ਚ ਸ਼ਰਮ ਮਹਿਸੂਸ ਨਹੀਂ ਕਰਦੀ। ਕਿਤੇ ਬੋਤਲਾਂ ਜਾਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਤਾਂ ਉਹ ਇਕੱਠੀਆਂ ਕਰਕੇ ਰੱਖ ਦੀ ਦਿੰਦੀ ਆ ਔਰ ਉਹਨੇ ਇਹ ਚੀਜ਼ ਸ਼ੁਰੂ ਕੀਤੀ ਹੋਈ ਆ ਵੀ ਮੈਂ ਇਹ ਚੀਜ਼ਾਂ ਤੋਂ ਜਿਹੜੇ ਵੀ ਪੈਸੇ ਆ ਉਹ ਮੈਂ ਇੰਡੀਆ ਦੇਣੇ ਆ ਉਹਨਾਂ ਗਰੀਬਾਂ ਨੂੰ। ਤੇ ਹੁਣ ਵੀ ਜਦੋਂ ਕੋਈ ਇੰਡੀਆ ਜਾਂਦਾ ਤਾਂ ਜ਼ਰੂਰ ਕਹਿੰਦੀ ਆ ਵੀ ਮੇਰੇ ਲਈ ਭਾਵੇਂ ਕੁਛ ਨਾ ਲੈ ਕੇ ਆਇਓ ਪਰ ਕੁਛ ਨਾ ਕੁਛ ਪੈਸੇ ਉੱਥੇ ਗਰੀਬਾਂ ਨੂੰ ਜ਼ਰੂਰ ਦੇ ਕੇ ਆਇਓ। ਸੋ ਬਹੁਤ ਚੰਗਾ ਲੱਗਦਾ ਜਦੋਂ ਬੱਚੇ ਇਸ ਤਰ੍ਹਾਂ ਸੋਚਣ ਲੱਗ ਜਾਣ ਤੇ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਤੋਂ ਸਿਆਣੇ ਸਾਡੇ ਬੱਚੇ ਹੋ ਗਏ ਆ। ਸੋ ਉਹਨਾਂ ਨੂੰ ਇਨਕਰੇਜ ਵੀ ਕਰਨਾ ਚਾਹੀਦਾ ਵਿੱਚੋਂ ਵਿੱਚ, ਸ਼ਾਇਦ ਮੈਂ ਉਹਨੂੰ ਟੋਂਦੀ ਵੀ ਰਹਿੰਦੀ ਹਾਂ ਭਈ ਇਹ ਸੱਚੀ ਪੈਸੇ ਉਹਨਾਂ ਲਈ ਕਰਦੀ ਪਈ ਆ ਹਨਾ, ਤੇ ਮੈਂ ਉਹਨੂੰ ਕਹੂੰਗੀ ਕੋਈ ਗੱਲ ਨੀ ਹਰਵੀਨ ਤੂੰ ਆ ਪੈਸੇ ਜੋੜ ਲਾ ਤੇ ਤੇਰੀ ਤਾਂ ਇੰਡੀਆ ਦੀ ਟਿਕਟ ਆ ਜਾਣੀ ਆ, ਲੈ ਤੂੰ ਇੰਡੀਆ ਚਲ ਜਾਈ। ਤੇ ਉਹ ਮੈਨੂੰ ਫਿਰ ਅੱਗੇ ਕਹਿ ਦਿੰਦੀ ਆ ਵੀ ਮੇਰੀ ਇੰਡੀਆ ਦੀ ਟਿਕਟ ਤਾਂ ਮੰਮੀ ਤੁਸੀਂ ਵੀ ਲੈ ਕੇ ਦੇ ਸਕਦੇ ਆ, ਇੰਨੇ ਜੋਗੇ ਤਾਂ ਤੁਸੀਂ ਹੈਗੇ ਆ। ਤੇ ਫਿਰ ਮੈਨੂੰ ਸ਼ਰਮ ਆ ਜਾਂਦੀ ਆ ਬਈ ਹਾਂ ਹਾਂ ਠੀਕ ਆ ਕੋਈ ਗੱਲ ਨੀ, ਭਈ ਜਿੰਨੇ ਪੈਸੇ ਤੂੰ ਇਕੱਠੇ ਕਰੂੰਗੀ ਉਨੇ ਪੈਸੇ ਵਿੱਚ ਮੈਂ ਵੀ ਪਾਉਂਗੀ ਤੇ ਫਿਰ ਅਸੀਂ ਭੇਜਦੇ ਆ। ਸੋ ਗੱਲ ਇਹ ਆ ਕਿ ਇਹ ਕੋਈ ਡੀਂਗ ਨੀ ਹੈਗੀ ਵੀ ਮੈਂ ਅਸੀਂ ਕਰਦੇ ਪਏ ਆ ਜਾਂ ਕੁਛ ਮੇਰੀ ਕੁੜੀ ਕਰਦੀ ਪਈ ਆ। ਗੱਲ ਇਹ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਨਕਰੇਜ ਕਰ ਸਕਦੇ ਆ, ਉਹਨਾਂ ਦੇ ਵਿੱਚ ਉਹਨਾਂ ਨੂੰ ਸੈਂਸਿਟਿਵ ਜ਼ਰੂਰ ਬਣਾ ਸਕਦੇ ਆ ਤਾਂ ਕਿ ਉਹ ਸਿਰਫ ਆਪਣੇ ਆਪ ਉੱਤੇ ਹੀ ਨਾ ਲਾਉਣ, ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖਣ, ਆਪਣੇ ਆਲੇ ਦੁਆਲੇ ਦੀ ਕੁਦਰਤ ਦਾ ਖਿਆਲ ਰੱਖਣ, ਆਪਣੇ ਆਲੇ ਦੁਆਲੇ ਲੋਕਾਂ ਦਾ ਖਿਆਲ ਰੱਖਣ, ਆਪਣੀ ਸੋਸਾਇਟੀ ਆਪਣੀ ਕਮਿਊਨਿਟੀ ਦਾ ਆਪਣੇ ਦੇਸ਼ ਦਾ ਧਿਆਨ ਰੱਖਣ। ਸੋ ਚੰਗੇ ਨਾਗਰਿਕ ਬਣਾਈਏ, ਉਹ ਤਾਂ ਹੀ ਹੁੰਦਾ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਵੈਲਿਊਜ਼ ਨਾਲ ਜੋੜੀਏ, ਜਿਹੜੀਆਂ ਵੈਲਿਊਜ਼ ਸਾਨੂੰ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਹੋਈਆਂ, ਜੋ ਕਦਰਾਂ ਕੀਮਤਾਂ ਸਾਡੇ ਪੱਲੇ ਸਾਡੇ ਬਜ਼ੁਰਗਾਂ ਨੇ ਬੰਨੀਆਂ ਹੋਈਆਂ, ਉਹ ਚੀਜ਼ਾਂ ਉਹਨਾਂ ਨੂੰ ਜ਼ਰੂਰ ਅੱਗੇ ਤੋਂ ਅੱਗੇ ਦਿੰਦੇ ਰਹੀਏ। ਇਹਨਾਂ ਚੀਜ਼ਾਂ ਨੂੰ ਨਾ ਭੁੱਲੀਏ, ਜ਼ਿੰਦਗੀ ਦੀ ਦੌੜ ਦੇ ਵਿੱਚ ਇੰਨੇ ਨਾ ਗਵਾਚ ਜਾਈਏ ਕਿ ਇਹ ਦਿਨ ਤਿਉਹਾਰ ਇਹ ਗੱਲਾਂ ਬਾਤਾਂ ਇਹ ਆਪਣੇ ਬੱਚਿਆਂ ਦੇ ਨਾਲ ਸਾਂਝੀਆਂ ਕਰਨੀਆਂ ਭੁੱਲ ਜਾਈਏ। ਪਤਾ ਨਹੀਂ, ਮੈਂ ਤਾਂ ਇਸੇ ਤਰ੍ਹਾਂ ਸੋਚ ਰਹੀ ਹਾਂ, ਬਾਕੀ ਛੋਟਾ ਮੂੰਹ ਦੇ ਵੱਡੀ ਗੱਲ ਕਿਸੇ ਵੇਲੇ ਕਹਿ ਹੋ ਜਾਂਦੀ ਹੈ, ਸੋ ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ ਜੀ। ਸੋ ਪ੍ਰੋਗਰਾਮ 'ਚ ਵਕਤ ਹੋ ਗਿਆ ਜੀ, ਅੱਜ ਦੀਆਂ ਗੱਲਾਂ ਬਾਤਾਂ ਦੀਵਾਲੀ ਦੀਆਂ ਥੋੜੀਆਂ ਹੀ ਹੋਈਆਂ ਪਰ ਜਿੰਨੀਆਂ ਵੀ ਹੋਈਆਂ ਚਲੋ ਉਮੀਦ ਹੈ ਤੁਸੀਂ ਪਸੰਦ ਕੀਤੀਆਂ ਹੋਣਗੀਆਂ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰੋਗਰਾਮ ਜੋ ਸੁਣਦੇ ਰਹੇ ਚੁੱਪ ਚਾਪ, ਔਰ ਉਹਨਾਂ ਸਾਰਿਆਂ ਦਾ ਵੀ ਜੋ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਦੇ ਰਹੇ ਔਰ ਆਪਣੇ ਵਿਚਾਰਾਂ ਦੀ ਸਾਂਝ ਬਣਾਉਂਦੇ ਰਹੇ। ਸੋ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ। ਜ਼ਰੂਰ ਦੀਵਾਲੀ ਮਨਾਓ ਔਰ ਅਰਦਾਸ ਕਰਦੀ ਹਾਂ ਕਿ ਖੁਸ਼ੀਆਂ ਖੇੜੇ ਤੁਹਾਡੇ ਵਿਹੜੇ ਦੇ ਵਿੱਚ ਹਮੇਸ਼ਾ ਲੱਗੇ ਰਹਿਣ ਔਰ ਜਿਹੜਾ ਅਸਲੀ ਨੂਰ ਹੈ ਉਹ ਸਾਡੇ ਅੰਦਰ ਪਰਮਾਤਮਾ ਪਾਵੇ ਔਰ ਰੋਸ਼ਨੀਆਂ ਦੇ ਨਾਲ ਸਾਡੀ ਜ਼ਿੰਦਗੀ, ਸਾਡੀ ਬਾਹਰਲੀ ਜ਼ਿੰਦਗੀ ਤੇ ਸਾਡੀ ਆਤਮਿਕ ਜ਼ਿੰਦਗੀ ਜਿਹੜੀ ਆ ਉਹ ਨੂਰੋ ਨੂਰ ਹੋਣ। ਇਹੀ ਕਹੂੰਗੀ। ਲੋ ਮੈਂ ਜਾਂਦੀ ਜਾਂਦੀ ਹੁਣ ਜਗਤਾਰ ਗਿੱਲ ਭਾਜੀ ਦਾ ਜਿਹੜਾ ਮੈਸੇਜ ਆ ਉਹ ਜ਼ਰੂਰ ਪੜ੍ਹਦੇ ਵਾਂ। ਕਹਿੰਦੇ ਮੈਂ ਛੋਟਾ ਸੀ, ਸੱਪ ਚਲਾਉਣ ਜੋਗਾ ਹੀ ਸੀ, ਦੇਲੀ ਤੇ ਬੈਠਾ ਸੱਪ ਚਲਾ ਰਿਹਾ ਸੀ, ਮੇਰੇ ਅੱਗੇ ਵੱਡਾ ਭਰਾ ਪਟਾਕੇ ਚਲਾ ਰਿਹਾ ਸੀ, ਉਹਦੀ ਪੱਗ ਦਾ ਲੜ ਪਿੱਛੇ ਸੀ ਤੇ ਮੇਰੇ ਚੱਲਦੇ ਸੱਪ ਨੇ ਉਹਦੇ ਪੱਗ ਦੇ ਲੜ ਨੂੰ ਡੰਗ ਲਿਆ ਤੇ ਅੱਗ ਲੱਗ ਗਈ। ਓਹੋ ਹੋ, ਕਹਿੰਦੇ ਉੱਠ ਕੇ ਭੱਜ ਗਿਆ। ਸਾਡਾ ਬਾਬਾ ਜੈਦ ਬੈਠਾ ਸੀ ਗਲੀ ਚ, ਉਹਨੇ ਵੀਰੇ ਨੂੰ ਪੱਗ ਲਾ ਕੇ ਸੁੱਟਣ ਲਈ ਕਿਹਾ ਤੇ ਸਾਰੇ ਮੈਨੂੰ ਲੱਭਣ ਲੱਗ ਗਏ। ਠੀਕ ਆ ਠੀਕ ਆ ਭਾਜੀ, ਸਹੀ ਗੱਲ ਆ। ਫਿਰ ਤੁਹਾਡੀ ਹੈਪੀ ਦੀਵਾਲੀ ਤਾਂ ਹੋ ਗਈ ਹੋਣੀ ਆ। ਸਾਡੀਆਂ ਹੈਪੀਆਂ ਦੀਵਾਲੀਆਂ ਤਾਂ ਏਦਾਂ ਹੀ ਹੁੰਦੀਆਂ ਸੀਗੀਆਂ ਹਨਾ, ਏਦਾਂ ਹੀ ਚੰਗਿਆੜੇ ਨਿਕਲਦੇ ਹੁੰਦੇ ਸੀਗੇ। ਤੇ ਧਰੀ ਸਾਹਿਬ ਕਹਿ ਰਹੇ ਸਾਡੀ ਦੀਵਾਲੀ ਤਾਂ ਤੁਹਾਨੂੰ ਪਤਾ ਹੀ ਆ ਕਿੱਦਾਂ ਮਨਾਉਣੀ ਆ, ਦੰਦੀਆਂ ਕੱਢ ਰਿਹਾ ਨਾਲ। ਮਨਾਓ ਜੀ ਮਨਾਓ, ਜਿੱਦਾਂ ਚੇਤਰਾ ਜੀ ਰਹਿੰਦਾ ਉਦਾਂ ਰੱਖੋ, ਪਰ ਕਿਸੇ ਨੂੰ ਹਰਟ ਨਾ ਕਰੋ, ਗੱਲ ਇਹ ਹੀ ਆ। ਸੋ ਹਰ ਕਿਸੇ ਦਾ ਦੀਵਾਲੀ ਮਨਾਉਣ ਦਾ ਆਪਣਾ ਆਪਣਾ ਢੰਗ ਤਰੀਕਾ ਹੁੰਦਾ, ਬਸ ਇਹ ਆ ਕਿ ਆਪਣੇ ਆਪ ਲਈ ਮਨਾਓ, ਆਪਣੇ ਪਰਿਵਾਰ ਲਈ ਮਨਾਓ, ਜਿੱਦਾਂ ਤੁਹਾਨੂੰ ਖੁਸ਼ੀ ਮਿਲਦੀ ਹੈ, ਤੁਹਾਡਾ ਪਰਿਵਾਰ ਖੁਸ਼ ਹੈ ਤੇ ਬਸ ਉਹ ਚੀਜ਼ ਜ਼ਿੰਦਗੀ ਦੇ ਵਿੱਚ ਜ਼ਰੂਰ ਸ਼ਾਮਲ ਰੱਖੋ। ਕੋਈ ਵੀ ਚੀਜ਼ ਮਨਾਉਣ ਤੋਂ ਪਹਿਲਾਂ ਉਸ ਚੀਜ਼ ਨੂੰ ਦਿਮਾਗ 'ਚ ਰੱਖੋ ਕਿ ਮੈਂ ਤੇ ਮੇਰਾ ਪਰਿਵਾਰ ਇਸ ਗੱਲ ਦੇ ਵਿੱਚ ਖੁਸ਼ੀ ਆ। ਸੋ ਲਓ ਜੀ, ਚਲਾਓ ਝੜੀਆਂ ਤੇ ਖੂਬ ਸਾਰੇ ਪਟਾਕੇ ਤਾਂ ਨਹੀਂ ਕਹੂੰਗੀ, ਪਟਾਕੇ ਤਾਂ ਚਲਾ ਹੀ ਨਹੀਂ ਸਕਦੇ, ਇੱਥੇ ਦੀਵੇ ਜ਼ਰੂਰ ਜਗਾ ਸਕਦੇ ਹਾਂ, ਘਰ ਨੂੰ ਸਜਾ ਸਕਦੇ ਹਾਂ, ਸਵਾਰ ਸਕਦੇ ਹਾਂ, ਆਪਣੀ ਪਰੰਪਰਾ ਅੱਗੇ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ। ਅੱਜ ਦੇ ਲਈ ਇੰਨਾ ਹੀ ਕਹੂੰਗੀ। ਸੋ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਸਾਡੇ ਸਾਰੇ ਹਰਮਨ ਟੀਮ ਵੱਲੋਂ ਸਾਰੇ ਹਰਮਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਅੱਜ ਦੇ ਲਈ ਇੰਨਾ ਹੀ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੀ ਤੇ ਸੁਣਾਂਗੀ ਤੁਹਾਡੇ ਤੋਂ ਤੁਸੀਂ ਦੀਵਾਲੀ ਕਿੱਦਾਂ ਮਨਾਈ ਤੇ ਯਾਦ ਕਰਾਂਗੇ ਕੁਝ ਹੋਰ ਗੱਲਾਂ ਆਪਣੀ ਜ਼ਿੰਦਗੀ ਦੇ, ਕੁਝ ਹੋਰ ਪੰਨੇ ਜਿਹੜੇ ਆ ਤੁਹਾਡੇ ਨਾਲ ਪੜਾਂਗੀ ਬੈਠ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੇ ਸਾਡੇ ਸਾਰਿਆਂ ਵੱਲੋਂ ਸਰਬਜੀਤ ਭਾਜੀ ਨੂੰ ਵੀ ਹੈਪੀ ਦੀਵਾਲੀ ਤੇ ਅੱਜ ਦੇ ਮੈਨੂੰ ਦਿਓ ਇਜਾਜ਼ਤ, ਆਉਂਦੇ ਹਫਤੇ ਫੇਰ ਮਿਲਾਂਗੀ। ਸੋ ਚੜ੍ਹਦੀ ਕਲਾ ਜੀ ਤੇ ਰੱਬ ਰਾਖਾ।